And now, News Takeaway.
Connect FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਨਿਊਜ਼ ਟੇਕ ਵੇ ਸੈਗਮੈਂਟ 'ਚ। ਹੁਣ ਵਾਸੂ ਕੁਮਾਰ ਜੀ ਸਟੂਡੀਓ 'ਚ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਵਾਸੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਯਾਰ, ਤੁਸੀਂ ਉਹ ਹੈਮਿਲਟਨ ਵਾਲੀ ਸਟੋਰੀ ਦੇਖੀ, ਜਿਹੜਾ ਉਹ ਬੱਸ ਚਲਾ ਕੇ ਲਿਆ ਗਿਆ ਬੰਦਾ ਟਿਊਜ਼ਡੇ?
ਹਾਂਜੀ ਹਾਂਜੀ, ਕਹਿੰਦੇ ਬਹੁਤ ਸੋਹਣੀ ਬੱਸ ਚਲਾਈ, ਕਹਿੰਦੇ ਮਾਰੀ ਨਹੀਂ ਕਿਸੇ ਦੀ।
ਤੇ ਉਹਨੇ ਭਾਵੇਂ ਬੱਸ ਡੀਪੋ 'ਚ ਆ ਕੇ, ਜਦੋਂ ਡਰਾਈਵਰ ਉਤਰਿਆ ਸੀ, ਅਣਜਾਣ ਵਿਅਕਤੀ ਆ ਕੇ ਬੱਸ 'ਚ ਬਹਿੰਦਾ, ਬੱਸ ਚਲਾ ਕੇ ਲਿਆ ਜਾਂਦਾ, ਸਵਾਰੀਆਂ ਨੂੰ ਉਤਾਰਦਾ ਰਿਹਾ, ਸਵਾਰੀਆਂ ਨੂੰ ਸਟੋਪ ਕਰਦਾ ਰਿਹਾ। ਇਸੇ ਇੱਕ ਦਾ ਕਿਸੇ ਦਾ ਜਿਹੜਾ ਪਾਸ ਸੀਗਾ, ਬੱਸ ਪਾਸ ਐਕਸਪਾਇਰਡ ਸੀ, ਉਹਨੇ ਜਦੋਂ ਪਾਸ ਸਕੈਨ ਕੀਤਾ ਐਕਸਪਾਇਰਡ ਸੀ ਉਹਦਾ, ਉਹ ਕਹਿੰਦਾ ਨਾ 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 ਪੈਸੇ ਪਾ। ਬੜੀ ਜ਼ਿੰਮੇਵਾਰੀ ਨਾਲ, ਚੋਰ ਨੇ ਬੜੀ ਜ਼ਿੰਮੇਵਾਰੀ ਨਾਲ ਬੱਸ ਚਲਾਈ,
ਪੁਲਿਸ ਨੇ ਸ਼ਾਬਾਸ਼ੀ ਦਿੱਤੀ
ਪੁਲਿਸ ਨੇ ਚੋਰ ਨੂੰ। ਹਾਂ, ਪਰ ਉਹਨੂੰ ਚਲੋ ਚਾਰਜਿਸ ਵਗੈਰਾ ਤਾਂ ਲੱਗੇ ਨੇ ਉੱਥੇ, ਦੇਰ ਵੀ ਅ ਕੋਰਟ ਡੇਟ ਲੇਟਰ ਔਨ। ਮੈਨੂੰ ਲੱਗਦਾ ਅਗਲਾ ਇਹ ਸੋਚਦਾ ਹੋਣਾ ਵੀ ਇੰਟਰਵਿਊ ਦਾ ਕੋਈ ਮੌਕਾ ਨਹੀਂ ਦਿੰਦਾ, ਮੈਂ ਤੁਹਾਨੂੰ ਬੱਸ ਚਲਾ ਕੇ ਦਿਖਾ ਦਿੰਦਾ, ਮੈਨੂੰ ਆਉਂਦੀ ਆ।
ਹੈਂਡਸ ਔਨ,
ਹਾਂ ਹੈਂਡਸ ਔਨ ਵੀ ਕਿਵੇਰ ਹੁੰਦਾ ਨਾ ਵੀ, ਜੇ ਕਿਸੇ ਨੇ ਕੋਈ ਸ਼ੈਫ ਜਾਂ ਕੋਈ ਕੁੱਕ ਹਾਇਰ ਕਰਨਾ ਹੋਵੇ, ਕਹਿੰਦਾ ਬਣਾ ਕੇ ਦਿਖਾ, ਇੰਟਰਵਿਊ ਲੈ ਕੇ ਕੀ ਫਾਇਦਾ। ਉਹ ਕਹਿੰਦਾ ਮੈਂ ਬੱਸ ਚਲਾ ਕੇ ਦਿਖਾ ਦਿੱਤੀ, ਪੁਲਿਸ ਵਾਲੇ ਕਹਿ ਰਹੇ ਬੜੀ ਵਧੀਆ ਬੱਸ ਚਲਾਈ ਉਹਨੇ, ਤੇ ਪਰ ਮੁਕੱਦਮਾ ਤਾਂ ਅਗਲੇ ਤੇ ਹੋਣਾ ਬਣਦਾ ਹੀ ਆ ਕਿ ਬੱਸ ਚੋਰੀ ਕਰਕੇ ਲਿਆ ਸੀ। ਇਹ ਮੰਗਲਵਾਰ ਰਾਤੀ ਘਟਨਾ ਵਾਪਰੀ, ਇਹ ਕੱਲ੍ਹ ਸਾਰਾ ਦਿਨ ਬੜੀ ਇਹਦੀ ਚਰਚਾ ਚੱਲਦੀ ਰਹੀ। ਵਾਸੂ ਜੀ, ਕੱਲ੍ਹ ਇੱਥੇ ਆਪਣੇ ਸਰੀ ਦੇ ਵਿੱਚ ਇੱਕ ਟਾਊਨ ਹਾਲ ਰੱਖਿਆ ਗਿਆ ਸੀ, ਸੀ ਬੀ ਸੀ ਨਿਊਜ਼ ਜਿਹੜਾ ਕਿ ਸਾਡਾ ਨੈਸ਼ਨਲ ਬ੍ਰੌਡਕਾਸਟਰ ਆ, ਉਹਨਾਂ ਵੱਲੋਂ ਇਹ ਟਾਊਨ ਹਾਲ ਟੋਪਿਕ ਸੀਗਾ ਕਿ ਜਿਹੜੇ ਐਕਸਟੋਰਸ਼ਨ ਦੀਆਂ ਘਟਨਾਵਾਂ ਇੱਥੇ ਮੈਟਰੋ ਵੈਨਕੂਵਰ ਦੇ ਵਿੱਚ ਵਾਪਰ ਰਹੀਆਂ ਨੇ, ਅਤੇ ਅਨਫੋਰਚੁਨੇਟਲੀ ਉਹਨਾਂ ਸਾਰੀਆਂ ਘਟਨਾਵਾਂ ਦਾ ਜਿਹੜਾ ਸਭ ਤੋਂ ਵੱਡਾ ਹੋਟਬੈਡ ਆ, ਉਹ ਸਰੀ ਬਣਿਆ ਹੋਇਆ। ਇਸ ਕਰਕੇ ਸਰੀ ਦੇ ਬੇਅਰ ਕ੍ਰੀਕ ਪਾਰਕ ਦੇ ਵਿੱਚ ਜਿਹੜਾ ਸਰੀ ਆਰਟ ਸੈਂਟਰ ਆ, ਉੱਥੇ ਕੱਲ੍ਹ ਇਸ ਇਵੈਂਟ ਦਾ ਆਯੋਜਨ ਕੀਤਾ ਗਿਆ। ਡੇਢ ਘੰਟਾ ਇਹ ਬ੍ਰੌਡਕਾਸਟ ਉੱਥੋਂ ਲਾਈਵ ਚੱਲਿਆ ਕਨੈਕਟ ਐਫ ਐਮ 'ਤੇ, ਅਸੀਂ ਵੀ ਉਹਦੀ ਲਾਈਵ ਸਟ੍ਰੀਮ ਕੈਰੀ ਕੀਤੀ ਸੀ। 8 ਵਜੇ ਤੱਕ ਇਹ ਲਾਈਵ ਸਟ੍ਰੀਮ ਚੱਲੀ, ਉਸ ਤੋਂ ਬਾਅਦ ਥੋੜ੍ਹੀ ਦੇਰ ਤੱਕ ਹੋਰ ਬਾਅਦ 'ਚ ਤਕਰੀਬਨ 15-20 ਮਿੰਟ ਇਹ ਜਿਹੜਾ ਸਾਰੀ ਡਿਸਕਸ਼ਨ ਸੀ ਸੀ ਬੀ ਸੀ ਦੇ ਔਨਲਾਈਨ ਪਲੇਟਫਾਰਮ ਦੇ ਉੱਪਰ ਜਾਰੀ ਰਹੀ, ਪਰ ਲਾਈਵ ਸਟ੍ਰੀਮ ਜਿਹੜੀ ਕਿ ਬ੍ਰੌਡਕਾਸਟ ਚੈਨਲਸ 'ਤੇ ਹੋਈ ਉਹ 8 ਵਜੇ ਤੱਕ ਸੀਗੀ। ਉਹਦੇ ਵਿੱਚ ਬਸ ਜਿਹੜੀ ਕਈ ਕੰਸਰਨਸ ਜਿਹੜੇ ਹਾਈਲਾਈਟ ਹੋਏ, ਪਰ ਜਿਹੜੀ ਇੱਕ ਚੀਜ਼ ਕਈ ਚੀਜ਼ਾਂ ਸਟੈਂਡ ਆਊਟ ਕੀਤੀਆਂ, ਵਨ ਆਫ ਦੋਜ਼ ਵਾਜ਼ ਕਿ ਜਿਹੜੀ ਸੂਬਾਈ ਟਾਸਕ ਫੋਰਸ ਸਥਾਪਿਤ ਕੀਤੀ ਗਈ ਆ, ਉਹਦੇ ਵਿੱਚ ਜਿਹੜੇ ਆਫਿਸਰ ਇੰਚਾਰਜ ਹੈਗੇ ਨੇ, ਆਰ ਸੀ ਐਮ ਪੀ ਦੇ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ, ਉਹਨਾਂ ਨੇ ਇਸ ਗੱਲ ਨੂੰ ਮੰਨਿਆ, ਐਕਨੋਲੇਜ ਕੀਤਾ, ਕਹਿੰਦੇ ਜਦੋਂ ਇਹ ਸਾਰੀ ਸਮੱਸਿਆ ਸ਼ੁਰੂ ਹੋਈ ਸੀ, ਕਹਿੰਦੇ ਅਸੀਂ ਬੈਕਫੁੱਟ 'ਤੇ ਸੀਗੇ, ਅਤੇ ਕਹਿੰਦੇ ਟਾਈਮ ਲੱਗਿਆ ਇਹਦੇ ਪ੍ਰਤੀ ਐਕਸ਼ਨ ਕਰਦੇ ਹੋਏ ਅਥੋਰਿਟੀਜ਼ ਨੂੰ, ਅਤੇ ਕਹਿੰਦੇ ਉਹ ਅਸੀਂ ਐਕਨੋਲੇਜ ਕਰਦੇ ਹਾਂ, ਤੁਹਾਡੀ ਫਰਸਟ੍ਰੇਸ਼ਨ ਜਾਇਜ਼ ਆ, ਪਰ ਨਾਲ ਉਹਨਾਂ ਨੇ ਇਹ ਭਰੋਸਾ ਵਾਰ ਵਾਰ ਦਵਾਇਆ, ਕਹਿੰਦੇ ਹੁਣ ਫਿਕਰ ਨਾ ਕਰੋ, ਵੀ ਆਰ ਔਨ ਇਟ, ਅਤੇ ਅਸੀਂ ਇਸ ਕੰਮ ਨੂੰ ਖਤਮ ਕਰਕੇ ਹੀ ਹਟਾਂਗੇ।
ਯਾ, ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ, ਕਹਿੰਦੇ ਵੀ ਸਮਾਂ ਤਾਂ ਜ਼ਿਆਦਾ ਲੱਗਦਾ, ਵੀ ਸਿਰਫ ਅਰੈਸਟ ਕਰਨਾ ਹੀ ਕਾਫੀ ਨਹੀਂ ਹੈ, ਕਿ ਜਿਹੜੇ ਚਾਰਜਿਸ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਫਿਰ ਮੁੜ ਕੇ ਪ੍ਰੂਫ ਵੀ ਕਰਨਾ ਹੁੰਦਾ, ਜਿਹਦੇ ਕਰਕੇ ਪੁਖਤਾ ਸਬੂਤ ਵਗੈਰਾ ਇਕੱਤਰ ਕਰਨ ਦੀ ਲੋੜ ਹੁੰਦੀ ਹੈ, ਕਹਿੰਦੇ ਉਹਦੇ ਵਿੱਚ ਸਮਾਂ ਲੱਗਦਾ।
ਜੀ, ਇਹੀ ਗੱਲ ਕੱਲ੍ਹ ਐਸ ਪੀ ਐਸ ਦੇ ਚੀਫ ਨੋਮਲ ਪਿੰਸਕੀ ਨੇ ਵੀ ਆਖੀ।
ਹਾਂਜੀ,
ਉਹਨਾਂ ਨੇ ਇਹ ਗੱਲ ਆਖੀ, ਕਹਿੰਦੇ ਕਿ ਜੇ ਅਸੀਂ ਬੰਦਾ ਅਰੈਸਟ ਕਰ ਲਈਏ, ਉਸ ਤੋਂ ਬਾਅਦ ਉੱਥੇ ਜੇ ਚਾਰਜਿਸ ਲੱਗ ਵੀ ਜਾਣ, ਜੇ ਉਹ ਪ੍ਰੋਪਰਲੀ ਪੁਣਛਾਣ ਕਰਕੇ ਚਾਰਜਿਸ ਨਾ ਲਗਾਏ ਹੋਣ, ਕਹਿੰਦੇ ਇਹ ਗੱਲ ਤੇ ਹੋਰ ਵੀ ਜ਼ਿਆਦਾ ਭੈੜੀ ਲੱਗਣੀ ਹੈ। ਅਦਾਲਤ ਦੇ ਵਿੱਚ ਜਾ ਕੇ ਅਰੈਸਟ ਕੀਤਾ ਵਿਅਕਤੀ ਜੇ ਬਰੀ ਹੋ ਜਾਂਦਾ, ਜਿਹੜਾ ਇੰਨੇ ਸੰਗੀਨ ਮਾਮਲੇ ਦੇ ਵਿੱਚ ਅਰੈਸਟ ਕੀਤਾ ਹੋਇਆ। ਸੋ ਇਹੋ ਜਿਹੀਆਂ ਗੱਲਾਂ ਉੱਥੇ ਹੋਈਆਂ। ਕਮਿਊਨਿਟੀ ਦੇ ਕੁਝ ਮੈਂਬਰਸ ਨੇ ਆਪੋ ਆਪਣੇ ਖਦਸ਼ੇ ਜਾਂ ਆਪਣੇ ਜਿਹੜੇ ਪੁਆਇੰਟਰ ਸੀ ਉਹ ਵੀ ਹਾਈਲਾਈਟ ਕੀਤੇ। ਇੱਕ ਹੋਮ ਓਨਰ ਪਹੁੰਚੇ ਸੀ ਉੱਥੇ, ਚਿਹਰੇ 'ਤੇ ਉਹਨਾਂ ਨੇ ਮਾਸਕ ਲਾਇਆ ਹੋਇਆ ਸੀ, ਉਹਨਾਂ ਨੇ ਆਪਣੇ ਜਦੋਂ ਪਬਲਿਕ ਨੂੰ ਸਵਾਲ ਪੁੱਛਣ ਦਾ ਮੌਕਾ ਦਿੱਤਾ ਜਾ ਰਿਹਾ ਸੀ, ਉਹਨਾਂ ਨੇ ਸਵਾਲ ਇਹ ਕੀਤਾ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ ਦੀ ਬੇਸਮੈਂਟ ਦੇ ਵਿੱਚ ਇੱਕ ਕਿਰਾਏਦਾਰ ਰਹਿੰਦਾ ਸੀ। ਕਿਰਾਏਦਾਰ ਦੇ ਉੱਪਰ ਪੁਲਿਸ ਨੂੰ ਸ਼ੱਕ ਇਹ ਸੀ ਕਿ ਉਹ ਐਕਸਟੋਰਸ਼ਨ ਅਤੇ ਗਨ ਪੋਜੈਸ਼ਨ ਦੇ ਮਾਮਲੇ ਦੇ ਵਿੱਚ ਲੋੜੀਂਦਾ ਹੋ ਸਕਦਾ। ਉਹਨਾਂ ਕਿਹਾ ਕਿ ਜਦੋਂ ਪੁਲਿਸ ਸਾਡੇ ਘਰ ਆਈ, ਜਦੋਂ ਉਸ ਛਾਪੇਮਾਰੀ ਕੀਤੀ, ਕਹਿੰਦੇ ਸਾਡੀ ਪ੍ਰੋਪਰਟੀ ਦਾ ਇੰਨਾ ਨੁਕਸਾਨ ਕਰ ਦਿੱਤਾ ਗਿਆ, ਅਤੇ ਵੀ ਕਹਿੰਦੇ ਮੇਰੀ ਉਹਦੀ ਸੁਣਵਾਈ ਕਿੱਥੇ ਆ ਕਿ ਅਸੀਂ ਇੱਕ ਤਰ੍ਹਾਂ ਅਸੀਂ ਵਿਕਟਮ ਬਣ ਕੇ ਰਹਿ ਗਏ, ਕਿ ਪੁਲਿਸ ਕੋਲ ਜੇ ਇੰਨੇ ਹੀਲੇ ਵਸੀਲੇ ਹੈਗੇ ਨੇ ਵੀ ਇੰਨੀ ਜ਼ੋਰ ਜ਼ਬਰਦਸਤੀ ਕਰਕੇ ਦਾਖਲ ਹੋਣ ਦੀ ਜ਼ਰੂਰਤ ਕਿਉਂ ਸੀ। ਉਹਨਾਂ ਦੇ ਸਵਾਲ ਦੇ ਜਵਾਬ ਦੇ ਵਿੱਚ
ਜੌਨ ਬਰੂਅਰ ਨੇ ਕਿਹਾ ਸੀ, ਕਹਿੰਦੇ ਕਿ ਕੰਪਨਸੇਸ਼ਨ ਹਾਸਲ ਕਰਨ ਦੇ ਕਈ ਤਰੀਕੇ ਹੈਗੇ ਨੇ,
ਪਰ ਡੀਟੇਲਸ ਨਹੀਂ ਹੋ ਗਏ ਉਹਦਾ।
ਹਾਂ, ਬਹੁਤ ਹੀ ਡੀਟੇਲ ਨਹੀਂ। ਉਹਨੇ ਕਿਹਾ ਤੁਸੀਂ ਸਰਚ ਕਰ ਸਕਦੇ ਹੋ, ਤੁਹਾਨੂੰ ਕੰਪਨਸੇਸ਼ਨ ਮਿਲ ਸਕਦੀ ਹੈ। ਅਤੇ ਇੱਕ ਵਿਕਟਿਮਸ ਦੀ ਪ੍ਰੋਟੈਕਸ਼ਨ ਨੂੰ ਲੈ ਕੇ ਵੀ ਬੜੀ ਗੱਲ ਹੁੰਦੀ ਰਹੀ,
ਜੀ ਜੀ,
ਕਿ ਜਿਨ੍ਹਾਂ ਦੇ ਘਰਾਂ 'ਤੇ ਗੋਲੀਆਂ ਚੱਲੀਆਂ ਨੇ ਜਾਂ ਜਿਹੜੇ ਪੁਲਿਸ ਨਾਲ ਸੂਚਨਾ ਸਾਂਝੀ ਕਰਦੇ ਨੇ, ਵੀ ਉਹਨਾਂ ਦੀ ਅਗਾਂਹ ਪ੍ਰੋਟੈਕਸ਼ਨ ਵਾਸਤੇ, ਉਹਨਾਂ ਦੀ ਜ਼ਿੰਦਗੀ ਦੀ ਰਾਖੀ ਵਾਸਤੇ ਪੁਲਿਸ ਜਾਂ ਸਰਕਾਰ ਕੀ ਕਰ ਰਹੀ ਹੈ, ਕਿ ਵਿਕਟਿਮਸ ਦੀ ਪ੍ਰੋਟੈਕਸ਼ਨ ਸੁਨਿਸ਼ਚਿਤ ਕੀਤੀ ਜਾਵੇ, ਇਹ ਵੀ ਇੱਕ ਅੰਡਰਲਾਈਨ ਥੀਮ ਰਿਹਾ। ਤੇ ਜੋ ਸਵਾਲ ਪੁੱਛੇ ਗਏ, ਜਿਸ ਤਰ੍ਹਾਂ ਦੇ ਵਿਚਾਰ ਵਿਅਕਤ ਕੀਤੇ ਗਏ ਕਮਿਊਨਿਟੀ ਵੱਲੋਂ, ਉਹਦੇ ਵਿੱਚ ਇੱਕ ਅੰਡਰਲਾਈਨ ਡਿਨੋਮੀਨੇਟਰ ਜਿਹੜਾ ਰਿਹਾ ਉਹ ਇਹ ਰਿਹਾ ਕਿ ਕਿ ਇਸ ਮਾਮਲੇ ਨੂੰ ਸਰੀ ਦਾ ਮਾਮਲਾ ਸਮਝ ਕੇ ਜਾਂ ਸਾਊਥ ਏਸ਼ੀਅਨ ਕਮਿਊਨਿਟੀ ਦਾ ਮਾਮਲਾ ਸਮਝ ਕੇ ਟ੍ਰੀਟ ਕੀਤਾ ਜਾ ਰਿਹਾ, ਐਟਲੀਸਟ ਇੱਦਾਂ ਦੀ ਇੱਕ ਪਰਸੈਪਸ਼ਨ ਹੈ ਕਿ ਇਹਨੂੰ ਇੱਕ ਨੈਸ਼ਨਲ ਕ੍ਰਾਈਸਿਸ ਦਾ ਸਟੇਟਸ ਕਿਉਂ ਨਹੀਂ ਮਿਲ ਰਿਹਾ ਜਦਕਿ ਇੰਨਾ ਗੰਭੀਰ ਮਸਲਾ ਹੈ। ਤੇ ਉਸ ਗੱਲ ਨੂੰ ਲੈ ਕੇ ਵੀ ਬੜੀ ਨਾਰਾਜ਼ਗੀ ਹੋਣ ਲੱਗ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਆਪਣੇ ਇੱਥੇ ਮੈਟਰੋ ਵੈਨਕੂਵਰ ਦੇ ਵਿੱਚ ਆਏ ਵੀ ਤੇ ਵਾਈਟ ਰੌਕ ਪੀਅਰ ਦੇ ਉੱਤੇ ਸੈਰ ਕਰਕੇ ਵਾਪਸ ਚਲੇ ਗਏ, ਸਰੀ ਨਹੀਂ ਆਏ, ਤੇ ਇਸ ਗੱਲ ਨੂੰ ਲੈ ਕੇ ਵੀ ਨਾਰਾਜ਼ਗੀ ਜਿਹੜੀ ਕਾਫੀ ਨਜ਼ਰ ਆਈ।
ਹਾਂ, ਉਸ ਚੀਜ਼ ਨੂੰ ਲੈ ਕੇ ਮਨਮੁਟਾਵ ਹੈਗਾ। ਦੂਜੀ ਗੱਲ ਬਸ ਜੀ ਇਹ ਵੀ ਹੈਗੀ ਆ ਕਿ ਪੂਰਾ ਜਦੋਂ ਨਾ ਦੇਖੋ ਕੱਲ੍ਹ ਮੈਨੂੰ ਉੱਥੇ ਫੈਡਰਲ ਨੁਮਾਇੰਦਿਆਂ ਦੀ ਘਾਟ ਰੜਕੀ।
ਬਿਲਕੁਲ, ਯੂ ਰਾਈਟ।
ਕਿਉਂਕਿ ਦੇਖੋ ਪੈਨਲ ਦੇ ਉੱਪਰ ਕੌਣ ਕੌਣ ਸੀਗਾ? ਪੈਨਲ ਦੇ ਉੱਪਰ ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਤੋਂ ਪੁਨੀਤ ਸੰਦਰ, ਜਿਹੜੇ ਕਿ ਵਕੀਲ ਨੇ, ਉਹ ਉੱਥੇ ਮੌਜੂਦ ਸਨ। ਬੇਸਿਕਲੀ ਕਿਉਂਕਿ ਦੇਖੋ ਬਿਜ਼ਨਸ ਕਮਿਊਨਿਟੀ ਦੇ ਮੈਂਬਰਸ ਨੂੰ ਟਾਰਗੇਟ ਕੀਤਾ ਜਾ ਰਿਹਾ, ਸੋ ਬਿਜ਼ਨਸ ਕਮਿਊਨਿਟੀ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਤੋਂ ਪੁਨੀਤ ਸੰਦਰ ਉੱਥੇ ਜਿਹੜਾ ਮੇਨ ਪੈਨਲ ਸੀਗਾ ਸਟੇਜ 'ਤੇ ਉੱਥੇ ਮੌਜੂਦ ਸਨ। ਉੱਥੇ ਸਰੀ ਦੇ ਮੇਅਰ ਬ੍ਰੈਂਡਾ ਲੌਕ ਮੌਜੂਦ ਸਨ, ਉੱਥੇ ਸਾਡੇ ਬੀ ਸੀ ਦੇ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਵਾਜ਼ ਔਨ ਦਾ ਪੈਨਲ, ਫਿਰ ਉਸ ਤੋਂ ਇਲਾਵਾ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਉੱਥੇ ਸਨ, ਅਤੇ ਨਾਲ ਜਿਨੀ ਸਿਮਸ ਜਿਹੜੇ ਕਿ ਹੁਣ ਰੇਡੀਓ ਬ੍ਰੌਡਕਾਸਟਰ ਨੇ ਅਤੇ ਨਾਲ ਸਾਬਕਾ ਪੋਲੀਟੀਸ਼ੀਅਨ ਰਹਿ ਚੁੱਕੇ ਨੇ ਬੋਥ ਪ੍ਰੋਵਿੰਸ਼ਲੀ ਐਂਡ ਫੈਡਰਲੀ, ਸੋ ਉਹ ਵੀ ਉੱਥੇ ਮੌਜੂਦ ਸਨ ਮੇਨ ਪੈਨਲ 'ਤੇ। ਜਿਹੜੇ ਆਰ ਸੀ ਐਮ ਪੀ ਦੇ ਅਸਿਸਟੈਂਟ ਕਮਿਸ਼ਨਰ ਨੇ ਜੌਨ ਬਰੂਅਰ, ਜਿਹੜੇ ਕਿ ਪ੍ਰੋਵਿੰਸ਼ਲ ਟਾਸਕ ਫੋਰਸ ਦੇ ਲੀਡਸ ਦੇ ਵਿੱਚੋਂ ਇੱਕ ਨੇ, ਉਹ ਪਹਿਲੀ ਕਤਾਰ ਦੇ ਵਿੱਚ ਬੈਠੇ ਸੀ ਅਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਾਈਕ੍ਰੋਫੋਨ ਉਹਨਾਂ ਕੋਲ ਆਉਂਦਾ ਰਿਹਾ, ਅਤੇ ਉਹਨਾਂ ਨੇ ਬਸ ਵੀ ਇੱਕ ਗੱਲ ਹੈਗੀ ਆ, ਦਾ ਵੇ ਹੀ ਆਨਸਰ ਦਾ ਕੁਸ਼ਚਨ, ਤੋਂ ਬੜੇ ਇਫੈਕਟਿਵ ਅਤੇ ਬੜੇ ਕਹਿ ਲਓ ਵੀ ਜੈਨੂਇਨ ਤਰੀਕੇ
ਨਾਲ,
ਸਪਸ਼ਟ ਜੇ, ਕੋਈ ਗੋਲ ਮੋਲ ਦੀ ਗੱਲ, ਲੱਛੇਦਾਰ ਗੱਲਾਂ ਨਹੀਂ ਕੀਤੀਆਂ ਉਹਨਾਂ ਨੇ, ਜੋ ਕਿ ਇਨਕਰੇਜਿੰਗ ਲੱਗੀ ਚੀਜ਼, ਅਸ਼ੋਰਿੰਗ ਲੱਗੀ।
ਨਿੱਕੀ ਸ਼ਰਮਾ ਵੀ ਮੌਜੂਦ,
ਨਿੱਕੀ ਸ਼ਰਮਾ ਸਨ ਫਰੰਟ ਰੋ ਦੇ ਵਿੱਚ, ਉਹ ਬੈਠੇ ਸਨ। ਸੁਖ ਧਾਲੀਵਾਲ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਸਰੀ ਨਿਊਟਨ ਤੋਂ, ਹੀ ਵਾਜ਼ ਦੇਅਰ। ਪਰ ਜਿਹੜੇ ਫੈਡਰਲ ਪੱਧਰ 'ਤੇ ਨੁਮਾਇੰਦੇ ਨੇ, ਕਿਉਂਕਿ ਜਦੋਂ ਗੱਲ ਆਉਂਦੀ ਸੀ ਕੈਨੇਡੀਅਨ ਕ੍ਰਿਮੀਨਲ ਕੋਡ ਦੀ,
ਇਮੀਗ੍ਰੇਸ਼ਨ ਦੀ,
ਜਦੋਂ ਗੱਲ ਆਉਂਦੀ ਸੀ ਟ੍ਰਾਂਸਨੈਸ਼ਨਲ ਓਪਰੇਸ਼ਨ ਵਾਲੇ ਪਹਿਲੂ ਦੀ, ਜਿਹੜੇ ਉਹ ਸਾਰੇ ਸਵਾਲ ਨੇ ਉਹਨਾਂ ਦਾ ਜਵਾਬ, ਪੁਖਤਾ ਜਵਾਬ ਜੇ ਕੋਈ ਦੇ ਸਕਦਾ ਉਹ ਦੇ ਸਕਦੇ ਨੇ ਫੈਡਰਲ ਮਿਨਿਸਟਰਸ। ਈਵਨ ਜੇ ਫੈਡਰਲ ਪਬਲਿਕ ਸੇਫਟੀ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਤਾਂ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਵੀ ਉੱਥੇ ਮੌਜੂਦ ਨਹੀਂ ਸਨ।
ਸੋ ਫੈਡਰਲ ਪੱਧਰ ਤੋਂ ਐਮ ਪੀ ਹੀ ਮੌਜੂਦ ਸਨ
ਜੀ,
ਮਿਨਿਸਟਰ ਕੋਈ ਉੱਥੇ ਮੌਜੂਦ ਨਹੀਂ
ਜੀ। ਜਿਹੜੇ ਐਮ ਪੀਜ਼ ਦੇ ਵਿੱਚੋਂ ਜਿਹੜੇ ਮੈਨੂੰ ਉੱਥੇ ਨਜ਼ਰ ਆਏ ਬਸ ਜੀ, ਗੁਰਬਖਸ਼ ਸੈਣੀ ਵਾਜ਼ ਦੇਅਰ, ਪਰ ਜਿਨ੍ਹਾਂ ਨੇ ਗੱਲ ਕੀਤੀ, ਜਿਨ੍ਹਾਂ ਕੋਲ ਮਾਈਕ੍ਰੋਫੋਨ ਆਉਂਦਾ ਰਿਹਾ ਫੈਡਰਲ ਪੱਧਰ 'ਤੇ ਕਿਸੇ ਵੀ ਸਵਾਲ ਦਾ ਜਵਾਬ ਹਾਸਲ ਕਰਨ ਲਈ, ਉਹ ਸੁਖ ਧਾਲੀਵਾਲ ਹੀ ਸਨ। ਸੁਖ ਧਾਲੀਵਾਲ ਨੇ ਕੱਲ੍ਹ ਡਿਊਰਿੰਗ ਦਾ ਫੋਰਮ, ਜਿਹੜਾ ਔਨ ਏਅਰ ਪੋਰਸ਼ਨ ਉਹਦਾ ਸੀਗਾ, ਅਤੇ ਫੋਰਮ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਉਹ ਇਹ ਗੱਲ ਆਖਦੇ ਸੁਣਾਈ ਦਿੱਤੇ ਕਿ ਆਉਂਦੇ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਕੋਈ ਅਨਾਊਂਸਮੈਂਟ ਹੋਣ ਵਾਲੀ ਹੈ।
ਉਹਨਾਂ ਨੇ 2 to 3 weeks ਵੀ ਕਿਹਾ,
2 to 3 weeks ਵੀ ਆ ਰਾਈਟ,
ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਦੇ ਕੋਲ ਫਾਈਲ ਇਸ ਵੇਲੇ ਪਹੁੰਚੀ ਹੋਈ ਹੈ, ਬਹੁਤ ਐਕਟਿਵਲੀ ਉੱਤੇ ਉਹ ਕੰਮ ਕਰ ਰਹੇ ਨੇ, ਕੋਈ ਡਿਸੀਜਨ ਜਿਹੜਾ ਬਹੁਤ ਜਲਦ ਲਿਆ ਜਾਏਗਾ
ਜੀ
2-3 ਹਫ਼ਤਿਆਂ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਕਮਿੰਗ ਸੂਨ, ਵੈਰੀ ਸੂਨ, ਵੀ ਇਸ ਤਰ੍ਹਾਂ ਦੀ ਕੋਈ ਅਨਾਊਂਸਮੈਂਟ ਜਨਤਕ ਕੀਤੀ ਜਾ ਸਕਦੀ ਹੈ। ਸੋ ਕੀ ਕੋਈ ਫੈਡਰਲ ਸਰਕਾਰ ਵੱਡਾ ਐਕਸ਼ਨ ਲੈਣ ਜਾ ਰਹੀ ਹੈ? ਇਸ ਚੀਜ਼ ਨੂੰ ਇੰਸੀਨੂਏਟ ਕੀਤਾ ਐਟਲੀਸਟ ਸੁਖ ਧਾਲੀਵਾਲ ਨੇ ਮਲਟੀਪਲ ਟਾਈਮਸ
ਜੀ। ਅੱਛਾ, ਕੱਲ੍ਹ ਆਰ ਸੀ ਐਮ ਪੀ ਨੇ ਡਿਊਰਿੰਗ ਦਾ ਡੇ ਇੱਕ ਪ੍ਰੈਸ ਰਿਲੀਜ਼ ਵੀ ਭੇਜੀ ਸੀ ਵਾਸੂ ਜੀ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਆਰ ਸੀ ਐਮ ਪੀ ਵੱਲੋਂ ਇਸ ਐਕਸਟੋਰਸ਼ਨ ਵਾਲੇ ਮਾਮਲੇ ਨਾਲ ਨਜਿੱਠਣ ਦੇ ਲਈ ਕੁਝ ਨਵੇਂ ਰਿਸੋਰਸਿਸ ਡਿਪਲੋਏ ਕੀਤੇ ਜਾ ਰਹੇ ਨੇ। ਐਗਜੈਕਟਲੀ ਉਹਨਾਂ ਦੀ ਗਿਣਤੀ ਕੀ ਹੈ, ਨੰਬਰਸ ਕੀ ਨੇ, ਉਹ ਨਹੀਂ ਦੱਸਿਆ ਗਿਆ।
ਸਪੈਸ਼ਲਾਈਜ਼ਡ ਆਫੀਸਰਸ ਦੱਸੇ ਜਾ ਰਹੇ ਨੇ,
ਕਰੈਕਟ, ਕਿਉਂਕਿ ਜਦੋਂ ਅਕਤੂਬਰ ਦੇ ਵਿੱਚ ਪਿਛਲੇ ਮਹੀਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਮੇਅਰ ਬ੍ਰੈਂਡਾ ਲੌਕ ਨੇ ਅਤੇ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਨੇ, ਉਦੋਂ ਉਹਨਾਂ ਨੇ ਮੰਗ ਇਹ ਰੱਖੀ ਸੀ ਕਿ ਸਰੀ ਦੇ ਵਿੱਚ ਇਸ ਐਕਸਟੋਰਸ਼ਨ ਕ੍ਰਾਈਸਿਸ ਦੇ ਨਾਲ ਨਜਿੱਠਣ ਲਈ ਸਾਨੂੰ 150 ਸਪੈਸ਼ਲਾਈਜ਼ਡ ਅਫਸਰ ਚਾਹੀਦੇ ਨੇ।
ਬ੍ਰੈਂਡਾ ਲੌਕ ਵਿਕਟੋਰੀਆ ਜਾ ਕੇ ਆਏ ਸਨ,
ਵਿਕਟੋਰੀਆ ਜਾ ਕੇ ਵੀ ਆਏ ਸਨ, ਯੂਅਰ ਰਾਈਟ, ਵੀ ਸਾਨੂੰ 150 ਸਪੈਸ਼ਲਾਈਜ਼ਡ ਅਫਸਰ ਇੱਥੇ ਪ੍ਰਦਾਨ ਕੀਤੇ ਜਾਣ। ਅਤੇ ਉਸ ਸੰਦਰਭ ਦੇ ਵਿੱਚ ਹੁਣ 150 ਤਾਂ ਨੰਬਰ 'ਤੇ ਨਹੀਂ ਸਪੈਸੀਫਾਈ ਕੀਤਾ ਗਿਆ, ਪਰ ਕੋਈ ਨਾ ਕੋਈ ਜਿਹੜੇ ਸਪੈਸ਼ਲਾਈਜ਼ਡ ਆਫੀਸਰਸ ਨੇ ਉਹ ਇਸ ਐਕਸਟੋਰਸ਼ਨ ਵਾਲੇ ਮਾਮਲੇ ਨਾਲ ਡੀਲ ਕਰਨ ਲਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੈਨਾਤ ਜ਼ਰੂਰ ਕੀਤੇ ਜਾ ਰਹੇ ਨੇ। ਆਰ ਸੀ ਐਮ ਪੀ ਨੇ ਕੱਲ੍ਹ ਪ੍ਰੈਸ ਰਿਲੀਜ਼ ਭੇਜ ਕੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ।
ਵਿਜੇ ਜੀ, ਤੁਸੀਂ ਕੱਲ੍ਹ ਉੱਥੇ ਮੌਜੂਦ ਸੀਗੇ ਅਤੇ ਤੁਸੀਂ ਵੀ ਬੜਾ ਵਧੀਆ ਸਵਾਲ ਪੁੱਛਿਆ, ਅਤੇ ਜੈਸ ਮਾਨ ਜੀ ਦਾ ਮੈਸੇਜ ਆਇਆ, ਉਹ ਦੱਸ ਰਹੇ ਨੇ, ਕਹਿੰਦੇ ਵੀ ਜੋ ਤੁਸੀਂ ਸਵਾਲ ਪੁੱਛਿਆ ਸੀ ਵੀ ਉਹਦੀ ਟਵਿੱਟਰ 'ਤੇ ਕਹਿੰਦੇ ਕਾਫੀ ਉਹਨੂੰ ਸ਼ੇਅਰ ਕੀਤਾ ਜਾ ਰਿਹਾ,
ਅਤੇ
ਵੀ ਤੁਸੀਂ ਵਧੀਆ ਸਵਾਲ ਪੁੱਛਿਆ।
ਵਾਸੂ ਜੀ, ਉਹ ਸਵਾਲ ਉਹੀ ਆ ਜਾਂ ਜਿਹੜੀਆਂ ਗੱਲਾਂ ਉੱਥੇ ਕੀਤੀਆਂ ਉਹੀ ਗੱਲਾਂ ਜਿਹੜੀਆਂ ਅਸੀਂ ਇੱਥੇ ਵੀ ਦੋਨੇ ਜਾਣੇ ਅਸੀਂ ਕੀਤੀਆਂ ਨੇ, ਉਹ ਜਿਹੜੇ ਸਵਾਲ ਨੇ ਉਹ ਜਿਹੜੀਆਂ ਗੱਲਾਂ ਨੇ ਇਹਨਾਂ ਡਿਸਕਸ਼ਨ ਦੇ ਵਿੱਚੋਂ ਨਿਕਲੀਆਂ ਨੇ
ਜੀ। ਜੀ,
ਦੇਖੋ ਜਦੋਂ ਪਿਛਲੇ ਹਫ਼ਤੇ ਪਤਾ ਲੱਗਿਆ ਵੀ 3 ਬੰਦੇ ਰਿਪੋਰਟ ਕੀਤੇ, ਮੈਂ ਜਿਹੜੀਆਂ ਉੱਥੇ ਗੱਲਾਂ ਕੀਤੀਆਂ ਸੀ 2-3, ਇੱਕ ਤਾਂ ਇਹੀ ਸੀ ਕਿਉਂਕਿ ਕੱਲ੍ਹ ਇੱਕ ਪੁਆਇੰਟ ਉੱਠਿਆ ਵੀ ਜਦੋਂ ਦੀ ਟਾਸਕ ਫੋਰਸ ਬਣੀ ਹੈ ਸਤੰਬਰ 'ਚ ਕੇਸਿਸ ਤਾਂ ਬੜੇ ਵੱਧ ਗਏ, ਇੱਕ ਮਨ ਦੇ ਵਿੱਚ ਸਵਾਲ ਫਿਰ ਇਹ ਆਉਂਦਾ ਵੀ ਕੇਸਿਸ ਇਹਨਾਂ ਦੇ ਵਿੱਚੋਂ ਨਵੇਂ ਕਿੰਨੇ ਨੇ, ਅਤੇ ਕਿਉਂਕਿ ਹੁਣ ਕੇਸਿਸ ਦੀ ਗਿਣਤੀ ਸਰੀ ਦੇ ਵਿੱਚ 100 ਦੇ ਨੇੜੇ ਪਹੁੰਚ ਗਈ ਹੈ ਫਾਈਲਾਂ ਦੀ, ਵੀ ਹੁਣ ਕਿਤੇ ਇੱਦਾਂ ਵੀ ਤਾਂ ਹੋ ਸਕਦਾ ਵੀ ਟਾਸਕ ਫੋਰਸ ਬਣਨ ਤੋਂ ਬਾਅਦ ਕੀ ਰਿਪੋਰਟਿੰਗ ਵੱਧ ਗਈ ਹੈ। ਨੋ ਡਾਊਟ ਕਿ ਕਿ ਉਹਦੇ ਪਿੱਛੇ ਦਾ ਕਾਰਨ ਇਹ ਹੈ ਕਿ ਟਾਸਕ ਫੋਰਸ ਬਣਨ ਤੋਂ ਬਾਅਦ ਹੁਣ ਜਾਣਕਾਰੀ ਜ਼ਿਆਦਾ ਸ਼ੇਅਰ ਹੋ ਰਹੀ ਆ, ਜਿਹੜੀਆਂ ਕੁਝ ਘਟਨਾਵਾਂ, ਜਿਹੜੀਆਂ ਕੁਝ ਧਮਕੀਆਂ ਹੋ ਸਕਦਾ ਲੋਕਾਂ ਨੂੰ ਪਿਛਲੇ ਮਹੀਨਿਆਂ ਦੌਰਾਨ ਆਈਆਂ ਸੀ, ਕਿ ਹੁਣ ਲੋਕਾਂ ਦੇ ਮਨ 'ਚ ਕੌਨਫੀਡੈਂਸ ਆ ਗਿਆ, ਅੱਛਾ ਹੁਣ ਟਾਸਕ ਫੋਰਸ ਬਣੀਆਂ ਤਾਂ ਦੱਸਦੀ ਹੈ, ਉਹਦਾ ਕੋਈ ਜਵਾਬ ਜੇ ਮਿਲਿਆ ਨਹੀਂ ਕਿ ਉਹ ਅਪਟਿਕ ਪਿੱਛੇ ਰੀਜ਼ਨ ਕੀ ਆ। ਦੂਜੀ ਗੱਲ ਇਹ ਸੀ ਕਿ ਜਿਹੜੇ ਇਸ ਵੇਲੇ ਆ ਜਿਹੜੇ ਤਿੰਨ ਬੰਦੇ ਡਿਪੋਰਟ ਹੋਏ ਨੇ, ਐਂਡ ਵੀ ਬਿਨ ਟਾਕਿੰਗ ਅਬਾਊਟ ਦਿਸ ਕੰਸਿਸਟੈਂਟਲੀ, ਉਹਨਾਂ ਤਿੰਨਾਂ ਦੇ ਨਾਮ ਕਿੱਥੇ ਨੇ, ਉਹਨਾਂ ਤਿੰਨਾਂ ਦੀਆਂ ਤਸਵੀਰਾਂ ਕਿੱਥੇ ਨੇ, ਉਹ ਟ੍ਰਾਂਸਪੇਰੈਂਸੀ ਦੀ ਘਾਟ ਆ। ਉਹ ਵਾਸੂੜੀ ਕੱਲ੍ਹ ਤਾਂ ਜਦੋਂ ਸਵੇਰ ਵਾਲੇ ਸ਼ੋਅ 'ਚ ਓਪਨ ਲਾਈਨ ਸੈਗਮੈਂਟ ਕੀਤਾ, ਇੱਕ ਕਾਲਰ ਨੇ ਆ ਕੇ ਇਹ ਗੱਲ ਵੀ ਕਹੀ, ਕਹਿੰਦੇ ਮੈਨੂੰ ਤਾਂ ਇਹੀ ਵੀ ਲੱਗਦਾ ਵੀ ਬੰਦੇ ਡਿਪੋਰਟ ਕੀਤੇ ਵੀ ਹੈ ਕਿ ਨਹੀਂ, ਜਾਂ ਨੈਰੇਟਿਵ ਹੀ ਬਣਾਈ ਜਾਂਦੇ ਆ, ਕਿਉਂਕਿ ਜਦੋਂ ਸਾਡੀ ਕੋਈ ਦੇਣਦਾਰੀ ਹੈ ਉਹਨਾਂ ਤਿੰਨ ਬੰਦਿਆਂ ਪ੍ਰਤੀ,
ਨਾਨ ਐਟ ਆਲ,
ਸਾਡੇ ਸਿਸਟਮ ਦੀ ਕੋਈ ਦੇਣਦਾਰੀ ਹੈ, ਉਹਨਾਂ ਦੇ ਰਾਈਟਸ ਐਂਡ ਪ੍ਰੋਟੈਕਸ਼ਨ ਜਾਂ ਫਰੀਡਮਸ ਨੂੰ ਪ੍ਰੋਟੈਕਟ ਕਰਨ ਦੀ ਕੋਈ ਜ਼ਿੰਮੇਵਾਰੀ ਹੈ, ਉਹਨਾਂ ਨੂੰ ਤਾਂ ਡਿਪੋਰਟ ਕਰ ਦਿੱਤਾ ਹੋਇਆ। ਜੇ ਉਹਨਾਂ ਤਿੰਨਾਂ ਦੇ ਨਾਮ ਜਨਤਕ ਕਰ ਦਿੱਤੇ ਜਾਂਦੇ ਨੇ, ਐਂਡ ਇਹ ਗੱਲ ਇਸ ਪਲੇਟਫਾਰਮ ਤੋਂ ਅਸੀਂ ਦੋਨੋਂ ਪਹਿਲੀ ਵਾਰ ਨਹੀਂ ਕਰ ਰਹੇ, ਕੱਲ੍ਹ ਸਿਰਫ ਇਹ ਹੈ ਕਿ ਉੱਥੇ ਉਹ ਸਵਾਲ ਪੁੱਛਿਆ। ਦੂਜੀ ਗੱਲ ਸੀਗੀ ਕਿ ਜਦੋਂ ਨਾ ਕੱਲ੍ਹ ਬਾਕੀ ਵੱਖੋ ਵੱਖਰੀਆਂ ਡਿਸਕਸ਼ਨਸ ਦੇ ਵਿੱਚ ਇੱਕ ਪਹਿਲੂ ਸਾਹਮਣੇ ਆਇਆ ਕਿ ਜੀ ਪਿਛਲੇ ਸਾਲ ਜਿਹੜੇ RCMP ਦੇ ਮੁਖੀ ਨੇ, ਉਹਨਾਂ ਨੇ ਥੈਂਕਸਗਿਵਿੰਗ 'ਤੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਪੁਖਤਾ ਸਬੂਤ ਇਸ ਗੱਲ ਦੇ ਨੇ ਕਿ ਭਾਰਤੀ ਐਸਟੈਬਲਿਸ਼ਮੈਂਟ ਵੱਲੋਂ ਕੈਨੇਡਾ ਦੇ ਵਿੱਚ ਐਕਸਟੋਰਸ਼ਨ, ਕੋਰਜ਼ਨ ਅਤੇ ਜਿਹੜਾ ਬਾਕੀ ਹੋਰ ਇੱਦਾਂ ਦਾ ਕ੍ਰਾਈਮ ਆ, ਟ੍ਰਾਂਸਨੈਸ਼ਨਲ ਓਪਰੇਸ਼ਨ ਆ, ਉਹਨੂੰ ਬੜਾਵਾ ਦਿੱਤਾ ਜਾ ਰਿਹਾ
ਜੀ।
ਉਹ ਕੈਨੇਡਾ ਦੇ ਵਿੱਚ ਇੰਡੀਅਨ ਤੰਤਰ ਵੱਲੋਂ ਇਹ ਸਭ ਕੀਤਾ ਜਾ ਰਿਹਾ। ਇਹ ਗੱਲ ਸੀ ਥੈਂਕਸਗਿਵਿੰਗ ਡੇ ਆਫ 2024। ਇਸ ਸਾਲ ਥੈਂਕਸਗਿਵਿੰਗ ਡੇ ਤੋਂ ਪਹਿਲਾਂ, ਪਿਛਲੇ ਮਹੀਨੇ ਦੀ ਗੱਲ ਹੈ, RCMP ਦੇ ਉਹੀ ਜਿਹੜੇ ਟੌਪ ਅਫਸਰ ਨੇ ਮਾਈਕ ਡਿਊਹੇਮ, ਇਸ ਸਾਲ ਉਹ ਇਹ ਕਹਿੰਦੇ ਨੇ ਇੱਕ ਇੰਟਰਵਿਊ ਦੇ ਵਿੱਚ ਕਿ ਜੀ ਭਾਰਤ ਦੇ ਨਾਲ ਰਿਲੇਸ਼ਨਸ ਬਣਾਉਣੇ ਜ਼ਰੂਰੀ ਨੇ, ਇੰਪੋਰਟੈਂਟ ਨੇ, ਅਤੇ ਜਿਹੜਾ ਬਾਕੀ ਦਾ ਕੰਮ ਕਾਜ ਆ ਉਹ ਚੱਲੀ ਜਾਂਦਾ। ਇੱਕ ਸਾਲ ਦੇ ਅੰਦਰ ਅੰਦਰ ਕੀ ਬਦਲਿਆ, ਕਿ ਇੱਕ ਸਾਲ ਦੇ ਅੰਦਰ ਅੰਦਰ ਕੋਈ ਇਹੋ ਜਿਹੀਆਂ ਚੀਜ਼ਾਂ ਸਰਕਾਰ ਦੇ ਮੂਹਰੇ ਆਈਆਂ ਜਿਹਨੇ ਕਿ ਇਹ ਰੀਅਸ਼ਿਓਰ ਕਰਤਾ ਕਿ ਅਸੀਂ ਲਾਅ ਐਂਡ ਆਰਡਰ ਵਾਲੇ ਮਾਮਲੇ ਨਾਲ ਡੀਲ ਕਰਦੇ ਕਰਦੇ ਵੀ ਆਪਣੇ ਰਿਲੇਸ਼ਨਸ ਨੂੰ ਬਿਹਤਰ ਕਰ ਸਕਦੇ ਹਾਂ? ਕਿਉਂਕਿ ਉਹੀ ਅਫਸਰ ਵਿਦਇਨ ਅ ਮੈਟਰ ਆਫ 1 ਈਅਰ ਜੇ ਆਪਣਾ ਬਿਆਨ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਵੱਡੀ, ਬਹੁਤ ਵੱਡੀ ਤਬਦੀਲੀ ਹੈ ਇਹ, ਅਤੇ ਉਹ ਹਾਈਲਾਈਟ ਕਰਨੀ ਬਣਦੀ ਹੈ। ਐਂਡ ਉਹ ਅਸੀਂ ਜਦੋਂ ਇਹ ਤਬਦੀਲੀ ਉਹਨਾਂ ਨੇ ਕਹੀ ਸੀ ਜਦੋਂ ਅਕਤੂਬਰ 'ਚ, ਪੁਰਾਣੇ ਸ਼ੋਅ ਯੂਟਿਊਬ 'ਤੇ ਪਏ ਹੁੰਦੇ, ਜਾ ਕੇ ਸੁਣੇ ਜਾ ਸਕਦੇ, ਅਸੀਂ ਉਦੋਂ ਵੀ ਇਹ ਗੱਲ ਕੀਤੀ ਸੀ। ਸੋ ਵਟ ਐਵਰ ਆਈ ਸੈਡ ਯੈਸਟਰਡੇ ਉਹ ਉਹੀ ਗੱਲਾਂ ਨੇ ਜਿਹੜੀਆਂ ਅਸੀਂ ਇਸ ਪਲੇਟਫਾਰਮ ਤੋਂ ਆਪਾਂ ਦੋਵੇਂ ਰਲ ਮਿਲ ਕੇ ਆਪਣੀਆਂ ਡਿਸਕਸ਼ਨ ਦੇ ਵਿੱਚ ਕਰਦੇ ਰਹੇ ਹਾਂ। ਵਸੂਰੀ
ਜੀ, ਬਿਲਕੁਲ, ਅਤੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਾਰੀ ਗੱਲ ਨੂੰ ਇਨਕੈਪਸੂਲੇਟ ਕੀਤਾ ਸੀ। ਅਤੇ ਕੱਲ੍ਹ ਇਹ ਵੀ ਗੱਲ ਮਲਟੀਪਲ ਹੋਰ ਕਈ ਜਿਹੜੇ ਉੱਥੇ ਕਮਿਊਨਿਟੀ ਮੈਂਬਰਸ ਪਹੁੰਚੇ ਹੋਏ ਸਨ, ਉਹਨਾਂ ਨੇ ਗੱਲ ਚੁੱਕੀ ਕਿ ਟ੍ਰਾਂਸਨੈਸ਼ਨਲ ਡਿਪਰੈਸ਼ਨ ਬਾਰੇ ਹੁਣ ਜ਼ਿਆਦਾ ਗੱਲ ਨਹੀਂ ਹੋ ਰਹੀ, ਕਿ ਐਕਸਟੋਰਸ਼ਨ ਨੂੰ ਟ੍ਰਾਂਸਨੈਸ਼ਨਲ ਡਿਪਰੈਸ਼ਨ ਤੋਂ ਬਿਲਕੁਲ ਜੁਦਾ ਕਰਕੇ ਨਹੀਂ ਦੇਖਿਆ ਜਾ ਸਕਦਾ, ਕਿ ਕਿਉਂਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਿਸ਼ਨੋਈ ਗੈਂਗ ਦਾ ਨਾਮ ਆਉਂਦਾ, ਅਤੇ ਬਿਸ਼ਨੋਈ ਗੈਂਗ ਸਾਨੂੰ ਪਤਾ ਹੈ ਕਿ ਉਹ ਇੰਡੀਆ ਦੇ ਵਿੱਚ ਬੇਸਡ ਹੈ, ਅਤੇ ਫਿਰ ਟ੍ਰਾਂਸਨੈਸ਼ਨਲ ਡਿਪਰੈਸ਼ਨ ਵਾਲਾ ਜਿਹੜਾ ਐਂਗਲ ਆ ਉਹਦੇ ਬਾਰੇ ਹੁਣ ਗੱਲ ਘੱਟ ਕਿਉਂ ਹੁੰਦੀ ਹੈ,
ਤੇ
ਇਹ ਸਵਾਲ ਚੁੱਕਿਆ।
ਐਂਡ ਲਾਰੈਂਸ ਬਿਸ਼ਨੋਈ ਹਿਮਸੈਲਫ ਉਹ ਭਾਰਤ ਦੀ ਜੇਲ੍ਹ ਦੇ ਵਿੱਚ ਆ,
ਬਿਲਕੁਲ,
ਤੇ ਗੱਲ ਇਹ ਵੀ ਉੱਠੀ ਨਾ ਕਿ ਜੇ ਦੇਖੋ ਲਾਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ ਟੈਰੋਰਿਸਟ ਐਂਟੀਟੀ ਫੈਡਰਲ ਸਰਕਾਰ ਨੇ ਆਲਰੇਡੀ ਐਲਾਨ ਦਿੱਤਾ ਹੋਇਆ, ਪਰ ਉਸ ਤੋਂ ਬਾਅਦ ਮਾਮਲੇ ਤਾਂ ਫਿਰ ਵੱਧ ਗਏ। ਫਿਰ ਗੱਲ ਇਹ ਵੀ ਤਾਂ ਉੱਠੀ ਸੀ ਕਿ ਕੱਲ੍ਹ ਨੂੰ ਜੇ ਬਿਸ਼ਨੋਈ ਗੈਂਗ ਨਹੀਂ ਹੋਏਗਾ ਤਾਂ ਕੋਈ ਹੋਰ ਹੋਏਗਾ, ਕਿ ਜਿਹੜਾ ਕੋਈ ਫੀਲਾ ਬਣ ਕੇ ਇਸ ਪੂਰੇ ਸਿਸਟਮ ਦੇ ਵਿੱਚ ਜਿਹਨੂੰ ਵਰਤਿਆ ਜਾ ਰਿਹਾ ਉਹਦੇ ਵੱਲ ਧਿਆਨ ਦੇਣ ਦੀ ਬਜਾਏ ਦੇਖਿਆ ਜਾਵੇ ਕਿ ਓਰੀਜਨ ਕਿੱਥੇ ਆ। ਸੋ ਇੱਕ ਉਹ ਵੀ ਗੱਲ ਹਾਈਲਾਈਟ ਕੀਤੀ ਗਈ,
ਅਤੇ ਮੇਅਰ ਬ੍ਰੈਂਡਾ ਲੌਕ ਵੱਲੋਂ ਬਾਰ ਬਾਰ ਇਸ ਗੱਲ ਨੂੰ ਪਹਿਲਾਂ ਹਾਈਲਾਈਟ ਕੀਤਾ ਗਿਆ ਕਿ ਵੀ ਸਿਟੀ ਆਪਣੇ ਵੱਲੋਂ ਕੋਈ ਕਹਿੰਦੇ ਕਮੀ ਨਹੀਂ ਛੱਡ ਰਹੀ, ਵੀ ਅਸੀਂ ਆਪਣੇ ਵੱਲੋਂ ਹਰ ਰਿਸੋਰਸ ਜਿਹੜਾ ਉਹ ਡਿਪਲੋਏ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪੁਲਿਸ ਦਾ ਬਜਟ ਵੀ ਅਸੀਂ ਵਧਾਇਆ, ਪਰ ਉਹਨਾਂ ਨੇ ਪਹਿਲਾਂ ਆਪਣੀ ਥੋੜ੍ਹੀ ਨਾਰਾਜ਼ਗੀ ਵਿਅਕਤ ਕੀਤੀ, ਕਹਿੰਦੇ ਵੀ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਤੋਂ ਜਿੰਨਾ ਯੋਗਦਾਨ ਅਸੀਂ ਐਕਸਪੈਕਟ ਕਰਦੇ ਸੀ ਕਹਿੰਦੇ ਮਿਲਦਾ ਨਹੀਂ,
ਲੱਗਦਾ ਸਰੀ ਜਿਵੇਂ ਟਾਪੂ ਬਣ ਗਿਆ ਹੋਵੇ,
ਕਿ ਵੀ ਆਰ ਔਨ ਐਨ ਆਈਲੈਂਡ, ਉਹਨਾਂ ਨੇ ਇਹ ਗੱਲ ਕਹੀ, ਇੱਦਾਂ ਪ੍ਰਤੀਤ ਹੁੰਦਾ। ਫਿਰ ਉਹਨਾਂ ਨੇ ਜਦੋਂ ਮਲਟੀਪਲ ਟਾਈਮਸ ਇਹ ਗੱਲ ਕਹੀ, ਅਤੇ ਉਹਨਾਂ ਦੇ ਬਿਲਕੁਲ ਨਾਲ ਨੀਨਾ ਕ੍ਰੀਗਰ ਬੈਠੇ ਹੋਏ ਸਨ, ਅਤੇ BC ਦੇ ਪਬਲਿਕ ਸੇਫਟੀ ਮਿਨਿਸਟਰ, ਅਤੇ ਉਹਨਾਂ ਨੇ ਫਿਰ ਕਿਹਾ, ਕਹਿੰਦੇ ਨਹੀਂ ਇੱਦਾਂ ਦੀ ਗੱਲ ਤਾਂ ਨਹੀਂ, ਵੀ ਐਕਸਟੋਰਸ਼ਨ ਸਾਡੇ ਵਾਸਤੇ ਨੰਬਰ 1 ਪ੍ਰਾਇਰਟੀ ਹੈ ਇਸ ਵੇਲੇ। ਅਤੇ ਫਿਰ 2 ਵਾਰ ਇੱਦਾਂ ਦੀ ਇਹ ਕਨਵਰਸੇਸ਼ਨ ਚੱਲਦੀ ਰਹੀ, ਉਸ ਤੋਂ ਬਾਅਦ ਫਿਰ ਮੇਅਰ ਬ੍ਰੈਂਡਾ ਲੌਕ ਨੇ ਐਕਨੋਲੇਜ ਕੀਤਾ, ਕਹਿੰਦੇ ਵੀ ਜਿਹੜੀ ਮੈਂ ਗੱਲ ਕਰ ਰਹੀ ਹਾਂ ਵੀ ਸਾਡੇ ਨਾਲ ਵਿਤਕਰਾ ਹੁੰਦਾ ਰਿਹਾ, ਵੀ ਉਹ ਪਿਛਲੇ ਸਮੇਂ ਦੀ ਮੈਂ ਕਹਿੰਦੇ ਗੱਲ ਕਰ ਰਹੀ ਹਾਂ, ਵੀ ਪਹਿਲਾਂ ਇੱਦਾਂ ਚੱਲਦਾ ਆਇਆ ਪਿਛਲੇ 2-3 ਮਹੀਨਿਆਂ ਤੋਂ, ਕਹਿੰਦੇ ਕਿ ਸੂਬਾ ਸਰਕਾਰ ਹੁਣ ਸਾਡੀ ਮਦਦ ਕਰਨ ਲੱਗੀ ਆ, ਵੀ ਸੂਬਾ ਸਰਕਾਰ ਵੀ ਹੁਣ ਕਹਿੰਦੇ ਪ੍ਰੋਪਰਲੀ ਸਾਨੂੰ ਇਹਦੇ ਵਿੱਚ ਸਾਡੇ ਨਾਲ ਕੋਆਪਰੇਟ ਕਰ ਰਹੀ ਆ ਪਿਛਲੇ 2-3 ਮਹੀਨਿਆਂ ਤੋਂ। ਉਸ ਤੋਂ ਪਹਿਲਾਂ ਕਹਿੰਦੇ ਵੀ ਸਰੀ ਦੇ ਨਾਲ ਇੱਕ ਟਾਪੂ ਵਾਂਗ, ਇੱਕ ਆਈਲੈਂਡ ਵਾਂਗ ਕਹਿੰਦੇ ਵਤੀਰਾ ਰਿਹਾ।
ਵਾਸੂ ਜੀ, ਇੱਕ ਉੱਥੇ ਕੱਲ੍ਹ ਹੋਰ ਜਿਹੜੇ ਇੱਕ ਵਿਅਕਤੀ ਮੌਜੂਦ ਸਨ, ਉਹ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਵਿੱਚ ਕ੍ਰਿਮੀਨੋਲੋਜਿਸਟ ਨੇ, ਕ੍ਰਿਮੀਨੋਲੋਜੀ ਪੜ੍ਹਾਉਂਦੇ ਨੇ, ਵੇਡ ਡਾਇਸਮੈਨ, ਅਤੇ ਵੇਡ ਡਾਇਸਮੈਨ ਫੈਡਰਲ ਪੱਧਰ 'ਤੇ ਪਬਲਿਕ ਸੇਫਟੀ ਦੇ ਮਾਮਲੇ ਦੇ ਵਿੱਚ ਸਲਾਹਕਾਰ ਵੀ ਰਹੇ ਨੇ, ਉਹਨਾਂ ਨੇ ਕਿਸੇ ਓਫਿਸ਼ੀਅਲ ਕਪੈਸਿਟੀ ਦੇ ਵਿੱਚ ਭੂਮਿਕਾ ਵੀ ਨਿਭਾਈ ਆ। ਜਿਹੜੀ ਗੱਲ ਉਹਨਾਂ ਨੇ ਕੀਤੀ, ਉਹਨਾਂ ਨੇ ਕਿਹਾ ਵੀ ਦੇਖੋ ਉਹਨਾਂ ਨੇ ਦੋ ਤਿੰਨ ਪਹਿਲੂ ਦੱਸੇ। ਉਹਨਾਂ ਨੇ ਇੱਕ ਤਾਂ ਨਤੀਜਾ ਇਹ ਕੱਢਿਆ ਕਿ ਸਾਡੇ ਕੈਨੇਡਾ ਦੇ ਵਿੱਚ ਮੋਟੀਵੇਟਡ ਇੰਡੀਵਿਜੂਅਲ ਜਿਨ੍ਹਾਂ ਨੂੰ ਅਪਰਾਧ ਕਰਨ ਲਈ ਕੋਈ ਨਾ ਕੋਈ ਮੋਟੀਵੇਸ਼ਨ ਹੈਗੀ ਆ, ਉਹਨਾਂ ਦੀ ਗਿਣਤੀ ਵੱਧ ਗਈ ਆ। ਉਹਨਾਂ ਦੀ ਗਿਣਤੀ ਕਿਉਂ ਵਧੀ? ਚਲੋ ਇਮੀਗ੍ਰੇਸ਼ਨ ਪ੍ਰਤੀ ਉਹਨਾਂ ਨੇ ਇਸ਼ਾਰਾ ਤਾਂ ਨਹੀਂ ਕੀਤਾ, ਪਰ ਇਸ਼ਾਰਾ ਉਹਨਾਂ ਦਾ ਉੱਧਰ ਸੀ। ਦੂਜੀ ਗੱਲ ਉਹਨਾਂ ਨੇ ਇਹ ਕਹੀ, ਕਹਿੰਦੇ ਜੇ ਉਹ ਸਾਰਾ ਕੁਝ ਵਾਪਰਦਾ ਪਿਆ, ਇਹਦੇ ਵਿੱਚੋਂ ਤੁਸੀਂ ਟਰਾਂਸਨੈਸ਼ਨਲ ਐਂਗਲ ਨੂੰ ਮਨਫੀ ਨਹੀਂ ਕਰ ਸਕਦੇ। ਇਹ ਇੰਡੀਆ ਵੱਲੋਂ ਬੇਸਿਕਲੀ ਹੁਣ ਪੇ ਬੈਕ ਜਾਂ ਕਹਿ ਲਓ ਬਦਲਾ ਲਿਆ ਜਾ ਰਿਹਾ ਉਹਨਾਂ ਸਾਰੇ ਪਿਛਲੇ ਵਰ੍ਹਿਆਂ ਦਾ ਕਿ ਕੈਨੇਡਾ ਦੇ ਵਿੱਚ ਉਹਨਾਂ ਨੇ ਗੱਲ ਇਹ ਵੇਡ ਡੈਸਮੈਨ ਦੇ ਸ਼ਬਦ ਨੇ ਜਿਹੜੇ ਕੱਲ੍ਹ ਉਹਨਾਂ ਨੇ ਫੋਰਮ ਦੇ ਵਿੱਚ ਕਹੇ ਨੇ ਕਿ ਪਿਛਲੇ ਸਾਲਾਂ ਦੌਰਾਨ ਇੰਡੀਆ ਜਦੋਂ ਕਦੇ ਵੀ ਕੈਨੇਡਾ ਨੂੰ ਇਹ ਗੱਲ ਆਖਦਾ ਰਿਹਾ ਕਿ ਖਾਲਿਸਤਾਨੀ ਸੈਪਰੇਟਿਸਟ ਮੂਵਮੈਂਟ ਕੈਨੇਡਾ ਦੇ ਵਿੱਚ ਬੜੀ ਮਜ਼ਬੂਤ ਹੈਗੀ ਆ, ਵੀ ਉਹਦੇ ਬਾਰੇ ਜਦੋਂ ਕੈਨੇਡਾ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਉਹਦੇ ਬਦਲਾਖੋਰੀ ਦੇ ਵਜੋਂ ਹੋ ਸਕਦਾ ਵੀ ਇੰਡੀਆ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੋਵੇ। ਵੇਡ ਡੈਸਮੈਨ ਨੇ ਕੱਲ੍ਹ ਇਹ ਗੱਲ ਵੀ ਮਾਈਕ੍ਰੋਫੋਨ 'ਤੇ ਆਖੀ ਆ, ਉਹ ਵੀ ਪਹਿਲੀ ਕਤਾਰ ਦੇ ਵਿੱਚ ਉੱਥੇ ਬੈਠੇ ਸਨ।
ਬਿਲਕੁਲ, ਅਤੇ ਇੱਕ ਰੈਜੀਡੈਂਟ ਨੇ ਉੱਥੇ ਵੀ ਕਿਹਾ, ਕਹਿੰਦੇ ਕਿ ਸਾਨੂੰ ਇੱਦਾਂ ਲੱਗਦਾ ਕਿ ਵੀ ਬਹੁਤ ਸਾਰੀਆਂ ਏਜੰਸੀਆਂ ਬਣਾ ਦਿੱਤੀਆਂ ਗਈਆਂ ਨੇ, ਵੀ ਸਰੀ ਦੇ ਵਿੱਚ ਕੋਈ ਮਾਮਲਾ ਹੁੰਦਾ ਜੀ ਸਰੀ ਪੁਲਿਸ ਸਰਵਿਸ, ਫਿਰ ਐਬਰਸਫਰਡ ਵਿੱਚ ਐਬਰਸਫਰਡ ਪੁਲਿਸ ਡਿਪਾਰਟਮੈਂਟ, ਡੈਲਟਾ ਵਿੱਚ ਅਲਹਿਦਾ ਪੁਲਿਸ ਆ। ਸੋ ਉਹ ਕਹਿੰਦੇ ਕਿ ਮਲਟੀਪਲ ਏਜੰਸੀਜ਼ ਨਹੀਂ, ਵੀ ਜੇ ਤੁਸੀਂ ਇਸ ਤਰ੍ਹਾਂ ਦੇ ਇੱਕ ਇੰਟਰਨੈਸ਼ਨਲ ਜਾਂ ਟਰਾਂਸਨੈਸ਼ਨਲ ਮਸਲੇ ਨਾਲ ਜੇ ਡੀਲ ਕਰਨਾ ਤੇ ਸਾਨੂੰ ਨੈਸ਼ਨਲ ਲੈਵਲ ਤੇ ਇੱਕ ਕੋਆਰਡੀਨੇਟਡ ਐਫਰਟ ਚਾਹੀਦਾ। ਉਹਨਾਂ ਨੇ RCMP ਦੀ ਗੱਲ ਕਹੀ ਸੀ, ਕਹਿੰਦੇ ਵੀ RCMP ਹੀ ਜੇ ਲੀਡ ਕਰੇ ਪੂਰੀ ਗੱਲਬਾਤ ਨੂੰ। ਤੇ ਫਿਰ ਇਹ ਕੁਐਸਚਨ ਰੈਫਰ ਕੀਤਾ ਗਿਆ ਸੀ ਜੌਨ ਬਰੂਅਰ ਨੂੰ, ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਵੀ ਮਲਟੀਪਲ ਏਜੰਸੀਜ਼ ਦੇ ਹੋਣ ਨਾਲ ਵੀ ਕੋਈ ਇੰਪੈਡੀਮੈਂਟ ਜਾਂ ਕੋਈ ਦਿੱਕਤ ਆ ਰਹੀ ਹੈ ਪੂਰੀ ਜਾਂਚ ਦੇ ਵਿੱਚ? ਤੇ ਜੌਨ ਬਰੂਅਰ ਨੇ ਕਿਹਾ, ਕਹਿੰਦੇ ਨਹੀਂ, ਕਹਿੰਦੇ ਬਿਲਕੁਲ ਸੀਮਲੈਸ ਸਾਡੀ ਕੋਆਰਡੀਨੇਸ਼ਨ ਹੈ ਟਾਸਕ ਫੋਰਸ ਦੇ ਤਹਿਤ, ਵੀ ਅਸੀਂ ਬਹੁਤ ਰਲ ਮਿਲ ਕੇ ਕਹਿੰਦੇ ਕੰਮ ਕਰ ਰਹੇ ਹਾਂ, ਵੀ ਉਹਦੇ ਵਿੱਚ ਕੋਈ ਅੜਿੱਕਾ ਨਹੀਂ ਪੈ ਰਿਹਾ।
ਜੀ, ਇਹ ਗੱਲਾਂ ਹੋਈਆਂ ਨੇ ਵਾਸੂ ਜੀ। ਬਾਕੀ ਫਿਰ ਇੱਕ ਮੇਨ ਨੁਕਤਾ ਇਹ ਵੀ ਉੱਠਿਆ ਸੀ ਕਿ ਜਿਹੜਾ ਦੇਖੋ ਟਰਾਂਸਨੈਸ਼ਨਲ ਓਪਰੇਸ਼ਨ ਵਾਲਾ ਪਹਿਲੂ ਆ, ਉਹ ਫੈਡਰਲ ਸਰਕਾਰ ਉਸ ਚੀਜ਼ ਨਾਲ ਡੀਲ ਕਰੇ, ਜਿੰਨੀ ਸਿਮਸ ਨੇ ਗੱਲ ਆਖੀ ਸੀ। ਕਹਿੰਦੇ ਪਰ ਜਿਹੜੇ ਬੰਦੇ ਸ਼ੂਟਿੰਗ ਕਰ ਰਹੇ ਨੇ, ਗੋਲੀ ਚਲਾ ਰਹੇ ਨੇ, ਉਹ ਤਾਂ ਇੱਥੇ ਨੇ
ਜੀ।
ਉਹ ਗੋਲੀਆਂ ਇੱਥੋਂ ਚਲਾ ਕੇ ਇੱਥੋਂ ਦੀਆਂ ਹੀ ਸੜਕਾਂ ਦੇ ਉੱਪਰ, ਇੱਥੋਂ ਦੀਆਂ ਹੀ ਗਲੀਆਂ ਦੇ ਵਿੱਚੋਂ ਹੋ ਕੇ ਭੱਜ ਜਾਂਦੇ ਨੇ। ਉਹਨਾਂ ਨੂੰ ਕਾਬੂ ਕਰਨ ਦੇ ਲਈ ਜਿਹੜੀ ਪੁਲਿਸ ਦੀ ਮੁਸਤੈਦੀ ਆ, ਉਹਦੇ ਵਿੱਚ ਕਿਤੇ ਜ਼ਿਆਦਾ ਵਾਧਾ ਹੋਣਾ ਚਾਹੀਦਾ। ਅਤੇ ਜੌਨ ਬਰੂਅਰ ਨੇ ਬਾਰ ਬਾਰ ਇਸ ਗੱਲ ਦਾ ਭਰੋਸਾ ਦਵਾਇਆ। ਉਹਨਾਂ ਆਖਿਆ ਵੀ ਅਸੀਂ ਲੱਗੇ ਹੋਏ ਹਾਂ, ਕਹਿੰਦੇ ਹੁਣ ਅਸੀਂ ਉਸ ਮੁਕਾਮ ਤੇ ਉਸ ਪੱਧਰ ਤੇ ਪਹੁੰਚ ਗਏ ਹਾਂ ਕਿ ਬਹੁਤ ਛੇਤੀ ਤੁਸੀਂ ਬਹੁਤ ਜ਼ਿਆਦਾ ਪ੍ਰੋਗਰੈਸ ਵੇਖੋਗੇ। ਕਹਿੰਦੇ ਬਸ ਹੁਣ ਥੋੜ੍ਹੀ ਜਿਹੀ ਤੁਸੀਂ ਥੋੜ੍ਹਾ ਜਿਹਾ ਸਬਰ ਹੋਰ ਰੱਖੋ। ਕਹਿੰਦੇ ਫਰਸਟ੍ਰੇਟਿਡ ਤੁਸੀਂ ਵੀ ਹੋ, ਉਹਨਾਂ ਨੇ ਇਹ ਗੱਲ ਵੀ ਆਖੀ, ਕਹਿੰਦੇ ਫਰਸਟ੍ਰੇਸ਼ਨ ਸਾਨੂੰ ਵੀ ਹੈਗੀ ਆ, ਪਰ ਹੁਣ ਸਾਡੇ ਕੋਲ ਜਿਹੜੇ ਰਿਸੋਰਸਿਸ ਸਾਨੂੰ ਚਾਹੀਦੇ ਨੇ, ਜਿਹੜੇ ਤਰੀਕੇ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਹਾਂ, ਉਹ ਸਾਡੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਨੇ, ਵੀ ਵਿਲ ਸਟੋਪ ਦਿਸ। ਉਹਨਾਂ ਨੇ ਫਾਈਨਲ ਵਰਡਸ ਉਹਨਾਂ ਦੇ ਇਸ ਗੱਲ 'ਤੇ ਇਹ ਸੀ।
ਬਿਲਕੁਲ, ਅਤੇ ਵਿਜੇ ਜੀ ਹੁਣ ਇਹ ਸਵਾਲ ਇਹ ਵੀ ਚੁੱਕੇ ਜਾ ਰਹੇ ਨੇ ਵੀ ਇਸ ਫੋਰਮ ਨਾਲ ਹਾਸਲ ਕੀ ਹੋਇਆ। ਦੇਖੋ, ਫੋਰਮ ਦੇ ਵਿੱਚੋਂ ਕੋਈ ਸਿੱਧਾ ਕੋਈ ਨਤੀਜਾ ਜਾਂ ਕੋਈ ਸੋਲਿਊਸ਼ਨ ਤਾਂ ਨਿਕਲਣਾ ਨਹੀਂ ਸੀ, ਇਹ ਤਵੱਕੋ ਵੀ ਨਹੀਂ ਸੀ।
ਯੈਸ,
ਇਹਦੇ ਨਾਲ ਹੋਇਆ ਕੀ ਹੈ ਕਿ ਹੁਣ ਜਦੋਂ ਨੈਸ਼ਨਲ ਬ੍ਰੌਡਕਾਸਟਰ ਇਸ ਤਰ੍ਹਾਂ ਦਾ ਇੱਕ ਫੋਰਮ ਔਰਗਨਾਈਜ਼ ਕਰਦਾ, ਅਤੇ ਜਿਹੜਾ ਇੱਕ ਖਦਸ਼ਾ ਬਹੁਤ ਸਾਰੇ ਕਮਿਊਨਿਟੀ ਮੈਂਬਰਸ ਨੇ ਉੱਥੇ ਵਿਅਕਤ ਵੀ ਕੀਤਾ, ਜਿਹਦਾ ਆਪਾਂ ਜ਼ਿਕਰ ਕੀਤਾ ਪਹਿਲਾਂ, ਕਿ ਵੀ ਇਹਨੂੰ ਇੱਕ ਸਪੈਸੀਫਿਕ ਕਮਿਊਨਿਟੀ, ਸਾਊਥ ਏਸ਼ੀਅਨ ਕਮਿਊਨਿਟੀ ਦਾ ਮਸਲਾ ਹੀ ਸਮਝਿਆ ਜਾ ਰਿਹਾ, ਇਹਦੇ ਬਾਰੇ ਨੈਸ਼ਨਲ ਪੱਧਰ 'ਤੇ ਗੱਲ ਨਹੀਂ ਹੋ ਰਹੀ। ਜੇ ਹੁਣ CBC ਵੱਲੋਂ ਫੋਰਮ ਔਰਗਨਾਈਜ਼ ਕੀਤਾ ਜਾਂਦਾ, ਅਤੇ ਹੁਣ ਉਮੀਦ ਇਹ ਹੈ ਕਿ ਇਹਦੇ ਬਾਰੇ ਨੈਸ਼ਨਲ ਪੱਧਰ 'ਤੇ ਹੋਰ ਜ਼ਿਆਦਾ ਗੱਲ ਹੋਣੀ ਸ਼ੁਰੂ ਹੋਏਗੀ।
ਜੀ ਬਿਲਕੁਲ,
ਕਿ ਇਟ ਵਿਲ ਬਿਕਮ ਪਾਰਟ ਆਫ ਦਾ ਨੈਸ਼ਨਲ ਕਨਵਰਸੇਸ਼ਨ, ਅਤੇ ਫੈਡਰਲ ਸਰਕਾਰ ਸਮਝੇਗੀ ਕਿ ਇਹ ਪੂਰੇ ਮੁਲਕ ਵਾਸਤੇ ਕਿੰਨਾ ਇੰਪੋਰਟੈਂਟ ਅਤੇ ਕਿੰਨਾ ਗੰਭੀਰ ਮਸਲਾ ਇਸ ਵੇਲੇ, ਅਤੇ ਇਹਨੂੰ ਤਰਜੀਹੀ ਤੌਰ 'ਤੇ ਨਜਿੱਠਿਆ ਜਾਣਾ ਚਾਹੀਦਾ।
ਜੀ, ਸੋ ਕੁੱਲ ਮਿਲਾ ਕੇ ਇਹ ਸਾਰੀ ਗੱਲਬਾਤ ਕੱਲ੍ਹ ਉੱਥੇ ਹੋਈ ਆ। ਹੋਰ ਵੀ ਦੇਖੋ, ਕਿਉਂਕਿ ਡੇਢ ਘੰਟੇ ਦੇ ਵਿੱਚ ਹੋਰ ਕਈ ਗੱਲਾਂ ਬਾਤਾਂ ਉੱਥੇ ਹੋਈਆਂ ਨੇ, ਪਰ ਅਲਟੀਮੇਟਲੀ ਇੱਕ ਜਿਹੜੀ ਮੁਕਤੀ ਗੱਲ, ਪੁਨੀਤ ਸੰਦਰ ਨੇ ਇੱਕ ਗੱਲ ਆਖੀ, ਕਹਿੰਦੇ ਬਿਜ਼ਨਸ ਓਨਰ ਦੇ ਮਨ 'ਚ ਡਰ ਪੈ ਗਿਆ ਹੋਇਆ, ਪਹਿਲਾਂ ਤਾਂ ਸੀਗਾ ਵੀ ਕੀ ਮੇਰੇ ਨਾਲ ਵੀ ਹੋਏਗਾ, ਹੁਣ ਬਿਜ਼ਨਸ ਓਨਰ ਦੇ ਮਨ 'ਚ ਸਵਾਲ ਆਉਂਦਾ ਮੇਰੇ ਨਾਲ ਕਦੋਂ ਹੋਏਗਾ। ਇਟਸ ਨਾਟ ਅ ਕੁਐਸਚਨ ਆਫ ਇਫ ਬਟ ਵੈਨ, ਕਿ ਕਦੋਂ ਕਿਹੜੇ ਬਿਜ਼ਨਸ ਓਨਰ ਨੂੰ ਕਿਸ ਕਿਹੜੇ ਪਾਸੇ ਟਾਰਗੇਟ ਬਣਾ ਲਿਆ
ਜਾਵੇ। ਓਪਨਿੰਗ ਰਿਮਾਰਕਸ ਦੇ ਵਿੱਚ ਇਹ ਗੱਲ ਕਹੀ
ਜੀ ਬਸ ਜੀ, ਇੱਕ ਬਿਜ਼ਨਸ ਓਨਰ ਦਾ ਕੱਲ੍ਹ ਮੈਨੂੰ ਉੱਥੇ ਬੈਠੇ ਨੂੰ ਮੈਸੇਜ ਆਇਆ, ਉਹਨੇ ਕਿਹਾ ਵੀ ਤੁਸੀਂ ਉੱਥੇ ਬੈਠੇ ਹੋ, ਸਾਨੂੰ ਵੀ ਉੱਥੇ ਕਿਹਾ ਗਿਆ ਸੀ ਆਓ, ਕਹਿੰਦੇ ਪਰ ਸਾਨੂੰ ਡਰ ਲੱਗਦਾ ਉੱਥੇ ਆਉਂਦਿਆਂ ਨੂੰ, ਕਹਿੰਦੇ ਸਾਡੇ ਕੁਝ ਸਾਡੇ ਮੁਲਾਜ਼ਮ ਵੀ ਹੈਗੇ ਨੇ, ਅਸੀਂ ਉਹਨਾਂ ਦਾ ਵੀ ਖਿਆਲ ਰੱਖਣਾ, ਅਸੀਂ ਆਪਣੀ ਸੇਫਟੀ ਵੀ ਦੇਖਣੀ ਆ, ਵੀ ਉੱਥੇ ਆ ਕੇ ਅਸੀਂ ਕਿਉਂ ਹਾਈਲਾਈਟ ਹੋਈਏ।
ਬਿਲਕੁਲ,
ਆਈ ਥਿੰਕ ਦੈਟ ਇਜ਼ ਵਨ ਆਫ ਦ ਰੀਜ਼ਨਸ ਕਿ ਕੁਝ ਜਿਹੜੇ ਉੱਥੇ ਕੁਝ ਪਬਲਿਕ ਦੇ ਮੈਂਬਰਸ ਪਹੁੰਚੇ ਵੀ, ਕਈਆਂ ਨੇ ਮਾਸਕ ਪਹਿਨਿਆ ਹੋਇਆ ਸੀ, ਦੈਟ ਵਨ ਪਰਟੀਕੁਲਰ ਜੈਂਟਲਮੈਨ ਜਿਹੜੇ ਕਹਿੰਦੇ ਵੀ ਸਾਡਾ ਇਹਦੇ ਵਿੱਚ ਕਸੂਰ ਕੀ ਆ, ਸਾਡਾ ਕਿਰਾਏਦਾਰ ਇਹੋ ਜਿਹਾ ਸੀ ਜਿੱਥੇ ਤੁਹਾਨੂੰ ਸ਼ੱਕ ਸੀ, ਤੇ ਸਾਡਾ ਘਰ ਦੀ ਉਹਦੇ ਉਹਦੀ ਤਲਾਸ਼ੀ ਦੇ ਵਿੱਚ
ਨਾਮ ਦੱਸਿਆ ਸੀ ਉਹਨਾਂ ਨੇ ਆਪਣਾ ਸਮੀਰ ਅਰੋੜਾ ਉਹਨਾਂ ਨੇ।
ਯੈਸ ਯੈਸ, ਯੂ ਆਰ ਰਾਈਟ ਜੀ। ਸੋ ਵਾਸੂ ਜੀ, ਇਹਨੂੰ ਲੈ ਕੇ ਦੇਖੋ ਬਹੁਤ ਸਾਰੇ ਵੱਖੋ ਵੱਖਰੇ ਪਹਿਲੂ ਨੇ, ਪਰ ਕੱਲ੍ਹ ਦਾ ਇਹ ਜਿਹੜਾ ਟਾਊਨ ਹਾਲ ਹੈ, ਲਾਈਕ ਯੂ ਰਾਈਟਲੀ ਮੈਨਸ਼ਨ, ਕਿ ਇਹ ਤੋਂ ਕੋਈ ਇਹ ਉਮੀਦ ਨਹੀਂ ਸੀ ਵੀ ਕੱਲ੍ਹ ਕੋਈ ਸੋਲਿਊਸ਼ਨ ਨਿਕਲ ਆਏਗਾ, ਪਰ ਇੱਕ ਕਨਵਰਸੇਸ਼ਨ ਹੋਰ ਇੱਕ ਵੱਡੇ ਲਾਰਜਰ ਅਤੇ ਕੀ ਮਿਲਟਰੀ ਨਹੀਂ ਸੱਦੀ ਜਾ ਸਕਦੀ? ਦੇਖੋ
ਅੱਛਾ,
ਮੁਲਕ ਦੇ ਵਿੱਚ ਜਦੋਂ ਆਪਣੇ ਹੀ ਮੁਲਕ ਦੇ ਵਿੱਚ ਮਿਲਟਰੀ ਇੱਦਾਂ ਤੈਨਾਤ ਕਰਨੀ, ਉਹਦੇ ਲਈ ਤੁਹਾਨੂੰ ਐਮਰਜੈਂਸੀ ਐਕਟ ਲਾਗੂ ਕਰਨਾ ਪੈਣਾ। ਜਿਵੇਂ ਅਸੀਂ ਵੇਖਿਆ ਸੀ ਜਦੋਂ ਫਰੀਡਮ ਕੋਨਵੋਏ ਹੋਇਆ ਉਦੋਂ ਐਮਰਜੈਂਸੀ ਐਕਟ ਲਾਗੂ ਕਰਕੇ ਮਿਲਟਰੀ ਨੂੰ ਡਿਪਲੋਏ ਕੀਤਾ ਗਿਆ ਸੀ ਕਿ ਜੋ ਇਸ ਵੇਲੇ ਇੱਥੇ ਹਾਲਾਤ ਬਣੇ ਹੋਏ ਨੇ, ਜੇ ਸਾਡੀ ਜ਼ਰੂਰਤ ਇਹ ਹੈ ਦੈਟ ਵੀ ਨੀਡ ਮੋਰ ਬੂਟਸ ਔਨ ਦਾ ਗਰਾਊਂਡ, ਤਾਂ ਕੀ ਉਹ ਮਿਲਟਰੀ ਨਹੀਂ ਆ ਸਕਦੀ? ਅਤੇ ਮਿਲਟਰੀ ਦੇ ਜਿਹੜੇ ਮੈਂਬਰਸ ਨੇ ਆਰਮਡ ਫੋਰਸਿਸ ਦੇ, ਉਹ ਆਲਰੇਡੀ ਪੇਰੋਲ 'ਤੇ ਹੈਗੇ ਨੇ, ਮਤਲਬ ਉਹ ਰੀਸੋਰਸ ਸਾਡੇ ਕੋਲ ਆਲਰੇਡੀ ਰੈਡੀਲੀ ਅਵੇਲੇਬਲ ਹੈਗਾ। ਸੋ ਇੱਕ ਇਹ ਵੀ ਜਿਹੜਾ ਪਹਿਲੂ ਆ ਉਹ ਦੱਸਿਆ, ਉਹ ਵੀ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ, ਪਰ ਉਹਦੇ 'ਚ ਇਹੀ ਹੈ ਕਿ ਦੀ ਆਪਟਿਕਸ ਆਫ ਇਟ।
ਉਹ ਵੈਸੇ ਵੀ ਵਿਜੇ ਦੀ ਫਰੀਡਮ ਕੋਨਵੋਏ ਡਾਊਨਟਾਊਨ ਓਟਵਾ ਦੇ ਵਿੱਚ ਪਾਰਲੀਮੈਂਟ ਹਿੱਲ ਦੇ ਵਿੱਚ ਉਹ ਕੇਂਦਰਿਤ ਸੀ, ਇੱਕ ਕੰਸੈਂਟ੍ਰੇਟਿਡ ਜਗ੍ਹਾ ਸੀ ਜਿੱਥੇ ਇੱਕ ਬੜੇ ਸਪੈਸੀਫਿਕ ਪ੍ਰੋਟੈਸਟ ਨੂੰ ਰੋਕਣਾ ਸੀ,
ਜਾਂ ਕੂਟਸ ਵਾਲਾ ਬਾਰਡਰ ਸੀ ਅਲਬਰਟਾ ਵਾਲਾ,
ਉਹ ਕੁਝ ਪਤਾ ਵੀ ਇੱਥੇ ਪ੍ਰੋਟੈਸਟ ਚੱਲ ਰਿਹਾ। ਇੱਥੇ ਆਪਣੇ ਹੁਣ ਜੇ ਸਰੀ ਪੂਰੇ ਸ਼ਹਿਰ ਦੇ ਵਿੱਚ ਮਿਲਟਰੀ ਇੱਥੇ ਗਸ਼ਤ ਲਗਾਉਣ ਲੱਗ ਪਈ
315 ਸਕੁਅਰ ਕਿਲੋਮੀਟਰ,
ਉਹ ਫਿਰ ਗੱਲ ਹਜ਼ਮ ਨਹੀਂ ਹੋਣੀ ਕਿਸੇ ਨੂੰ।
ਜੀ ਜੀ,
ਆਈ ਐਮ ਅਗੇਨਸਟ ਦੈਟ, ਉਹ ਨਹੀਂ ਹੋਣਾ
ਚਾਹੀਦਾ, ਮੈਂ ਵੈਸੇ
ਹਾਈ ਗੱਲ ਜ਼ਰੂਰ ਹੋਈ ਜਿਵੇਂ ਤੁਸੀਂ ਮੈਂ,
ਹਾਂ ਪਰ ਉਹ ਕਿਤੇ ਔਨ ਏਅਰ ਵਾਲੇ ਪਹਿਲੂ ਤੇ ਨਹੀਂ ਗੱਲ ਹੋਈ, ਉਹ ਬਾਅਦ ਦੇ ਵਿੱਚ ਉਸ ਫੋਰਮ ਦੇ ਵਿੱਚ ਜਿਹੜੇ ਹੋਰ ਕੁਝ ਮੈਂਬਰ ਸੀਗੇ ਇਹ ਗੱਲਾਂ ਵੀ ਜ਼ਰੂਰ ਹਾਈਲਾਈਟ ਹੋਈਆਂ ਨੇ। ਬਾਸੂ ਜੀ, ਅੱਜ ਵਿਕਟੋਰੀਆ ਦੇ ਵਿੱਚ ਬੀ ਸੀ ਐਨ ਡੀ ਪੀ ਦੀ ਕਨਵੈਨਸ਼ਨ ਸ਼ੁਰੂ ਹੁੰਦੀ ਪਈ ਆ, ਹਰ 2 ਸਾਲ ਬਾਅਦ ਹੋਣ ਵਾਲੀ ਇਸ ਕਨਵੈਨਸ਼ਨ 'ਚ ਪ੍ਰੀਮੀਅਰ ਡੇਵਿਡ ਈ ਬੀ ਦੀ ਜਿਹੜੀ ਲੀਡਰਸ਼ਿਪ ਆ ਉਹਦਾ ਵੀ ਬੇਸਿਕਲੀ ਰਿਵਿਊ ਹੋਣਾ। ਜਦੋਂ 2023 ਦੇ ਵਿੱਚ ਇਹ ਇਕੱਠ ਹੋਇਆ ਸੀ ਬੀ ਸੀ ਐਨ ਡੀ ਪੀ ਦੇ ਗ੍ਰਾਸਰੂਟ ਮੈਂਬਰਸ ਦਾ, ਉਦੋਂ ਡੇਵਿਡ ਈ ਬੀ ਨੂੰ 93% ਤੋਂ ਵੀ ਵੱਧ ਮੈਂਬਰਾਂ ਨੇ ਸਮਰਥਨ ਦਿੱਤਾ ਸੀ, ਬੜਾ ਮਜ਼ਬੂਤ ਉਹਨਾਂ ਦੇ ਹੱਕ ਦੇ ਵਿੱਚ ਸਾਰਿਆਂ ਨੇ ਵੋਟ ਪਾਈ ਸੀ। ਪਰ 2023 ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਤਬਦੀਲ ਹੋ ਗਿਆ ਹੋਇਆ। ਇੱਕ ਤਾਂ ਜਿਹੜਾ ਪਿਛਲੇ ਸਾਲ ਇਲੈਕਸ਼ਨ ਹੋਇਆ ਉਹਦੇ ਵਿੱਚ ਐਨ ਡੀ ਪੀ ਦੀ ਮੈਜੋਰਿਟੀ ਜਮ੍ਹਾਂ ਹੀ ਰੇਜ਼ਰ ਥਿਨ ਰਹੇਗੀ, 47 ਸੀਟਾਂ ਹੀ ਰਹੇਗੀਆਂ, ਜੋ ਕਿ ਬੇਅਰ ਮਿਨੀਮਮ ਚਾਹੀਦੀਆਂ ਨੇ ਮੈਜੋਰਿਟੀ ਵਾਸਤੇ। ਦੂਜੀ ਗੱਲ ਇਹ ਆ ਕਿ ਭਾਵੇਂ ਉਹ ਸਰਕਾਰ ਵੱਲੋਂ ਹੈਂਡਲ ਕੀਤੀਆਂ ਗਈਆਂ ਕੁਝ ਫਾਈਲਸ ਹੋਣ, ਜਾਂ ਸਪੈਸ਼ਲੀ ਜਿਹੜੀਆਂ ਯੂਨੀਅਨਸ ਦੇ ਨਾਲ ਪੀ ਸੀ ਐਨ ਡੀ ਪੀ ਦਾ ਇਸ ਵੇਲੇ ਜੋ ਕਨੈਕਸ਼ਨ ਜਾਂ ਲਿੰਕ ਆ ਉਹਦੇ ਵਿੱਚ ਜਿਹੜੀ ਕੁਝ ਕੁੜੱਤਣ ਪਿਛਲੇ ਸਮੇਂ 'ਚ ਉੱਭਰੀ ਆ, ਉਹ ਡੇਵਿਡ ਈ ਬੀ ਵਾਸਤੇ ਇਸ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਸਿਰਦਰ ਨੋਟ ਨੈਸ਼ਨਲ ਜਿਹੜੀ ਬੀ ਸੀ ਐਨ ਡੀ ਪੀ ਦੇ ਮੈਂਬਰਾਂ ਦੀ ਕਨਵੈਨਸ਼ਨ ਆ ਉਹਦੇ ਵਿੱਚ ਉਹਨਾਂ ਵਾਸਤੇ ਸਿਰਦਰਦੀ ਬਣ ਸਕਦੀ ਆ ਅੱਜ।
ਜੀ, ਕਿਉਂਕਿ ਦੇਖੋ ਜਿਹੜਾ ਫੈਰੀਜ਼ ਨਾਲ ਸੰਬੰਧਿਤ ਫੈਸਲਾ ਕੀਤਾ ਗਿਆ ਕਿ ਅਸੀਂ ਫੈਰੀਜ਼ ਇੱਥੇ ਨਹੀਂ ਬਣਾਉਣੀਆਂ, ਅਸੀਂ ਉਹ ਫੈਰੀਜ਼ ਚਾਈਨਾ ਤੋਂ ਪ੍ਰੋਕਿਓਰ ਕਰਾਂਗੇ, ਉਹਦੇ ਕਰਕੇ ਜੋ ਬੀ ਸੀ ਫੈਰੀ ਐਂਡ ਮਰੀਨ ਵਰਕਰਸ ਯੂਨੀਅਨ ਆ ਉਹ ਵਿਕਟੋਰੀਆ ਤੋਂ ਨਾਰਾਜ਼ ਆ, ਬੀ ਸੀ ਸਰਕਾਰ ਤੋਂ ਨਾਰਾਜ਼ ਆ। ਬੀ ਸੀ ਜੀ ਈ ਯੂ ਦੀ ਜਿਹੜੀ ਸਟ੍ਰਾਈਕ ਸੀ ਉਹ ਸੂਬੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਚੱਲੀ, 8 ਹਫ਼ਤੇ।
ਹਾਂਜੀ,
ਅਤੇ ਉਹ ਵੀ ਨਾਰਾਜ਼ ਸੀਗੇ, ਕਾਫੀ ਸਮਾਂ ਨਾਰਾਜ਼ ਰਹੇ। ਯੂਨੀਅਨ ਜਿਹੜੀ ਮੂਵਮੈਂਟ ਆ ਉਹ ਬੀ ਸੀ ਐਨ ਡੀ ਪੀ ਦਾ ਕਹਿ ਲਓ ਕਿ ਉਹਨਾਂ ਦੀ ਬੈਕਬੋਨ ਰਹੀ ਹੈ, ਅਤੇ ਉਹ ਉਹਨਾਂ ਤੋਂ ਹੁਣ ਥੋੜ੍ਹੀ ਜਿਹੀ ਅੜਫਸਤੀ ਉਹਨਾਂ ਨਾਲ ਚੱਲਦੀ ਹੈ, ਦੇ ਆਰ ਨੋਟ ਵੈਰੀ ਹੈਪੀ ਵਿਦ ਡੇਵਿਡ ਈ ਬੀ।
ਜੀ,
ਦੂਜੇ ਪਾਸੇ ਵਿਜੇ ਜੀ ਓਵਰਆਲ ਜੇ ਆਪਾਂ ਦੇਖੀਏ ਕਿ ਸਾਡੇ ਇੱਥੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਬੀ ਸੀ ਦੇ ਵਿੱਚ, ਚਾਹੇ ਉਹ ਪਬਲਿਕ ਸੇਫਟੀ ਦੀ ਸਿਚੁਏਸ਼ਨ ਹੀ ਹੋਵੇ, ਚਾਹੇ ਉਹ ਆਰਥਿਕ ਸਿਚੁਏਸ਼ਨ ਹੋਵੇ, ਡੈਫੀਸਿਟ ਸਾਡਾ ਰਿਕਾਰਡ ਡੈਫੀਸਿਟ 11.7 ਬਿਲੀਅਨ ਡਾਲਰ ਦਾ ਵਿਦ ਨੋ ਪੈਰ ਟੂ ਬੈਲੈਂਸ, ਅਤੇ ਅਗਲੇ ਸਾਲਾਂ ਦੇ ਵਿੱਚ ਡੈਫੀਸਿਟ ਵਧਣ ਦੇ ਹੀ ਅਸਾਰ ਲੱਗ ਰਹੇ ਨੇ। ਸੋ ਇੱਕ ਆਹ ਚੀਜ਼ ਇਹਨੂੰ ਲੈ ਕੇ ਬੜੀ ਨਾਰਾਜ਼ਗੀ ਆ। ਫਿਰ ਨੈਚੁਰਲ ਰਿਸੋਰਸਿਸ ਦੇ ਪ੍ਰੋਜੈਕਟਸ ਜਿਹੜੇ ਨੇ ਉਹ ਸੂਬਾ ਸਰਕਾਰ ਆਪਣੇ ਪੱਧਰ 'ਤੇ ਵੀ ਬਿਲ 14 ਦੇ ਨਾਲ ਫਾਸਟ ਟਰੈਕ ਕਰ ਰਹੀ ਹੈ।
ਜਿਹੜਾ ਐਨਵਾਇਰਮੈਂਟਲਿਸਟ ਵਿੰਗ ਹੈਗਾ ਐਨ ਡੀ ਪੀ ਦੇ ਵਿੱਚ ਉਹ ਉੱਥੋਂ ਨਾਰਾਜ਼
ਹੈ, ਕਿਉਂਕਿ ਐਲ ਐਨ ਜੀ ਦੀ ਸਪੋਰਟ ਦੇ ਵਿੱਚ ਬੀ ਸੀ ਐਨ ਡੀ ਪੀ ਆਈ ਹੋਈ ਹੈ, ਅਤੇ ਹੁਣ ਫੈਡਰਲ ਲੈਵਲ 'ਤੇ ਜਿਹੜੇ ਮੇਜਰ ਪ੍ਰੋਜੈਕਟਸ ਆਫਿਸ ਨੂੰ ਜਿਹੜੇ ਪ੍ਰੋਜੈਕਟਸ ਰੈਫਰ ਕੀਤੇ ਗਏ ਨੇ ਕੱਲ੍ਹ ਮਾਰਕ ਕਾਰਨੀ ਵੱਲੋਂ, ਅਤੇ ਪਹਿਲਾਂ ਸਤੰਬਰ ਵਾਲੀ ਸੂਚੀ ਦੇ ਵਿੱਚ ਵੀ ਉਹਦੇ ਵਿੱਚ ਬੀ ਸੀ ਦੇ 2 ਐਲ ਐਨ ਜੀ ਪ੍ਰੋਜੈਕਟਸ ਆ ਗਏ, ਐਲ ਐਨ ਜੀ ਕੈਨੇਡਾ ਫੇਜ਼ 2 ਅਤੇ ਦੂਸਰਾ ਸੀ ਲਿਸਨਸ ਵਾਲਾ ਐਲ ਐਨ ਜੀ ਪ੍ਰੋਜੈਕਟ। ਸੋ ਇਹ 2 ਐਲ ਐਨ ਜੀ ਪ੍ਰੋਜੈਕਟਸ ਨੇ, ਪਲੱਸ ਜਿਹੜੀ ਐਨ ਸੀ ਟੀ ਐਲ ਦੀ ਵੀ ਜਿਹੜੀ ਗੱਲ ਆ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ, ਉਹਦੇ ਵੀ ਐਨਵਾਇਰਮੈਂਟਲਿਸਟ ਖਿਲਾਫ ਨੇ, ਭਾਵੇਂ ਉਹ ਬਿਜਲੀ ਦੀ ਤਾਰ ਹੀ ਹੈ, ਪਰ ਉਹਦੇ ਨਾਲ ਉਹਨਾਂ ਪ੍ਰੋਜੈਕਟਸ ਨੂੰ ਬਿਜਲੀ ਮਿਲਣੀ ਹੈ, ਊਰਜਾ ਮਿਲਣੀ ਹੈ ਜਿਹੜੇ ਐਲ ਐਨ ਜੀ ਨਾਲ ਸੰਬੰਧਿਤ ਨੇ, ਜਿਹੜੇ ਮਾਈਨਿੰਗ ਨਾਲ ਸੰਬੰਧਿਤ ਨੇ, ਅਤੇ ਐਨਵਾਇਰਮੈਂਟਲਿਸਟ ਉਹਦੇ ਵੀ ਖਿਲਾਫ ਨੇ। ਸੋ ਬੀ ਸੀ ਐਨ ਡੀ ਪੀ ਦਾ ਸਪੋਰਟ ਬੇਸ ਕੌਣ ਹੈ? ਯੂਨੀਅਨਸ ਅਤੇ ਐਨਵਾਇਰਮੈਂਟਲਿਸਟ ਜ਼ਿਆਦਾ, ਅਤੇ ਉਹ ਦੋਨੋਂ ਹੀ ਇਸ ਵੇਲੇ ਬੀ ਸੀ ਐਨ ਡੀ ਪੀ ਦੀ ਜਿਹੜੀ ਡਾਇਰੈਕਸ਼ਨ ਹੈ ਆਫਟਰ ਦਾ ਇਲੈਕਸ਼ਨ ਉਹਦੇ ਨਾਲ ਖੁਸ਼ ਨਹੀਂ ਹੈਗੇ।
ਅਤੇ ਜਿਹੜੀ ਵਾਸੂ ਜੀ ਕੁਝ ਜਿਹੜਾ ਪਹਿਲੂ ਜਿਹੜਾ ਕਾਊਚੇ ਨਾਲ ਲੈਂਡ ਰੂਲਿੰਗ ਆਈ ਆ ਉਹਦੇ ਕਰਕੇ, ਕਿਉਂਕਿ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦੇ ਉੱਪਰ ਸਵਾਲੀਆ ਨਿਸ਼ਾਨ ਖੜਾ ਹੋ ਗਿਆ, ਅੱਗੇ ਚੱਲ ਕੇ ਇਹਦੇ ਬਾਰੇ ਇੱਕ ਹੋਰ ਪਹਿਲੂ ਵੀ ਡਿਸਕਸ ਕੁਝ ਕਰਦੇ ਹਾਂ।
ਹਾਂਜੀ,
ਉਹ ਵੀ ਜਿਹੜੇ ਸਾਰੇ ਇਰੀਟੈਂਟਸ ਨੇ, ਐਂਡ ਮੈਂ ਕਹਿੰਦਾ ਵੀ ਜਿਹੜਾ ਵੀ ਕੋਈ ਮੈਂਬਰ ਐਨ ਡੀ ਪੀ ਦਾ ਇਹਨਾਂ ਸਾਰੀਆਂ ਗੱਲਾਂ ਨੂੰ ਦਰਕਿਨਾਰ ਕਰਨ ਜੋਗਾ ਵੀ ਹੋਏਗਾ ਅਗਲਾ, ਅਲਟੀਮੇਟਲੀ ਹਰ ਕੁਝ ਲੋਕਾਂ ਨੇ ਇਹ ਦੇਖਣਾ ਕਿ ਪਾਰਟੀ ਸਰਕਾਰ ਦੇ ਵਿੱਚ ਕਿੰਨੀ ਕੁ ਮਜ਼ਬੂਤ ਸਥਿਤੀ ਦੇ ਵਿੱਚ ਆ, ਪਿਛਲੇ ਇਲੈਕਸ਼ਨ ਦੇ ਮੁਕਾਬਲੇ ਜਿਹੜਾ ਹੁਣ ਲੇਟੈਸਟ ਇਲੈਕਸ਼ਨ ਹੋਇਆ ਉਹਦੇ ਵਿੱਚ ਅਸੀਂ ਬਿਹਤਰ ਸਥਿਤੀ 'ਚ ਆਏ ਜਾਂ ਫਿਰ ਸਾਡੀ ਸਿਚੁਏਸ਼ਨ ਕਮਜ਼ੋਰ ਹੋਈ ਆ? ਐਨ ਡੀ ਪੀ ਦੀ ਸਥਿਤੀ ਕਮਜ਼ੋਰ ਹੋਈ, ਮਸਾਂ ਮਸਾਂ ਮੈਜੋਰਿਟੀ ਸਰਕਾਰ ਬਣ ਸਕੀ, ਕਿਉਂਕਿ ਉਸ ਵੇਲੇ ਕੰਜ਼ਰਵੇਟਿਵ ਦੀ ਵੇਵ ਇਹੋ ਜਿਹੀ ਸੀਗੀ ਕਿ ਜੇ ਵਾਸੂ ਜੀ ਆਪਾਂ ਕਿੰਨੀ ਵਾਰੀ ਗੱਲ ਕੀਤੀ ਆ, ਜੇ ਬੀ ਸੀ ਕੰਜ਼ਰਵੇਟਿਵਸ ਦੇ ਕੁਝ ਸਟ੍ਰੈਟੀਜੀਕਲੀ ਪਿੱਕ ਕੀਤੇ ਕੈਂਡੀਡੇਟਸ ਹੁੰਦੇ ਕੁਝ ਰਾਈਡਿੰਗਸ ਦੇ ਵਿੱਚ, ਤਾਂ ਇਹ ਬਾਜ਼ੀ ਪੁੱਠੀ ਪੈ ਸਕਦੀ ਸੀ ਅਤੇ ਬੀ ਸੀ ਐਨ ਡੀ ਪੀ ਹੋ ਸਕਦਾ ਕਿ ਪਿਛਲੇ ਸਾਲ ਸਰਕਾਰ ਨਾ ਬਣਾ ਪਾਉਂਦੀ
ਜੀ। ਅਤੇ ਹੁਣ ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ 2023 ਦੇ ਵਿੱਚ ਜਦੋਂ ਕਨਵੈਨਸ਼ਨ ਹੋਈ ਉਦੋਂ ਡੇਵਿਡ ਈਬੀ ਨੂੰ 93% ਸਮਰਥਨ ਹਾਸਲ ਹੋਇਆ ਸੀ, ਅਤੇ ਹਾਲ ਹੀ ਵਿੱਚ ਜਦੋਂ ਜੌਨ ਰਸਟੈਡ ਦੀ ਲੀਡਰਸ਼ਿਪ ਰਿਵਿਊ ਜਦੋਂ ਹੋਇਆ ਬੀ ਸੀ ਕੰਜ਼ਰਵੇਟਿਵ ਪਾਰਟੀ ਦਾ, ਅਤੇ ਉਹਦੇ ਵਿੱਚ ਉਹਨਾਂ ਨੂੰ 70% ਸਮਰਥਨ ਹਾਸਲ ਹੋਇਆ,
ਭਾਵੇਂ ਟਰਨ ਆਊਟ ਘੱਟ ਸੀ ਪਰ ਟੈਕਨੀਕਲੀ ਯੈਸ ਯੂ ਆਰ ਰਾਈਟ ਕਿ 70%
ਟਰਨ ਆਊਟ ਵੀ 12-1300
ਵੋਟਾਂ ਹੀ ਪਈਆਂ।
ਸੋ ਹੁਣ ਇਹ ਕਿਹਾ ਜਾ ਰਿਹਾ ਕਿ ਡੇਵਿਡ ਈਬੀ ਦਾ 70% ਨਾ ਚੱਲਣਾ ਨਹੀਂ, ਕਿ ਪਿਛਲੀ ਵਾਰ 93% ਵੋਟ ਸੀ ਅਤੇ ਉਹ ਮੌਜੂਦਾ ਪ੍ਰੀਮੀਅਰ ਨੇ ਸਰਕਾਰ ਦੇ ਵਿੱਚ ਨੇ, ਅਤੇ ਫਿਰ ਜੇਕਰ ਉਹਨਾਂ ਨੂੰ ਵੀ 70-75% ਹੀ ਵੋਟ ਪੈਂਦੀ ਆ ਤਾਂ ਫਿਰ ਉਹਨਾਂ ਦੀ ਲੀਡਰਸ਼ਿਪ ਨੂੰ ਲੈ ਕੇ ਵੀ ਕੌੜੇ ਕੌੜੇ ਸਵਾਲ ਪੁੱਛੇ ਜਾ ਸਕਦੇ ਨੇ ਵਿਦ ਇਨ ਦਾ ਐਨ ਡੀ ਪੀ ਸਰਕਲ।
ਸੋ ਬਾਈ ਮੰਡੇ ਵੀ ਵਿਲ ਨੋ ਕਿ ਕਿੰਨੀ ਵੋਟ ਆ।
ਸੋ ਇਹ ਵੀਕਐਂਡ ਤੇ ਕਨਵੈਨਸ਼ਨ ਚੱਲਣੀ, ਅੱਜ
ਸ਼ੁਰੂ ਹੋ ਰਹੀ ਹੈ,
ਅੱਜ ਸ਼ੁਰੂ ਹੋ ਰਹੀ ਹੈ, ਐਤਵਾਰ ਤੱਕ ਚੱਲੇਗੀ, ਅਤੇ ਇਸ ਤੋਂ ਬਾਅਦ ਫਿਰ ਵੀਕਐਂਡ 'ਤੇ ਹੀ ਪਤਾ ਚੱਲ ਜਾਏਗਾ ਕਿ ਲੀਡਰਸ਼ਿਪ ਰਿਵਿਊ ਦੇ ਵਿੱਚ ਕਿੰਨੀਆਂ ਵੋਟਾਂ ਪਈਆਂ ਨੇ ਡੇਵਿਡ ਈਬੀ ਨੂੰ।
ਜੀ ਕੁਇਕਲੀ ਗੱਲ ਇਹ ਵੀ ਕਰ ਲਈਏ ਵਾਸੂ ਜੀ, ਬੀ ਸੀ ਜੀ ਈ ਯੂ ਦੇ ਮੈਂਬਰਸ ਨੇ ਜਿਹੜੀ ਅਗਰੀਮੈਂਟ ਪਿਛਲੇ ਮਹੀਨੇ ਹੋਇਆ ਸੀ ਟੈਂਟੇਟਿਵ, ਕੱਲ੍ਹ ਮੈਂਬਰਾਂ ਵੱਲੋਂ ਉੱਥੇ ਵੋਟਿੰਗ ਕੀਤੀ ਗਈ ਆ, ਅਤੇ ਬੀ ਸੀ ਜੀ ਈ ਯੂ ਦੇ ਲਗਭਗ ਜਿਹੜੇ ਟੋਟਲ 34,000 ਮੈਂਬਰ ਨੇ ਉਹਨਾਂ ਦੇ ਵਿੱਚੋਂ ਤਕਰੀਬਨ 79% ਨੇ ਵੋਟ ਕੀਤਾ, ਅਤੇ ਜਿਨ੍ਹਾਂ ਨੇ ਵੋਟ ਕੀਤਾ ਉਹਨਾਂ ਦੇ ਵਿੱਚੋਂ 89% ਨੇ ਟੈਂਟੇਟਿਵ ਅਗਰੀਮੈਂਟ ਨੂੰ ਰੈਟੀਫਾਈ ਕਰ ਦਿੱਤਾ ਹੈ, ਜਿਸ ਦੇ ਤਹਿਤ ਬੀ ਸੀ ਜੀ ਈ ਯੂ ਦੇ ਮੈਂਬਰਾਂ ਨੂੰ ਅਪ੍ਰੈਲ 2022 ਤੋਂ, ਇਹ ਬੈਕਡੇਟ ਤੋਂ ਸ਼ੁਰੂ ਹੋਣੀ ਆ ਨਾ ਜਿਹੜੀ ਇਹਨਾਂ ਨੂੰ ਪੇ ਮਿਲਣੀ ਆ, ਇਹ ਵਾਸੂ ਜੀ 4-3% ਹਾਈਕ ਪਰ ਈਅਰ ਫੋਰ ਦਾ ਨੈਕਸਟ 4 ਈਅਰਸ ਇਹਨਾਂ ਨੂੰ ਮਿਲ ਜਾਣੀ ਆ।
ਯਾ ਅਤੇ ਓਰੀਜਨਲੀ ਇਹਨਾਂ ਵੱਲੋਂ ਮੰਗੇ ਜਾ ਰਹੇ ਸੀ ਤਕਰੀਬਨ 8% ਦੀ ਹਾਈਕ ਓਵਰ 2 ਈਅਰਸ, ਅਤੇ ਫਿਰ ਸਰਕਾਰ ਨਾਲ ਸਰਕਾਰ ਕੋਲੋਂ ਜਦੋਂ ਗੱਲ ਬਣੀ ਨਹੀਂ ਸੀ ਅਤੇ ਉਹਨਾਂ ਨੇ ਫਿਰ ਵਿੰਸ ਰੈਡੀ ਅਤੇ ਅਮੈਂਡਾ ਰੋਜਰਸ ਨੂੰ ਸੱਦਿਆ ਸੀ ਅਤੇ ਉਹਨਾਂ ਨੇ 8 ਦਿਨਾਂ ਦੇ ਅੰਦਰ ਅੰਦਰ ਡੀਲ ਕਰਾ ਦਿੱਤੀ ਸੀ। ਸੋ ਵਿੰਸ ਰੈਡੀ ਨੇ ਕੀਤਾ ਕਿ ਉਹਨਾਂ ਨੇ ਕਿਹਾ 2 ਸਾਲ ਨਹੀਂ 4 ਸਾਲ ਦੀ ਡੀਲ ਕਰੋ ਫਿਰ, ਅਤੇ ਉਹਦੇ ਨਾਲ ਸਰਕਾਰ ਵੀ ਖੁਸ਼ ਹੋ ਗਈ, ਚਲੋ ਸਾਡਾ ਅਗਲਾ ਇਲੈਕਸ਼ਨ ਵੀ ਟੱਪ ਜਾਏਗਾ,
ਕਰੈਕਟ,
ਅਤੇ ਸਰਕਾਰ ਇਸ ਪੱਖੋਂ ਖੁਸ਼ ਹੋ ਕੇ ਮੰਨ ਗਈ ਅਤੇ ਯੂਨੀਅਨ ਵੈਸੇ ਮੰਨ ਗਈ, ਚਲੋ ਠੀਕ ਹੈ ਵੀ 4 ਸਾਲਾਂ ਦੇ ਵਿੱਚ 12%, ਦਿਸ ਇਜ਼ ਅ ਡੀਸੈਂਟ
3% ਪਰ ਈਅਰ, ਜਿਹਨੂੰ ਕੰਪਾਊਂਡਿੰਗ ਕਰੀਓ 12.5% ਹੋ ਜਾਂਦਾ।
ਸੋ ਵੀ ਉਹਦੇ ਨਾਲ ਯੂਨੀਅਨ ਵੀ ਖੁਸ਼ ਹੋ ਗਈ, ਸੋ ਵਿੰਸ ਰੈਡੀ ਨੇ ਇਹ ਪੈਂਤਰਾ ਚੱਲ ਕੇ ਇੱਕ ਵਿਨ ਵਿਨ ਡੀਲ ਕਰਾ ਦਿੱਤੀ, ਵਿੰਸ ਰੈਡੀ ਨੇ ਵਿਨ ਵਿਨ
ਵਿਨ ਵਿਨ ਕਰਾ ਦਿੱਤੀ,
ਅਤੇ ਇਹ ਜਿਹੜੇ 99% ਮੈਂਬਰਾਂ ਨੇ ਇਹਦੇ ਹੱਕ ਵਿੱਚ ਵੋਟ ਪਾਈ ਹੈ ਡੀਲ ਦੇ, ਇਹਦੇ ਵਿੱਚ ਪੀਈ ਜਿਹੜੀ ਪ੍ਰੋਫੈਸ਼ਨਲ ਇੰਪਲੋਈਜ਼
ਐਸੋਸੀਏਸ਼ਨ,
ਉਹਨਾਂ ਦੇ 1600 ਮੈਂਬਰ ਵੀ ਇਹਦੇ ਵਿੱਚ ਸ਼ਾਮਲ ਨੇ, ਅਤੇ ਬਾਕੀ ਜਿਹੜਾ ਜੋਬ ਐਕਸ਼ਨ ਸਾਨੂੰ ਪਤਾ ਜਿਵੇਂ ਆਪਾਂ ਮੈਂਸ਼ਨ ਕੀਤਾ ਹੀ ਹੈ ਵੀ 8 ਹਫ਼ਤੇ ਚੱਲਿਆ, ਅਤੇ ਬੀ ਸੀ ਦੇ ਇਤਿਹਾਸ ਵਿੱਚ ਪਬਲਿਕ ਸਰਵਿਸ ਇੰਪਲੋਈਜ਼ ਦੀ ਸਭ ਤੋਂ ਵੱਡੀ ਚੱਲਣ ਵਾਲੀ ਲੰਬੀ ਚੱਲਣ ਵਾਲੀ ਇਹ ਸਟ੍ਰਾਈਕ ਬਣੀ, ਅਤੇ ਲਿਕਰ ਸਟੋਰਸ ਬੰਦ ਹੋ ਗਏ ਸੀ, ICBC ਦੇ ਰੋਡ ਟੈਸਟ ਵੀ ਪ੍ਰਭਾਵਿਤ ਹੋਏ,
ਕਰੈਕਸ਼ਨਲ ਸਰਵਿਸਿਜ਼,
IVF ਫੰਡਿੰਗ, ਸੋ ਕਰੈਕਸ਼ਨਲ ਸਰਵਿਸਿਜ਼, ਹੋਰ ਵੀ ਕਈ ਸਾਰੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ, ਅਤੇ ਉਸ ਤੋਂ ਬਾਅਦ ਹੁਣ ਜਿਹੜੀ ਟੈਂਟੇਟਿਵ ਡੀਲ ਆ ਉਹ ਹੋ ਗਈ ਸੀ ਅਤੇ ਉਹਦੀ ਰੈਟੀਫਿਕੇਸ਼ਨ ਕੱਲ੍ਹ ਹੋ ਗਈ ਹੈ, ਅਤੇ ਬਾਕੀ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਹੁਣ ਡੀਲ ਤਾਂ ਹੋ ਗਈ ਪਰ ਸਾਨੂੰ ਪਤਾ ਕਿ ਜਿਹੜੇ ਸਾਰੇ ਇੰਪਲੋਈਜ਼ ਨੇ ਸਰਕਾਰੀ ਉਹਨਾਂ ਦੀ ਤਨਖਾਹ ਦੇ ਵਿੱਚ ਜੇ 1% ਵਾਧਾ ਹੋਵੇ
ਤਾਂ ਫਿਰ 440 million dollars ਦਾ ਨੈੱਟ ਇਫੈਕਟ ਜਿਹੜਾ ਸੂਬੇ ਦੇ ਖਰਚੇ 'ਚ ਪੈਂਦਾ। ਜੇ 440 ਜੇ 3% ਪਰ ਈਅਰ ਆ ਤੇ ਤੁਸੀਂ ਇਹ ਲਾ ਲਓ ਵੀ 440 4 × 12 ਤੇ 4 × 13 ਤੇ 1,250 million dollars ਬਣਦਾ ਹੈ।
ਹਾਂਜੀ, ਤੇ ਇਹਦੇ ਨਾਲ ਵਿਜੇ ਜੀ ਜਿਹੜਾ ਆਲਰੇਡੀ ਸਾਡਾ ਡੈਫਿਸਿਟ ਆ ਉਹ 11.6 billion ਦਾ, ਤੇ ਜਿਹੜੀ ਤੁਸੀਂ ਗੱਲ ਕੀਤੀ ਉਹ ਦੈਟਸ ਫਾਰ ਆਲ ਪਬਲਿਕ ਸਰਵਿਸ ਵਰਕਰਸ,
ਯੈਸ,
ਕਿ ਨਾਟ ਜਸਟ ਬੀ ਸੀ ਜੀ ਪਰ ਬੀ ਸੀ ਜੀ ਯੂ ਦੇ ਨਾਲ ਜਿਹੜੀ ਕੋਈ ਵੀ ਡੀਲ ਹੁੰਦੀ ਹੈ
ਫਾਊਂਡੇਸ਼ਨ ਬਣ ਗਈ,
ਫਾਊਂਡੇਸ਼ਨ ਦਾ ਬੈਂਚਮਾਰਕ ਬਣ ਜਾਂਦੀ ਹੈ ਫਾਰ ਅਦਰ ਯੂਨੀਅਨਸ ਐਸ ਵੈਲ,
ਯਾ ਸੋ ਬਾਕੀਆਂ ਨੂੰ ਵੀ ਇੰਨਾ ਤਾਂ ਮਿਲੇਗਾ ਹੀ ਮਿਲੇਗਾ ਨਾ।
ਹਾਂਜੀ ਹਾਂਜੀ, ਤੇ ਬਾਕੀ ਇਹ ਜਿਹੜੀ ਡੀਲ ਹੋਈ ਸੀ ਇਹਦੇ ਵਿੱਚ ਜਿਹੜੀ ਰਿਮੋਟ ਵਰਕਿੰਗ ਵਾਸਤੇ ਟੈਲੀਵਰਕ ਵਾਸਤੇ ਵੀ ਨਵੇਂ ਅਰੇਂਜਮੈਂਟਸ ਬੈਟਰ ਵਰਕਿੰਗ ਕੰਡੀਸ਼ਨਸ ਪ੍ਰੋਮਿਸ ਕੀਤੀਆਂ ਗਈਆਂ ਨੇ, ਅਤੇ ਜਿਹੜੇ ਲੋਵੈਸਟ ਪੇਡ ਪਬਲਿਕ ਸਰਵੈਂਟਸ ਨੇ ਉਹਨਾਂ ਵਾਸਤੇ ਟਾਰਗੇਟਡ ਪੇ ਹਾਈਕਸ ਵੀ ਇਹਦੇ ਵਿੱਚ ਸ਼ਾਮਲ ਨੇ।
ਜੀ ਬਾਕੀ ਗੱਲਾਂ ਛੱਡੋ ਵਾਸੂ ਜੀ, ਇੱਥੇ ਮੈਸੇਜ ਆਇਆ ਇੱਕ ਹਰਵੀਰ ਜੀ ਦਾ,
ਹਾਂਜੀ
ਉਹ ਕਹਿੰਦੇ ਜੀ ਨਿਊ ਵੈਸਟ ਦੇ ਵਿੱਚ ਅੱਜ ਨਵਾਂ ਕੋਸਕੋ ਖੁੱਲ ਰਿਹਾ, ਵਾਸੂ ਜੀ ਆ ਰਹੇ ਨੇ ਉੱਥੇ ਸ਼ੋਪਿੰਗ ਕਰਨ ਦੀ, ਵਾਸੂ ਜੀ ਚੀਫ ਗੈਸਟ ਨੇ ਉੱਥੇ,
ਤਾਂ ਮੈਂ ਹੀ ਘਟਣਾ ਜੀ ਉੱਥੇ।
ਓ ਵਾਸੂ ਜੀ, ਅੱਛਾ ਨਿਊ ਵੈਸਟ ਖੁੱਲ ਰਿਹਾ ਹੈ ਨਵਾਂ ਕੋਸਕੋ?
ਹਾਂਜੀ ਹਾਂਜੀ ਅੱਜ ਖੁੱਲ ਰਿਹਾ।
ਚਲੋ ਚੰਗੀ ਗੱਲ। ਅੱਛਾ ਵਾਸੂ ਜੀ, ਹੁਣ ਗੱਲ ਕਰਦੇ ਹਾਂ ਐਲਨੋਰ ਸਟਰਕੋ ਜਿਹੜੇ ਇੰਡੀਪੈਂਡੈਂਟ MLA ਨੇ, ਕੁਝ ਸਮਾਂ ਪਹਿਲਾਂ ਤੱਕ ਬੀ ਸੀ ਕੰਜ਼ਰਵੇਟਿਵ ਦੇ MLA ਸੀ, ਫਿਰ ਜੌਨ ਰਸਟੈਡ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਤਾ ਸੀ। ਐਲਨੋਰ ਸਟਰਕੋ ਨੇ ਇੱਕ ਪ੍ਰੈਸ ਰਿਲੀਜ਼ ਭੇਜੀ ਕੱਲ੍ਹ, ਉਹਨਾਂ ਨੇ ਮੰਗ ਇਹ ਕੀਤੀ ਹੈ ਕਿ ਡੇਵਿਡ ਈਬੀ ਵੱਲੋਂ ਇੰਟਰਪ੍ਰੀਟੇਸ਼ਨ ਐਕਟ ਨਾਮ ਦਾ ਇੱਕ ਐਕਟ ਆ ਉਹਦੇ ਵਿੱਚ ਤਰਮੀਮ ਕੀਤੀ ਜਾਵੇ। ਉਹਦਾ ਸਪੈਸ਼ਲੀ ਇੱਕ ਸੈਕਸ਼ਨ ਹੈ ਸੈਕਸ਼ਨ 8.1, ਕਿ ਇਹਨੂੰ ਤਾਂ ਤੁਰੰਤ ਤੁਸੀਂ ਰਿਪੀਲ ਕਰੋ ਇਸ ਸੈਕਸ਼ਨ ਨੂੰ 8.1 ਇੰਟਰਪ੍ਰੀਟੇਸ਼ਨ ਐਕਟ ਵਾਲਾ, ਇਹਨੂੰ ਖਤਮ ਕੀਤਾ ਜਾਵੇ। ਅਤੇ ਜਿਹੜੀ ਇਹ ਸਾਰੀ ਗੱਲ ਉਹ ਕਰ ਰਹੇ ਨੇ, ਇਹ ਵੀ ਰਿਪਲ ਇਫੈਕਟ ਹੈ ਜਿਹੜੀ ਕਾਉਚਨ ਲੈਂਡ ਟਾਈਟਲ ਕੇਸ ਵਾਲੀ ਜਿਹੜੀ ਰੂਲਿੰਗ ਆ ਉਹਦੇ ਸੰਦਰਭ ਦੇ ਵਿੱਚ ਇਹ ਸਾਰੀ ਗੱਲ ਐਲਨੋ ਸਟਰਕੋ ਨੇ ਆਖੀ ਆ। ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਡੇਵੀ ਡੀਬੀ ਬੜੇ ਹੱਕੇ ਬੱਕੇ ਜਿਹੇ ਆਪਣੇ ਆਪ ਨੂੰ ਸ਼ੋਅ ਕਰਦੇ ਨੇ ਵੀ ਅਦਾਲਤ ਨੇ ਬੜਾ ਗਲਤ ਫੈਸਲਾ ਦੇ ਦਿੱਤਾ ਰਿਚਮੰਡ ਲੈਂਡ ਵਾਲੇ ਕੇਸ ਦੇ ਵਿੱਚ, ਪਰ ਕਹਿੰਦੇ ਅਸਲ ਦੇ ਵਿੱਚ ਜਿਹੜੀਆਂ ਉਸ ਫੈਸਲੇ ਦੀਆਂ ਜੜ੍ਹਾਂ ਨੇ ਉਹ ਡੇਵਿਡ ਈਬੀ ਵੱਲੋਂ ਹੀ 4 ਸਾਲ ਪਹਿਲਾਂ ਬਤੌਰ ਅਟੋਰਨੀ ਜਨਰਲ, ਜਦੋਂ ਅਟੋਰਨੀ ਜਨਰਲ ਈਬੀ ਸਨ, ਉਦੋਂ ਲਾਗੂ ਕੀਤੀ ਗਈ ਇੱਕ ਤਬਦੀਲੀ, ਉਹਦੇ ਉਹਦੇ ਪਰਛਾਵੇਂ ਦੇ ਵਿੱਚ ਇਹ ਵਾਲਾ ਫੈਸਲਾ ਆਇਆ ਹੈ।
ਯਾ ਸੋ ਉਹਨਾਂ ਨੇ ਕਿਹਾ ਕਿ 2021 ਦੇ ਵਿੱਚ ਬਿੱਲ 29 ਇੰਟਰਪ੍ਰੀਟੇਸ਼ਨ ਅਮੈਂਡਮੈਂਟ ਐਕਟ ਡੇਵਿਡ ਈਬੀ ਵੱਲੋਂ ਪੇਸ਼ ਕੀਤਾ ਗਿਆ ਸੀ ਜਦੋਂ ਅਟੋਰਨੀ ਜਨਰਲ ਸੀਗੇ, ਉਹਦੇ ਤਹਿਤ ਸੈਕਸ਼ਨ 8.1 ਐਡ ਕੀਤਾ ਗਿਆ ਇੰਟਰਪ੍ਰੀਟੇਸ਼ਨ ਐਕਟ ਦੇ ਵਿੱਚ। ਇਹਦੇ ਵਿੱਚ ਇਹ ਲਿਖਿਆ ਵੀ ਬੀਸੀ ਦੇ ਜਿੰਨੇ ਵੀ ਕਾਨੂੰਨ ਨੇ ਅਦਾਲਤਾਂ ਉਸ ਕਾਨੂੰਨ ਨੂੰ ਅੰਡਰਿਪ ਦੇ ਲੈਂਸ ਤੋਂ ਇੰਟਰਪ੍ਰੈਟ ਕਰਨ, ਕਿ ਉਹਦਾ ਜਿਹੜਾ ਤੁਸੀਂ ਮੁਲਾਂਕਣ ਕਰਨਾ ਕਾਨੂੰਨ ਦਾ ਉਹ ਅੰਡਰਿਪ ਦੇ ਨਜ਼ਰੀਏ ਤੋਂ ਕੀਤਾ ਜਾਵੇ। ਅੰਡਰਿਪ ਕੀ ਹੈ? ਯੂਨਾਈਟਿਡ ਨੇਸ਼ਨਸ ਡੈਕਲਰੇਸ਼ਨ ਫੋਰ ਦ ਰਾਈਟਸ ਆਫ ਇੰਡੀਜਨਸ ਪੀਪਲ,
ਜੋ ਕਿ ਯੂਨਾਈਟਿਡ ਨੇਸ਼ਨ ਨੇ UN ਨੇ ਇੱਕ ਇਹ ਕਹਿ ਲਓ ਡੈਕਲਰੇਸ਼ਨ ਕਰ ਦਿੱਤੀ ਸੀ,
ਤੇ ਉਹਨੂੰ ਅਸੀਂ ਆਪਣੇ ਕਾਨੂੰਨ ਦੇ ਵਿੱਚ ਇਨਸ਼ਰਾਈਨ ਕੀਤਾ ਡ੍ਰਿਪਾ ਦੀ ਸ਼ਕਲ ਵਿੱਚ।
ਬ੍ਰਿਟਿਸ਼ ਕੋਲੰਬੀਆ ਨੇ ਉਹਨੂੰ ਇੱਕ ਕਾਨੂੰਨੀ ਰੂਪ ਦੇ ਦਿੱਤਾ ਕਿ BC ਦੇ ਵਿੱਚ ਅਸੀਂ ਅੰਡਰਿਪ ਵਾਲੇ ਜਿਹੜੇ ਪ੍ਰੋਵੀਜ਼ਨਸ ਨੇ ਆਪਣੇ ਸੂਬੇ ਦਾ ਕਾਨੂੰਨ ਬਣਾਉਂਦੇ ਹਾਂ ਉਹਨੂੰ, ਅਤੇ ਸੂਬੇ ਦੇ ਵਿੱਚ ਜਦੋਂ ਕਾਨੂੰਨ ਬਣਿਆ ਤਾਂ ਉਹ ਡ੍ਰਿਪਾ ਨਾਮ ਦੀ ਜਿਹੜੀ ਲੈਜਿਸਲੇਸ਼ਨ ਉਸ ਆਧਾਰ 'ਤੇ ਉਹਨੂੰ ਸੂਬਾਈ ਕਾਨੂੰਨ ਦਾ ਹਿੱਸਾ ਬਣਾ ਦਿੱਤਾ ਗਿਆ।
ਸੋ ਇੰਡੀਜਨਸ ਭਾਈਚਾਰਿਆਂ ਦੇ ਨਾਲ ਰੀਕੌਂਸੀਲੇਸ਼ਨ ਕਿਸ ਤਰ੍ਹਾਂ ਕੀਤੀ ਜਾਵੇ ਉਹ ਫਰੇਮਵਰਕ ਹੈ ਅੰਡਰਿਪ, ਅਤੇ ਉਹਨੂੰ ਅਸੀਂ ਆਪਣੇ ਕਾਨੂੰਨ ਦੇ ਵਿੱਚ ਇਨਸ਼ਰਾਈਨ ਕੀਤਾ, ਐਕਟ ਬਣਾਇਆ ਡ੍ਰਿਪਾ
ਜੀ।
ਅਤੇ ਇਹ ਸੈਕਸ਼ਨ 8.1 ਇੰਟਰਪ੍ਰੀਟੇਸ਼ਨ ਐਕਟ ਦਾ ਇਹ ਕਹਿੰਦਾ ਕਿ ਜਿਹੜਾ ਵੀ ਕੋਈ ਹੋਰ ਵੀ ਕਾਨੂੰਨ ਆ, ਕੋਈ ਵੀ ਕਾਨੂੰਨ, ਪ੍ਰੋਪਰਟੀ ਨਾਲ ਸੰਬੰਧਿਤ ਹੋਵੇ, ਪਬਲਿਕ ਸੇਫਟੀ ਨਾਲ ਸੰਬੰਧਿਤ ਹੋਵੇ, ਹੈਲਥ ਕੇਅਰ ਨਾਲ ਸੰਬੰਧਿਤ ਹੋਵੇ, ਕੋਈ ਵੀ ਕਾਨੂੰਨ, ਉਹਨੂੰ ਡ੍ਰਿਪਾ ਦੇ ਜਾਂ ਕਹਿ ਲਓ ਅੰਡਰਿਪ ਦੇ ਲੈਂਸ ਤੋਂ ਪੜਿਆ ਜਾਵੇ, ਇੰਟਰਪ੍ਰੈਟ ਕੀਤਾ ਜਾਵੇ, ਕਿ ਤੁਸੀਂ ਰੀਕੌਂਸੀਲੇਸ਼ਨ ਦਾ ਧਿਆਨ ਰੱਖਣਾ ਬੇਸਿਕਲੀ ਕੋਈ ਵੀ ਕਾਨੂੰਨ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ। ਸੋ ਇਹ ਚੀਜ਼ ਜਿਹੜੀ ਹੈ ਇਹ ਡੇਵਿਡ ਈਬੀ ਵੱਲੋਂ ਹੀ ਲਿਆਂਦੀ ਗਈ ਸੀ 2021 ਦੇ ਵਿੱਚ, ਸੈਕਸ਼ਨ 8.1 ਆਫ ਇੰਟਰਪ੍ਰੀਟੇਸ਼ਨ ਐਕਟ, ਇੰਟਰਪ੍ਰੀਟੇਸ਼ਨ ਅਮੈਂਡਮੈਂਟ ਐਕਟ 2021 ਬਿੱਲ 29 ਇਹ ਪੇਸ਼ ਕੀਤਾ ਗਿਆ ਸੀ। ਅਤੇ ਹੁਣ ਐਲਨੋ ਸਟਰਕੋ ਕਹਿ ਰਹੇ ਨੇ ਕਿ ਜਿਹੜੀ ਜੱਜਮੈਂਟ ਆਈ ਆ ਕਾਉਚਨ ਦੇ ਕੇਸ ਦੇ ਵਿੱਚ, ਉਹਦੇ ਵਿੱਚ ਮਾਨਯੋਗ ਜੱਜ ਬਾਰਬਰਾ ਯੰਗ ਨੇ ਆਪਣੀ ਜੱਜਮੈਂਟ ਦੇ ਵਿੱਚ ਵੀ ਇਹ ਗੱਲ ਲਿਖੀ ਹੈ। ਉਹਨਾਂ ਨੇ ਇਸ ਫੈਸਲੇ ਦਾ, ਉਹਨਾਂ ਜੋ ਫੈਸਲਾ ਕੀਤਾ ਕਿ ਜੋ ਇੰਡੀਜਨਸ ਟਾਈਟਲ ਹੈ ਉਹ ਸੁਪਰਸੀਡ ਕਰਦਾ ਫੀ ਸਿੰਪਲ ਟਾਈਟਲ ਨੂੰ, ਉਹਦੇ ਵਿੱਚ ਕਹਿੰਦੇ ਵੀ ਨੋਟ ਦਿਸ ਇਜ਼ ਨੋਟ ਦਾ ਓਨਲੀ ਬੇਸਿਸ, ਬਟ ਉਹਨਾਂ ਨੇ ਸੈਕਸ਼ਨ 8.1 ਨੂੰ ਇਸਤੇਮਾਲ ਕੀਤਾ ਟੂ ਸਪੋਰਟ ਹਰ ਕੰਕਲੂਜਨ।
ਆਪਣੀ ਜੱਜਮੈਂਟ ਦੇ ਵਿੱਚ ਜੱਜ ਨੇ ਇਹ ਲਿਖਿਆ, ਜਦੋਂ ਉਹਨਾਂ ਨੇ ਇਹ ਆਖਿਆ ਕਿ ਰਿਚਮੰਡ ਦੇ ਵਿੱਚ ਜਿਹੜਾ ਇਲਾਕਾ ਜਿਹਦੇ ਉੱਪਰ ਉਹਨਾਂ ਨੇ ਐਬੋਰੀਜਨਲ ਟਾਈਟਲ ਗ੍ਰਾਂਟ ਕਰਤਾ, ਉਹਨਾਂ ਕਿਹਾ ਵੀ ਲੈਂਡ ਟਾਈਟਲ ਐਕਟ ਪ੍ਰੋਵੀਜ਼ਨ ਨੂੰ ਕੋਈ ਚੁਣੌਤੀ ਦੇ ਸਕਣ ਵਾਲੀ ਗੱਲ ਜਿਹੜੀ ਹੈਗੀ ਆ ਉਹ ਇੰਟਰਪ੍ਰੀਟੇਸ਼ਨ ਐਕਟ ਦੇ ਸੈਕਸ਼ਨ 8.1 ਦੇ ਮੁਤਾਬਕ ਐਬੋਰੀਜਨਲ ਟਾਈਟਲ ਉੱਪਰ ਲਾਗੂ ਨਹੀਂ ਹੁੰਦੀ। ਸੋ ਸੌਖੇ ਸ਼ਬਦਾਂ ਦੇ ਵਿੱਚ ਇਹ ਹੋਇਆ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਲੈਂਡ ਟਾਈਟਲ ਐਕਟ ਦੇ ਵਿੱਚ ਜਿਹਦੇ ਨਾਂ 'ਤੇ ਜ਼ਮੀਨ ਵੱਜਦੀ ਆ ਵੀ ਇਹ ਤਾਂ ਇਹਨੂੰ ਤਾਂ ਕੋਈ ਚੁਣੌਤੀ ਦੇ ਹੀ ਨਹੀਂ ਸਕਦਾ, ਇਹ ਤਾਂ ਇਰਰੀਫਿਊਟੇਬਲ ਆ ਵੀ ਜਿਹਦੇ ਨਾਮ 'ਤੇ ਰਜਿਸਟਰੀ ਆ ਪ੍ਰੋਪਰਟੀ ਉਹਦੀ ਆ, ਵੀ ਠੀਕ ਆ ਇਹ ਗੱਲ, ਪਰ ਜਦੋਂ ਤੁਸੀਂ ਇਹਨੂੰ ਸੈਕਸ਼ਨ 8.1 ਦੇ ਅਨੁਸਾਰ ਵੇਖਦੇ ਹੋ ਇੰਟਰਪ੍ਰੀਟੇਸ਼ਨ ਐਕਟ ਦੇ, ਅਤੇ ਜਦੋਂ ਫਿਰ ਕਿਉਂਕਿ ਤੁਸੀਂ ਲੈਂਸ ਚੇਂਜ ਕਰ ਲਿਆ ਨਾ, ਹੁਣ ਜੇ ਲੈਂਸ ਚੇਂਜ ਹੋ ਗਿਆ ਐਬੋਰੀਜਨਲ ਰਾਈਟਸ ਦਾ, ਫਿਰ ਐਬੋਰੀਜਨਲ ਰਾਈਟਸ ਦੇ ਉੱਪਰ ਲੈਂਡ ਟਾਈਟਲ ਐਕਟ ਦੇ ਵਿੱਚ ਕਿਹਦੇ ਨਾਮ 'ਤੇ ਪ੍ਰੋਪਰਟੀ ਰਜਿਸਟਰਡ ਹੈ ਉਹਦਾ ਕੋਈ ਅਸਰ ਨਹੀਂ ਆ, ਉਹ ਕਿਸੇ ਦੇ ਵੀ ਨਾਮ 'ਤੇ ਰਜਿਸਟਰਡ ਹੋ ਸਕਦੀ ਆ, ਪਰ ਸੈਕਸ਼ਨ 8.1 ਅਦਾਲਤ ਨੂੰ ਇਸ ਗੱਲ ਦਾ ਇਖਤਿਆਰ ਦਿੰਦਾ ਕਿ ਅਦਾਲਤ ਇਹ ਕਹਿ ਦੇਵੇ ਲੱਖ ਹੋਵੇ ਕਿਸੇ ਦੇ ਨਾਂ 'ਤੇ ਪ੍ਰੋਪਰਟੀ, ਪਰ ਜੇ ਕਲੇਮ ਐਬੋਰੀਜਨਲ ਨੇ ਕਰਤਾ ਇਸ ਮਾਮਲੇ ਦੇ ਵਿੱਚ, ਜੇ ਬਾਕੀ ਦੇ ਜਿਹੜੇ ਪਹਿਲੂ ਨੇ ਉਹ ਸੈਟਿਸਫਾਈ ਹੁੰਦੇ ਨੇ ਤਾਂ ਫਿਰ ਐਬੋਰੀਜਨਲ ਕਲੇਮ ਪ੍ਰੋਪਰਟੀ ਦੇ ਰਜਿਸਟਰ ਟਾਈਟਲ ਤੋਂ ਉੱਪਰ ਨੂੰ ਹੋ ਸਕਦਾ ਹੈ।
ਤੇ ਉਹਨਾਂ ਨੇ ਸੈਕਸ਼ਨ 8.1 ਬਾਰੇ ਸਪੈਸੀਫਿਕਲੀ ਦੇਖੋ ਲਿਖਿਆ ਇਸੇ ਲਾਈਨ ਦੇ ਵਿੱਚ ਅੱਗੇ, ਡੂ ਨੋਟ ਅਪਲਾਈ ਐਜ਼ ਅਗੇਂਸਟ ਐਬੋਰੀਜਨਲ ਟਾਈਟਲ ਇਨ ਸੈਕਸ਼ਨ 8.1 ਆਫ ਦਾ ਇੰਟਰਪ੍ਰੀਟੇਸ਼ਨ ਐਕਟ ਵਿਚ ਡਾਇਰੈਕਟਸ ਦੈਟ ਲੈਜਿਸਲੇਸ਼ਨ ਬੀ ਇੰਟਰਪ੍ਰੈਟਡ ਇਨ ਅ ਮੈਨਰ ਦੈਟ ਡਜ਼ ਨੋਟ ਡੈਰੋਗੇਟ ਫਰੋਮ ਐਬੋਰੀਜਨਲ ਰਾਈਟਸ, ਟੂ ਕੰਸਟਰੂ ਇਟ ਅਦਰਵਾਈਜ਼ ਵੁੱਡ ਬੀ ਇਨਕਨਸਿਸਟੈਂਟ ਵਿਦ ਅੰਡਰਿਪ।
ਜੇ
ਇੰਨੀ ਗੱਲ ਵੀ ਉਹਨਾਂ ਨੇ ਲਿਖੀ ਹੈ ਕਿ ਸਾਨੂੰ ਅੰਡਰਿਪ ਦਾ ਧਿਆਨ ਰੱਖਣਾ ਪੈਣਾ।
ਤੁਸੀਂ ਇੱਦਾਂ ਇੱਕ ਹਿਸਾਬ ਲੈ ਲਓ, ਇਹਨੂੰ ਬਿਲਕੁਲ ਇੱਕ ਸਿੰਪਲ ਅਨੈਲੋਜੀ ਦੇ ਤੌਰ 'ਤੇ ਲੈ ਰਹੇ ਹਾਂ, ਇਹਨੂੰ ਕੋਈ ਇਹਦੇ ਵਿੱਚ ਹੋਰ ਪਲੀਜ਼ ਡੋਂਟ ਟਰਾਈ ਟੂ ਰੀਡ ਮੱਚ ਇਨਟੂ ਇਟ, ਕਿ ਮੰਨ ਲਓ ਕਿ ਦੋ ਬੰਦੇ ਬੈਠੇ ਨੇ ਇਕੱਠੇ ਅਤੇ ਖਾਣੇ ਦੀ ਇੱਕ ਪਲੇਟ ਆਈ, ਜੇ ਹੁਕਮ ਇਹ ਹੋਵੇ ਕਿ ਪਹਿਲਾਂ ਇਹ ਦੇਖਣਾ ਕਿ ਜਿਹੜਾ ਦੂਜਾ ਬੰਦਾ ਬੈਠਾ ਪਹਿਲਾਂ ਉਹਨੂੰ ਪੁੱਛੋ, ਉਹਨੂੰ ਤਾਂ ਨਹੀਂ ਭੁੱਖ ਲੱਗੀ। ਆਰਡਰ ਭਾਵੇਂ ਮੰਨ ਲਓ ਫੂਡ ਵਾਸੂ ਜੀ ਨੇ ਕੀਤਾ ਹੋਵੇ, ਵਾਸੂ ਜੀ ਨੇ ਖਾਣਾ ਮੰਗਾਇਆ ਅਤੇ ਇੱਥੇ ਡਿਲੀਵਰ ਹੋਇਆ, ਜੇ ਮੰਨ ਲਓ ਪ੍ਰੋਟੋਕੋਲ ਇਹੋ ਜਿਹਾ ਸੈੱਟ ਹੋ ਜਾਵੇ ਵੀ ਪਹਿਲਾਂ ਇਹ ਪੁੱਛੋ ਵਾਸੂ ਜੀ ਨੂੰ ਫੂਡ ਡਿਲੀਵਰ ਕਰਨ ਤੋਂ ਪਹਿਲਾਂ ਜਿਹੜਾ ਕੋਈ ਡਿਲੀਵਰੀ ਲੈ ਕੇ ਆਇਆ ਉਹ ਪਹਿਲਾਂ ਇੱਕ ਦੂਜਾ ਇੱਥੇ ਬੰਦਾ ਬੈਠਾ ਉਹਨੂੰ ਪੁੱਛਿਆ ਭਾਈ ਤੈਨੂੰ ਤਾਂ ਨਹੀਂ ਭੁੱਖ ਲੱਗੀ, ਉਹ ਕਹਿੰਦਾ ਹਾਂ ਮੈਨੂੰ ਭੁੱਖ ਲੱਗੀ ਆ। ਫਿਰ ਭਾਵੇਂ ਵਾਸੂ ਜੀ ਨੇ ਆਰਡਰ ਕੀਤਾ, ਭਾਵੇਂ ਵਾਸੂ ਜੀ ਨੇ ਉਹਦੇ ਲਈ ਪੇ ਕੀਤਾ, ਭਾਵੇਂ ਉਹਨਾਂ ਦੇ ਨਾਮ ਤੇ ਫੂਡ ਆਇਆ,
ਭਾਵੇਂ ਵਾਸੂ ਜੀ ਨੂੰ ਵੀ ਭੁੱਖ ਲੱਗੀ,
ਭਾਵੇਂ ਵਾਸੂ ਜੀ ਨੂੰ ਭੁੱਖ ਲੱਗੀ ਹੋਵੇ, ਤਾਂ ਹੀ ਉਹਨਾਂ ਨੇ ਆਰਡਰ ਕੀਤਾ ਨਾ। ਵੀ ਜੇ ਉਹ ਦੂਜੇ ਬੰਦੇ ਨੇ ਕਹਿਤਾ ਕਿ ਹਾਂ ਮੈਨੂੰ ਭੁੱਖ ਲੱਗੀ ਹੈ ਯਾਰ ਬੜਾ ਲਿਆਓ, ਫਿਰ ਤੁਹਾਨੂੰ ਫੂਡ ਉਹਨੂੰ ਦੇਣਾ ਪੈਣਾ, ਵਾਸੂ ਜੀ ਆਪਣਾ ਹਿਸਾਬ, ਵਾਸੂ ਜੀ ਆਪਣਾ ਪ੍ਰਬੰਧ ਆਪੇ ਕਰਨ। ਬੇਸਿਕਲੀ ਇਹ ਆ।
ਸੋ ਉਹਨੂੰ ਹੁਣ ਐਲੋਨਾ ਸਟਰਕ ਉਹ ਕਹਿ ਰਹੇ ਨੇ ਵੀ ਇਸ ਸੈਕਸ਼ਨ ਨੂੰ, ਸੈਕਸ਼ਨ 8.1 ਨੂੰ ਰਿਪੀਲ ਕੀਤਾ।
ਹਾਂ, ਕਿ ਜੇ ਵਾਸੂ ਜੀ ਨੇ ਫੂਡ ਆਰਡਰ ਕੀਤਾ, ਵਾਸੂ ਜੀ ਕੋਲ ਲੈ ਕੇ ਜਾਓ, ਵਾਸੂ ਜੀ ਦੇ ਅੱਗੇ ਪੁੱਛ ਲੈਣਾ ਉਸ ਬੰਦੇ ਨੂੰ ਭਾਈ ਤੈਨੂੰ ਤਾਂ ਨਹੀਂ ਭੁੱਖ ਲੱਗੀ, ਫਿਰ ਉਹਨਾਂ ਦੀ ਦਿਆਨਤਦਾਰੀ ਆ, ਪਰ ਵਾਸੂ ਜੀ ਦੀ ਦਿਆਨਤਦਾਰੀ ਨੂੰ ਅਸਿਊਮ ਨਾ ਕੀਤਾ ਜਾਵੇ। ਜੀ
ਥੈਂਕ ਯੂ, ਮੈਂ ਵੈਸੇ ਪੁੱਛ ਲੈਂਦਾ ਹੁੰਦਾ।
ਹਾਂ ਮੈਨੂੰ ਪਤਾ ਤੇ ਪੁੱਛ ਲੈਂਦਾ, ਪਰ ਆਈ ਮੀਨ ਦੈਟਸ ਐਸੈਂਸ਼ੀਅਲੀ ਵਾਟ 8.1 ਡਸ।
ਸੋ ਯਾ, ਪਰ ਜਿਹੜਾ ਇਹਨੂੰ ਥੋੜਾ ਜਿਹਾ ਕਹਿ ਲਓ ਕਿ ਇੱਕ ਸਟੈਪ ਹੋਰ ਬੈਕ ਕਰਕੇ ਆਪਾਂ ਜੇ ਦੇਖੀਏ ਤਾਂ ਇਹ ਮੋਟੇ ਤੌਰ ਤੇ ਸੈਕਸ਼ਨ 8.1 ਸਪੈਸੀਫਿਕਲੀ ਹੈ ਵੀ ਕੋਈ ਵੀ ਕਾਨੂੰਨ ਹੋਵੇ,
ਕੋਈ ਵੀ
ਹੋਵੇ, ਉਹਨੂੰ ਅਨਰਿਪ ਦੇ ਲੈਂਸ ਤੋਂ ਦੇਖਿਆ ਜਾਵੇ।
ਜੀ ਜੀ, ਵਾਸੂ ਜੀ ਨੇ ਭਾਵੇਂ ਫੂਡ ਮੰਗਾਇਆ ਹੋਵੇ, ਵਾਸੂ ਜੀ ਨੇ ਭਾਵੇਂ ਕੱਪੜੇ ਆਰਡਰ ਕੀਤੇ ਹੋਣ, ਸ਼ੂਜ਼ ਆਰਡਰ ਕੀਤੇ
ਹੋਣ ਹੋਵੇ,
ਹਾਂ ਵਾਸੂ ਜੀ ਨੇ ਕਾਰ ਖਰੀਦੀ ਹੋਵੇ ਨਵੀਂ,
ਪਹਿਲਾਂ ਉਸ ਬੰਦੇ ਨੂੰ ਪੁੱਛਣਾ ਪੈਣਾ।
ਵਾਸੂ ਜੀ ਨੇ ਭਾਵੇਂ ਨਵੀਂ ਕਾਰ ਖਰੀਦੀ ਹੋਵੇ, ਉਹ ਕਹੋ ਜੀ ਤੁਹਾਨੂੰ ਤਾਂ ਨਹੀਂ,
ਉਹਦਾ ਝੂਟਾ ਪਹਿਲਾਂ ਉਸ ਬੰਦੇ ਨੂੰ
ਝੂਟਾ ਨਹੀਂ, ਉਹ ਕਹਿੰਦਾ ਤੁਹਾਨੂੂੰ ਤਾਂ ਨਹੀਂ ਗੱਡੀ ਚਾਹੀਦੀ,
ਠੀਕ ਹੈ,
ਉਹ ਕਹਿੰਦਾ ਮੈਨੂੰ ਚਾਹੀਦੀ ਸੀ,
ਕਹਿੰਦਾ
ਠੀਕ ਆ ਵਾਸੂ ਜੀ,
ਗੱਡੀ ਤੁਹਾਡੀ,
ਹਾਂ ਗੱਡੀ ਉਹਨਾਂ ਦੀ, ਪੈਸੇ ਭਾਵੇਂ ਤੁਸੀਂ ਦਿੱਤੇ ਹੋਏ,
ਨਹੀਂ ਫਿਰ ਠੀਕ ਆ, ਮੇਰੀ ਦਿਆਨਤਦਾਰੀ ਅਸਿਊਮ ਨਾ ਕੀਤੀ ਜਾਵੇ,
ਤਾਂ ਹੀ ਤਾਂ ਕਹਿ ਰਹੇ ਹਾਂ। ਯੈਸ ਐਗਜ਼ੈਕਟਲੀ।
ਐਂਡ ਵਿਜੇ ਜੀ, ਨਾਟ ਟੂ ਮੇਕ ਲਾਈਟ ਆਫ ਇਟ, ਦੇਖੋ ਇਹੀ ਇਸੇ ਕਰਕੇ ਨਾ ਜਦੋਂ ਮੈਂ ਕਿਹਾ ਮੇਰੀ ਦਿਆਨਤਦਾਰੀ, ਪਹਿਲਾਂ ਮੈਂ ਕਿਹਾ ਮੈਂ ਦਿਆਨਤਦਾਰ ਹੈਗਾ, ਮੈਂ ਪੁੱਛਦਾ, ਫਿਰ ਮੈਂ ਕਿਹਾ ਨਹੀਂ ਯਾਰ ਜੇ ਗੱਡੀ ਤੇ ਗੱਲ ਆ ਗਈ ਤਾਂ ਫਿਰ ਮੇਰੀ ਦਿਆਨਤਦਾਰੀ ਅਸਿਊਮ ਨਾ ਕੀਤੀ ਜਾਵੇ।
ਇਹ ਲੋਕਾਂ ਦੇ ਘਰਾਂ ਦੀ ਗੱਲ ਆ ਰਹੀ ਹੈ,
ਰੀਕਨਸੀਲੀਏਸ਼ਨ ਨੂੰ ਲੈ ਕੇ ਸਾਰੀ ਗੱਲ ਹੋ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਅਨਸ ਹਮੇਸ਼ਾ ਹੀ ਰੀਕਨਸੀਲੀਏਸ਼ਨ ਦੇ ਹਿਮਾਇਤੀ ਰਹੇ ਨੇ, ਕੈਨੇਡੀਅਨਸ ਵੀ ਰੀਕਨਸੀਲੀਏਸ਼ਨ ਦੇ ਹਿਮਾਇਤੀ ਰਹੇ ਨੇ, ਪਰ ਜੇ ਗੱਲ ਕੈਨੇਡੀਅਨਸ ਦੇ ਬ੍ਰਿਟਿਸ਼ ਕੋਲੰਬੀਅਨਸ ਦੇ ਘਰਾਂ ਤੱਕ ਪਹੁੰਚ ਜਾਏਗੀ, ਵੀ ਤੁਹਾਡਾ ਘਰ ਹੀ ਆਪਣਾ ਘਰ ਨਹੀਂ, ਤੁਸੀਂ ਆਪਣੇ ਘਰ ਦੇ ਵਿੱਚ ਕਿਰਾਏਦਾਰ ਹੋ, ਜ਼ਮੀਨ ਤਾਂ ਫਸਟ ਨੇਸ਼ਨਸ ਦੀ ਹੈ, ਫਿਰ ਕੈਨੇਡੀਅਨਸ ਕਹਿਣਗੇ, ਬ੍ਰਿਟਿਸ਼ ਕੋਲੰਬੀਅਨਸ ਕਹਿਣਗੇ ਵੀ ਸਾਡੀ ਦਿਆਨਤਦਾਰੀ ਨੂੰ ਤੁਸੀਂ ਅਸਿਊਮ ਨਾ ਕਰੋ, ਤੇ ਫਿਰ ਅਸੀਂ ਰੀਕਨਸੀਲੀਏਸ਼ਨ ਬਾਰੇ ਵੀ ਆਰ ਹੈਵਿੰਗ ਡਬਲ ਥਾਟਸ, ਸੈਕਿੰਡ ਥਾਟਸ, ਅਤੇ ਅਸੀਂ ਦੇਖਾਂਗੇ ਵਿਚਾਰ ਕਰਾਂਗੇ।
ਤੇ ਇਹ ਨਾ ਭੁੱਲੀਏ, ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਹੋਈ ਹੈ ਹਾਈਲਾਈਟ ਕਿ ਆਪਣੀ ਇਸੇ ਜਿਹੜੀ ਜੱਜਮੈਂਟ ਸੀ ਕਾਉਚੀ ਨਾਲੀ, ਉਹਦੇ ਜੱਜ ਨੇ ਲਿਖਤਾ ਸੀ ਕਿ ਰੀਕਨਸੀਲੀਏਸ਼ਨ ਦੇ ਵਿੱਚ ਹਮੇਸ਼ਾ ਕਿਸੇ ਨਾ ਕਿਸੇ ਧਿਰ ਦਾ ਨੁਕਸਾਨ ਹੋਏਗਾ, ਕਈ ਵਾਰੀ ਉਹ ਨੁਕਸਾਨ ਝੱਲਣ ਵਾਲੀ ਐਬੋਰੀਜਨਲ ਧਿਰ ਹੋਏਗੀ, ਕਈ ਵਾਰੀ ਉਹ ਨੋਨ ਐਬੋਰੀਜਨਲ ਕੈਨੇਡੀਅਨਸ ਹੋਣਗੇ। ਇਹਦੇ ਸੰਦਰਭ 'ਚ ਅਸੀਂ ਪਹਿਲਾਂ ਵੀ ਇਹ ਗੱਲ ਕੀਤੀ ਆ, ਆਈ ਥਿੰਕ ਅੱਜ ਉਹਨੂੰ ਦੁਬਾਰਾ ਤੋਂ ਹਾਈਲਾਈਟ ਕਰ ਦਿੰਦੇ ਹਾਂ ਕਿ ਤੁਸੀਂ ਪੁਰਾਣੇ ਸਮੇਂ ਦੇ ਵਿੱਚ ਹੋਏ ਕਿਸੇ ਧੱਕੇ ਦੇ ਵਿਕਟਮਸ ਦੇ ਨਾਲ ਇਨਸਾਫ ਕਰਨ ਦੇ ਲਈ, ਉਹ ਵਿਕਟਮ ਜਿਹੜੇ ਹੁਣ, ਕਿਉਂਕਿ ਸਮੇਂ ਦੀ ਚਾਲ ਇਹੋ ਜਿਹੀ ਆ, ਉਹ ਖੁਦ ਇਸ ਧਰਤੀ 'ਤੇ ਨਹੀਂ ਹੈਗੇ ਹੁਣ, ਤੁਸੀਂ ਪੁਰਾਣੇ ਵਿਕਟਮਸ ਦੇ ਨਾਲ ਇਨਸਾਫ ਕਰਨ ਦੇ ਲਈ ਅੱਜ ਨਵੇਂ ਵਿਕਟਮਸ ਨਹੀਂ ਬਣਾ ਸਕਦੇ, ਐਸ ਸਿੰਪਲ ਐਸ ਦੈਟ।
ਅਤੇ ਜਿਹੜੀ ਉਹ ਗੱਲ ਆਪਾਂ ਐਗਜ਼ਾਮਪਲ ਜਿਹੜੀ ਦਿੱਤੀ ਵਿਜੇ ਜੀ, ਕਿ ਉਸ ਬੰਦੇ ਨੂੰ ਪੁੱਛਣਾ ਪੈਣਾ ਵੀ ਪਹਿਲਾਂ ਜਿਹੜਾ ਕੋਈ ਫੂਡ ਆਰਡਰ ਕੀਤਾ ਤੁਸੀਂ ਉਬਰ ਈਟਸ ਤੋਂ, ਉਸ ਬੰਦੇ ਨੂੰ ਪਹਿਲਾਂ ਪੁੱਛਣਾ ਪੈਣਾ ਵੀ ਤੂੰ ਇੱਥੇ ਬਹਿ ਖਾ, ਕਿਉਂਕਿ ਉਸ ਬੰਦੇ ਦੀ ਉਮਰ ਹੈਗੀ 120 ਸਾਲ, ਤੇ 120 ਸਾਲ ਪਹਿਲਾਂ ਉਹ ਇਸੇ ਇੱਥੇ ਬਹਿ ਕੇ, ਇਸ ਕੁਰਸੀ ਤੇ ਬਹਿ ਕੇ ਇੱਥੇ ਖਾਣਾ ਖਾਂਦਾ ਰਿਹਾ,
ਪਰ 120 ਸਾਲ ਵਾਲਾ ਤਾਂ ਇੱਥੇ ਹੈ ਨੀ, ਹੁਣ ਉਹ ਕਹੇਗਾ ਵੀ ਜਿਹੜੇ ਮੇਰੇ
ਇਹਦਾ ਦਾਦਾ ਪੜਦਾਦਾ
ਮੇਰੇ ਪੂਰਵਜ ਸੀਗੇ
ਉਹ ਇੱਥੇ ਬਹਿ ਕੇ ਇਸ ਕੁਰਸੀ ਤੇ ਬਹਿ ਕੇ ਖਾਣਾ ਖਾਇਆ ਕਰਦੇ ਸੀ,
ਉਹ ਖਾਂਦੇ ਹੁੰਦੇ ਸੀ,
ਇੱਥੇ ਜਿਹੜਾ ਵੀ ਕੋਈ ਖਾਣਾ ਆਏਗਾ ਪਹਿਲਾਂ ਉਸ ਬੰਦੇ ਨੂੰ ਪੁੱਛਣਾ ਪੈਣਾ।
ਕਰੈਕਟ। ਸੋ ਬੇਸਿਕਲੀ ਇਹੀ ਹੈ, ਇਹ ਐਗਜ਼ੈਕਟ ਬੜਾ ਕਹਿ ਲਓ ਸੌਖੇ ਸਿੰਪਲ ਸ਼ਬਦਾਂ ਦੇ ਵਿੱਚ ਪੈਰਲਲ ਇਹੀ ਆ, ਜਿਹਦੇ ਕਰਕੇ ਆ ਕਾਉਚਿਨ ਲੈਂਡ ਰੂਲਿੰਗ ਵਾਲੇ ਕੇਸ ਦੇ ਵਿੱਚ ਇੰਨੀ ਵੱਡੀ ਜਿਹੜੀ ਕਹਿ ਲਓ ਬੈਕਲੈਸ਼ ਹੈਗੀ ਆ ਉਹ ਸਾਹਮਣੇ ਆ ਰਹੀ ਆ, ਜਿਹਦੇ ਸੰਦਰਭ ਦੇ ਵਿੱਚ ਹੀ ਹੁਣ ਆਹ ਇੰਟਰਪ੍ਰਿਟੇਸ਼ਨ ਐਕਟ ਦਾ ਸੈਕਸ਼ਨ 8.1 ਜਿਹਨੂੰ ਹੁਣ ਹਾਈਲਾਈਟ ਕੀਤਾ ਹੈ ਐਲੇਨੋਰ ਸਟਰਕ ਨੇ। ਬਸ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੱਲ੍ਹ ਬੀ ਸੀ ਦੇ ਸ਼ਹਿਰ ਟੈਰਿਸ ਦੇ ਵਿੱਚ ਜਾ ਕੇ ਅਨਾਊਂਸਮੈਂਟ ਕੀਤੀ ਗਈ ਆ, ਜਿਹੜੀ ਮੇਜਰ ਪ੍ਰੋਜੈਕਟਸ ਆਫਿਸ ਨੂੰ ਭੇਜੀ ਜਾਣ ਵਾਲੀ ਸੂਚੀ ਆ ਪ੍ਰੋਜੈਕਟਸ ਦੀ, 7 ਹੋਰ ਨਵੇਂ ਪ੍ਰੋਜੈਕਟ ਕੱਲ੍ਹ ਦੱਸੇ ਗਏ ਨੇ, ਕਹਿ ਲਓ 6 ਨਵੇਂ ਪ੍ਰੋਜੈਕਟ ਨੇ। ਇੱਕ ਤਾਂ ਕੋਨਸੈਪਟ ਹੀ ਆ, ਅਜੇ ਵੀ ਉਹਨੂੰ ਥੋੜ੍ਹਾ ਜਿਹਾ ਐਕਸਪਲੋਰ ਕਰਕੇ ਦੇਖੀਏ ਵੀ ਇਹਦੇ ਵਿੱਚ ਕੋਈ ਦਮ ਹੈ ਵੀ ਕਿ ਨਹੀਂ। ਇੱਕ ਜਿਹੜਾ ਦੇਖੋ ਸ਼ਬਦਾਵਲੀ ਦੇ ਵਿੱਚ ਕੱਲ੍ਹ ਤੋਂ ਤਬਦੀਲੀ ਦੇਖਣ ਨੂੰ ਮਿਲੀ ਆ, ਜਿਹੜੀ ਪਹਿਲੀ ਸੂਚੀ ਐਲਾਨੀ ਸੀ, ਈਵਨ ਕੱਲ੍ਹ ਤੱਕ ਵੀ ਜਿਹੜੀ ਸਾਰੀ ਗੱਲ ਚੱਲਦੀ ਸੀ ਨਾ ਵੀ ਪ੍ਰਧਾਨ ਮੰਤਰੀ ਐਲਾਨ ਕਰਨਗੇ ਅਤੇ ਜਿਹੜੇ ਇਹ ਵਾਲੇ ਪ੍ਰੋਜੈਕਟਸ ਨੇ ਦੇਖੋ ਫਿਰ ਵੀ ਇਹ ਬੜੀ ਤੇਜ਼ੀ ਨਾਲ ਤਿਆਰ ਹੋਣਗੇ, ਫਿਰ ਕੱਲ੍ਹ ਹੁਣ ਸ਼ਬਦ ਇਸਤੇਮਾਲ ਹੋ ਰਿਹਾ ਵੀ ਰੈਫਰ ਕੀਤੇ ਜਾ ਰਹੇ ਨੇ, ਵੀ ਇਹ ਪ੍ਰੋਜੈਕਟਸ ਦੀ ਸੂਚੀ ਮੇਜਰ ਪ੍ਰੋਜੈਕਟਸ ਆਫਿਸ ਜਿਹੜਾ ਕਿ ਫੈਡਰਲ ਸਰਕਾਰ ਵੱਲੋਂ ਹੁਣ ਸਥਾਪਿਤ ਕੀਤਾ ਗਿਆ ਉਹਨਾਂ ਨੂੰ ਭੇਜਿਆ ਜਾਏਗਾ, ਉਹ ਫਿਰ ਦੇਖਣਗੇ ਵੀ ਇਹਨਾਂ ਦੇ ਵਿੱਚੋਂ ਕਿਹੜੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਕਿ ਤਰਜੀਹੀ ਤੌਰ 'ਤੇ ਅੱਗੇ ਤੋਰਨਾ। ਜਿਹੜੀ ਗੱਲ ਇਹ 12 ਦੇ ਵਿੱਚੋਂ ਕਿਸੇ ਨੂੰ ਵੀ ਅਜੇ ਨੈਸ਼ਨਲ ਇੰਟਰਸਟ ਵਾਲੀ ਡੈਜ਼ੀਗਨੇਸ਼ਨ ਨਹੀਂ ਮਿਲੀ ਹੈ, ਜਿਹੜੀ ਕਿ ਡੈਜ਼ੀਗਨੇਸ਼ਨ ਬਿੱਲ C5 ਦੇ ਵਿੱਚ ਲਿਆਂਦੀ ਗਈ ਸੀ। ਸੋ ਉਹ ਡੈਜ਼ੀਗਨੇਸ਼ਨ ਅਜੇ ਬਾਅਦ 'ਚ ਅੱਗੇ ਜਾ ਕੇ ਮਿਲੇਗੀ, ਜਦੋਂ ਮੇਜਰ ਪ੍ਰੋਜੈਕਟ ਆਫਿਸ ਨੇ ਕਹਿ ਦਿੱਤਾ ਕਿ ਹਾਂ ਇਹ ਵਾਲੇ ਪ੍ਰੋਜੈਕਟ ਨੂੰ ਅਸੀਂ ਅਪਰੂਵਲ ਦੇਣ ਲੱਗੇ ਹਾਂ, ਵੀ ਅਜੇ ਫਾਈਲ ਉਹਨਾਂ ਕੋਲ ਭੇਜੀ ਗਈ ਆ।
ਅਤੇ ਜਦੋਂ ਉਹ ਡੈਜ਼ੀਗਨੇਸ਼ਨ ਮਿਲ ਵੀ ਗਈ,
ਹਾਂ,
ਅਤੇ ਉਸ ਤੋਂ ਬਾਅਦ ਵੀ ਵਾਅਦਾ ਕੀ ਹੈ? ਵਾਅਦਾ ਇਹ ਹੈ ਕਿ ਵੀ ਜਿਹੜੇ ਅਪਰੂਵਲਸ ਪਹਿਲਾਂ ਕਿਤੇ 5-6 ਸਾਲਾਂ ਦੇ ਵਿੱਚ ਮਿਲਿਆ ਕਰਦੇ ਸੀ, ਉਹ ਅਸੀਂ ਹੁਣ 2 ਸਾਲਾਂ ਤੋਂ ਪਹਿਲਾਂ ਦਵਾ ਦਿਆ ਕਰਾਂਗੇ ਕਿ 2 ਸਾਲ ਤੋਂ ਜ਼ਿਆਦਾ ਸਮਾਂ ਅਪਰੂਵਲ ਮਿਲਣ ਦੇ ਵਿੱਚ ਨਹੀਂ ਲੱਗੇਗਾ। ਕਿਉਂਕਿ ਕੱਲ੍ਹ ਇਹ ਸਵਾਲ ਬਹੁਤ ਪੁੱਛਿਆ ਗਿਆ ਬਾਰ ਬਾਰ, ਪ੍ਰੋਜੈਕਟਸ ਤਾਂ ਵੀ ਜਿਹੜੀ ਉਹੀ ਨੇ ਜਿਹੜੇ ਆਪਾਂ ਪਹਿਲਾਂ ਮੈਨਸ਼ਨ ਕਰ ਚੁੱਕੇ ਹਾਂ। ਕੱਲ੍ਹ ਵੀ ਆਪਾਂ ਪਰਸੋਂ ਵੀ ਸ਼ਾਇਦ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ ਸੀ ਵੀ ਸੰਭਾਵੀ ਤੌਰ 'ਤੇ ਕਿਹੜੇ ਕਿਹੜੇ ਪ੍ਰੋਜੈਕਟਸ ਹੋਣਗੇ ਉਹੀ ਨੇ ਜਿਹੜੇ ਇਸ ਸੂਚੀ ਦੇ ਵਿੱਚ ਹੈਗੇ ਨੇ, ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਪ੍ਰੋਜੈਕਟਸ ਅਜਿਹੇ ਨੇ ਜਿਨ੍ਹਾਂ ਦੀ ਡਿਵੈਲਪਮੈਂਟ ਕਈ ਦਹਾਕਿਆਂ ਤੋਂ ਚੱਲ ਰਹੀ ਹੈ। ਉਹਨਾਂ ਵਿੱਚੋਂ ਬਹੁਤ ਸਾਰੇ ਪ੍ਰੋਜੈਕਟਸ ਅਜਿਹੇ ਨੇ ਜਿਨ੍ਹਾਂ ਨੂੰ ਸਾਰੇ ਅਪਰੂਵਲਸ ਲਗਭਗ ਸਾਰੇ ਆਲਰੇਡੀ ਮਿਲ ਚੁੱਕੇ ਨੇ, ਇੱਕ ਅੱਧਾ ਅਪਰੂਵਲ ਕੋਈ ਰਹਿ ਗਿਆ। ਇਸ ਕਰਕੇ ਸਵਾਲ ਪੁੱਛਿਆ ਗਿਆ ਬਾਰ ਬਾਰ ਡੌਨ ਫੈਰਲ ਨੂੰ, ਜਿਹੜੇ ਕਿ ਐਮ ਪੀ ਓ ਨੂੰ ਲੀਡ ਕਰ ਰਹੇ ਨੇ ਮੇਜਰ ਪ੍ਰੋਜੈਕਟਸ ਆਫਿਸ ਨੂੰ, ਟਰਾਂਸਮਾਊਂਟਨ ਦੇ ਸਾਬਕਾ CEO, ਕਿ ਵੀ ਇਹਦੇ ਨਾਲ ਹੋਣਾ ਕੀ ਹੈ, ਵੀ ਮੇਜਰ ਪ੍ਰੋਜੈਕਟਸ ਆਫਿਸ ਨੂੰ ਰੈਫਰ ਜੇ ਕਰ ਵੀ ਦਿੱਤਾ, ਤੁਸੀਂ ਡੈਜ਼ੀਗਨੇਸ਼ਨ ਦੇ ਵੀ ਦਿੱਤੀ, ਫਿਰ ਕੀ ਹੋ ਜਾਏਗਾ?
ਜੀ
ਫਿਰ ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਦੇਖੋ ਇਹਦੇ ਨਾਲ ਵੀ 2 ਸਾਲਾਂ ਦੇ ਵਿੱਚ ਅਪਰੂਵਲ ਮਿਲ ਜਾਏਗਾ, ਅਤੇ ਬਹੁਤ ਸਾਰੀਆਂ ਜਿਹੜੀਆਂ ਪਰਮਿਸ਼ਨਸ ਹੁੰਦੀਆਂ ਨੇ, ਪਰਮਿਟਿੰਗ ਦਾ ਪ੍ਰੋਸੈਸ ਹੁੰਦਾ, ਵੀ ਉਹ ਇੱਕ ਤੋਂ ਬਾਅਦ ਇੱਕ ਨਹੀਂ, ਵੀ ਪਹਿਲਾਂ ਇੱਕ ਪਰਮਿਟ ਮਿਲਿਆ, ਉਸ ਤੋਂ ਬਾਅਦ ਫਿਰ ਦੂਜੇ ਪਰਮਿਟ ਲਈ ਅਪਲਾਈ ਕਰੋ, ਫਿਰ ਤੀਜਾ। ਕਹਿੰਦੇ ਇੱਦਾਂ ਨਹੀਂ, ਅਸੀਂ ਪੈਰਲਲ ਕਹਿੰਦੇ ਸਾਰੀ ਪਰਮਿਟਿੰਗ ਦਾ ਪ੍ਰੋਸੈਸ ਇਕੱਠਾ ਚਲਾ ਦੇਵਾਂਗੇ, ਅਤੇ ਉਹਦੇ ਨਾਲ ਫਿਰ ਕਹਿੰਦੇ ਫਾਸਟ ਟਰੈਕ ਹੋ ਜਾਏਗਾ ਕੰਮ। ਅਤੇ ਪਹਿਲਾਂ ਅਪਰੂਵਲ ਜਿਹੜੇ ਉਹਨਾਂ ਨੇ ਇਹ ਕਿਹਾ, ਕਹਿੰਦੇ 5-6 ਈਅਰਸ ਲੱਗ ਜਾਂਦੇ ਸੀ ਜਾਂ ਉਸ ਤੋਂ ਵੀ ਜ਼ਿਆਦਾ, ਹੁਣ ਅਸੀਂ 2 ਸਾਲਾਂ ਦੇ ਵਿੱਚ ਅਪਰੂਵਲ ਦੇ ਦੇਵਾਂਗੇ। ਗੱਲ ਸਿਰਫ ਇੰਨੀ ਹੈ,
ਗੱਲ ਸਿਰਫ ਇਹੀ ਹੈ,
ਇਦਾਂ ਨਹੀਂ ਹੈ ਵੀ ਕੰਸਟਰਕਸ਼ਨ ਕੱਲ੍ਹ ਸ਼ੁਰੂ ਹੋ ਜਾਣੀ।
ਹਾਂ, ਇਹ ਸਿਰਫ ਇਹ ਵੀ ਆਲੋ ਜੀ ਤਿਆਰ, ਦੇਖੋ ਤੁਸੀਂ ਕਹੋ ਅਸੀਂ ਮਾਹੌਲ ਤਿਆਰ ਕਰਕੇ ਦੇ ਤਾ, ਅਸੀਂ ਜੀ ਵਿਲ ਦ ਬਿਲਡਰਸ ਕਮ, ਜਿਨ੍ਹਾਂ ਨੂੰ ਤੁਸੀਂ ਉਮੀਦ ਕਰਦੇ ਹੋ ਕਿ ਆ ਕੇ ਉਹਨਾਂ ਨੇ ਇਹ ਪ੍ਰੋਜੈਕਟ ਉਸਾਰਨੇ ਨੇ, ਉਹਨਾਂ ਨੇ ਇਹਦੀ ਬਾਕੀ ਵਾਇਬਿਲਿਟੀ ਵੇਖਣੀ ਹੈ। ਅੱਛਾ, ਇਹ ਪ੍ਰੋਜੈਕਟ ਇੱਦਾਂ ਵੀ ਨਹੀਂ ਹੈਗਾ ਵੀ ਇਹ ਤਾਂ ਹੈ ਨਹੀਂ, ਤੁਸੀਂ ਇਜਾਜ਼ਤ ਦੇ ਦਿੱਤੀ ਕਿ ਜੀ ਐਂ ਕਰੋ ਇੱਥੇ ਤੁਸੀਂ ਫੂਡ ਕਾਰਟ ਲਾ ਲਓ। ਅਗਲਾ ਕਹਿੰਦਾ ਜੀ ਠੀਕ ਆ, ਫੂਡ ਟਰੱਕ ਰੈਡੀ ਆ, ਅੱਜ ਮੈਂ ਡਰਾਈਵ ਕਰਕੇ ਇੱਥੇ ਪੂਰੀ ਕਤਾਰ ਲਾ ਦੇਣੀ ਆ, ਕੱਲ੍ਹ ਤੋਂ ਪੈਸੇ ਬਣਨੇ ਸ਼ੁਰੂ ਹੋ ਜਾਣਗੇ। ਇਹ ਜਿਹੜੇ ਪ੍ਰੋਜੈਕਟਸ ਨੇ, ਭਾਵੇਂ ਉਹ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਆ, ਭਾਵੇਂ ਉਹ ਯਾਰ ਇੱਕ ਤਾਂ ਮੈਂ ਤੁਹਾਨੂੰ ਨਾਮ ਨਹੀਂ ਹੋਇਆ ਚੇਤਰਾ, ਸੀਲਿਸਿਮਸ ਕੀ ਨਾਂ ਉਹਦਾ,
ਸੀਲਿਸਿਮਸ ਕਹਿੰਦਾ, ਕੋਈ ਸੀਲਿਸਿਮਸ ਕਹਿੰਦਾ, ਇੰਡੀਜਨਸ ਨੇਮ ਹੈ,
ਇੰਡੀਜਨਸ
ਨੇਮ KSI LISIMS,
ਤੇ ਕੇ ਸਾਇਲੈਂਟ ਆ ਉਹਦਾ। ਸੀਲਿਸਿਮਸ ਵਾਲਾ ਜਿਹੜਾ LNG ਪ੍ਰੋਜੈਕਟ ਆ, ਉਹਦੇ ਵਿੱਚ ਵਾਸੂ ਜੀ ਟਾਈਮ ਬਹੁਤ ਲੱਗਣਾ, ਉਹਦੇ ਵਿੱਚ ਕੁਝ ਇੰਡੀਜਨਸ ਭਾਈਚਾਰੇ ਉਸ ਪ੍ਰੋਜੈਕਟ ਦੀ ਮੁਖਾਲਫਤ ਵੀ ਕਰ ਰਹੇ ਨੇ। ਸੀਲਿਸਿਮਸ ਵਾਲਾ ਬਣਨਾ ਕੀ ਹੈ, LNG ਟਰਮੀਨਲ ਬਣਨਾ
ਜੀ,
ਉਸ ਟਰਮੀਨਲ ਨੂੰ ਨੈਚੁਰਲ ਗੈਸ ਸਪਲਾਈ ਜਿਹੜੀ ਪਾਈਪਲਾਈਨ ਨੇ ਕਰਨੀ ਆ
PRGT,
ਉਸ ਪਾਈਪਲਾਈਨ ਦੀ ਵੀ ਮੁਖਾਲਫਤ ਕੁਝ ਇੰਡੀਜਨਸ ਭਾਈਚਾਰੇ ਕਰ ਰਹੇ ਨੇ। ਸੋ ਇਹ ਕਹਿ ਲਓ ਕਿ ਜਿਹੜਾ ਪ੍ਰੋਜੈਕਟ ਜਿਹਨੇ ਲਗਭਗ $30 billion ਦਾ ਪ੍ਰੋਜੈਕਟ ਦੱਸਿਆ ਜਾ ਰਿਹਾ ਇੰਡੀਜਨਸ ਲੈਡ, ਉਹਨੂੰ ਫੀਡ ਕਿਹੜੀ ਪਾਈਪਲਾਈਨ ਨੇ ਕਰਨਾ? ਉਹ ਅਜੇ ਤੱਕ ਕੋਈ ਸਿਕਿਉਰਡ ਪਾਈਪਲਾਈਨ ਹੈ ਨਹੀਂ, ਕੋਈ ਕਮਿਟਿਡ ਪਾਈਪਲਾਈਨ, ਭਾਵ ਕੋਈ ਕਹਿ ਲਓ ਕੋਈ ਵਿਸ਼ਵਾਸਯੋਗ ਪਾਈਪਲਾਈਨ ਨਹੀਂ ਹੈ, ਕਿਉਂਕਿ ਜੇ ਲਿਟੀਗੇਸ਼ਨ ਦੇ ਵਿੱਚ ਉਹ ਪਾਈਪਲਾਈਨ ਦਾ ਕੰਮ ਹੀ ਜੇ ਰੁਕ ਜਾਂਦਾ ਫਿਰ ਪ੍ਰੋਜੈਕਟ ਵੀ ਕਾਹਦਾ ਰਹਿ ਜਾਣਾ। ਇਨਵਾਇਰਮੈਂਟਲਿਸਟ ਦੀ ਲੈ ਦੀ ਮੁਖਾਲਫਤ ਕਰ ਰਹੇ ਨੇ। ਸੋ ਇਹਨਾਂ ਪ੍ਰੋਜੈਕਟਸ ਨੂੰ ਸੂਚੀ ਦੇ ਉੱਪਰ ਪਾਉਣਾ ਅਤੇ ਇਹਨਾਂ ਪ੍ਰੋਜੈਕਟਸ ਨੂੰ ਅਪਰੂਵ ਕਰਨ ਤੋਂ ਬਾਅਦ ਕਿਸੇ ਇਨਵੈਸਟਰ ਨੂੰ ਅਟਰੈਕਟ ਕਰਕੇ ਫਿਰ ਇਹਨਾਂ ਪ੍ਰੋਜੈਕਟਸ ਨੂੰ ਔਨ ਟਾਈਮ ਐਂਡ ਔਨ ਬਜਟ ਕੰਪਲੀਟ ਕਰ ਸਕਣਾ, ਇਹ ਸਾਰੀਆਂ ਬੜੀਆਂ ਵੱਖੋ ਵੱਖਰੀਆਂ ਪਰਤਾਂ ਨੇ।
ਅਤੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ, ਕਹਿੰਦੇ ਵੀ ਇਹ ਪ੍ਰੋਜੈਕਟ ਸਾਰੇ ਉਹ ਨੇ ਜਿਹੜੇ ਕਾਫੀ ਸਾਰੇ ਪਰਮਿਟਸ ਆਲਰੇਡੀ ਹਾਸਲ ਕਰ ਚੁੱਕੇ ਨੇ, ਜਿਹੜੇ ਉਹਨਾਂ ਨੂੰ ਫਾਸਟ ਟਰੈਕ ਨਾ ਵੀ ਕੀਤਾ ਜਾਂਦਾ, ਉਹਨਾਂ ਨੂੰ ਇਸ ਸੂਚੀ ਵਿੱਚ ਨਾ ਵੀ ਸ਼ਾਮਲ ਕਰਕੇ MPO ਨੂੰ ਰੈਫਰ ਨਾ ਵੀ ਕੀਤਾ ਜਾਂਦਾ, ਇਹ ਪ੍ਰੋਜੈਕਟ ਫਿਰ ਵੀ ਬਣਨੇ ਸੀ। ਇਹ ਗੱਲ ਕੱਲ ਪੀਅਰ ਪੋਲੀਅਵ ਨੇ ਕਹੀ। ਪੀਅਰ ਪੋਲੀਅਵ ਨੇ ਕਲੋਨਾ ਵਿੱਚ ਆਏ ਹੋਏ ਸੀ, ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ, ਤੇ ਉੱਥੇ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਇਹ ਪ੍ਰੋਜੈਕਟ ਤਾਂ ਵੈਸੇ ਵੀ ਬਣਨੇ ਸੀ, ਵੀ ਮਾਰਕ ਕਾਰਨੀ ਨੇ MPO ਨੂੰ ਰੈਫਰ ਕਰਕੇ ਕੀ ਕਹਿੰਦੇ ਖੱਟ ਲਿਆ, ਤੇ ਕਹਿੰਦੇ ਵੀ ਇਹ ਤਾਂ ਬਿਊਰੋਕਰੇਸੀ ਹੋਰ ਐਡ ਕੀਤੀ ਆ, ਵੀ ਗਵਰਨਮੈਂਟ ਉਹ ਜਿਹੜੀ ਬਾਰ ਬਾਰ ਗੱਲ ਕਹਿੰਦੇ ਗਵਰਨਮੈਂਟ ਨੀਡਸ ਟੂ ਗੈਟ ਆਊਟ ਆਫ ਦ ਵੇ, ਇਹ ਜਿਹੜੇ ਪ੍ਰੋਜੈਕਟਸ ਨੇ ਆਪ ਹੀ ਬਣ ਜਾਣਗੇ, ਵੀ ਤੁਸੀਂ ਆਪ ਹੀ ਤੁਹਾਡੇ ਕੇ ਡਾ ਰਹੇ ਹੋ, ਜਿਹੜੇ ਪਰਮਿਟਸ ਨੇ ਉਹ ਕਿਤੇ ਚਾਈਨਾ ਤੋਂ ਥੋੜੀ ਲੈਣੇ ਆ, ਪਰਮਿਟਸ ਤੁਹਾਡੀ ਸਰਕਾਰ ਨੇ ਦੇਣੇ, ਤੁਹਾਡੀ ਐਡਮਿਨਿਸਟ੍ਰੇਸ਼ਨ ਨਹੀਂ, ਵੀ ਤੁਸੀਂ ਪਰਮਿਟਿੰਗ ਦਾ ਪ੍ਰੋਸੈਸ ਸੁਖਾਲਾ ਕਰੋ ਬਜਾਏ ਦੇ ਕਿ ਤੁਸੀਂ ਇੱਕ ਹੋਰ ਦਫ਼ਤਰ ਸਥਾਪਿਤ ਕਰ ਦਿਓ,
ਜਿਹੜੀ
ਸਰਕਾਰ ਕਹਿੰਦੀ ਹੈ ਵੀ ਉਹ ਦਫ਼ਤਰ ਪਰਮਿਟਿੰਗ ਦਾ ਪ੍ਰੋਸੈਸ ਸੁਖਾਲਾ ਕਰਕੇ ਦੇਗੀ, ਵੀ ਉਹਦੇ ਨਾਲ ਫਿਰ ਸਾਰੇ ਪਰਮਿਟਸ ਨੇ ਉਹ ਪੈਰਲ ਚੱਲ ਸਕਣ,
ਕਿਉਂਕਿ ਜਦੋਂ ਕਿਸੇ ਵੀ ਪ੍ਰੋਜੈਕਟ ਨੂੰ ਨੈਸ਼ਨਲ ਇੰਟਰਸਟ ਵਾਲੀ ਡੈਜ਼ੀਗਨੇਸ਼ਨ ਜੇ ਮਿਲ ਗਈ ਵਾਸੂ ਜੀ, ਉਹਨਾਂ ਦਾ ਪਰਮਿਟਿੰਗ ਦਾ ਪ੍ਰੋਸੈਸ ਫਾਸਟ ਕਿਵੇਂ ਹੋਣਾ, ਕਿ ਉਹਨਾਂ ਨੂੰ ਐਗਜ਼ੈਂਪਸ਼ਨਸ ਮਿਲ ਜਾਣੀਆਂ ਨੇ ਫਿਸ਼ਰੀਜ਼ ਐਕਟ ਤੋਂ, ਸਪੀਸ਼ੀਜ਼ ਐਟ ਰਿਸਕ ਐਕਟ ਤੋਂ, ਤੇ ਇੰਪੈਕਟ ਅਸੈਸਮੈਂਟ ਐਕਟ ਤੋਂ। ਇੰਪੈਕਟ ਅਸੈਸਮੈਂਟ ਐਕਟ ਉਹੀ ਜਿਹੜਾ ਬਿੱਲ C-69 ਦੇ ਤਹਿਤ ਲਾਗੂ ਹੋਇਆ ਸੀ, ਤੇ ਜਿਹਨੂੰ ਕੰਜ਼ਰਵੇਟਿਵਸ ਬਾਰ ਬਾਰ ਇਹ ਕਹਿੰਦੇ ਨੇ ਵੀ ਇਹ ਇੰਪੈਕਟ ਅਸੈਸਮੈਂਟ ਐਕਟ ਤੇ ਬੇਸਿਕਲੀ ਨੋ ਮੋਰ ਪਾਈਪਲਾਈਨਸ ਐਕਟ ਆ, ਵੀ ਇਹਨੇ ਤਾਂ ਕੋਈ ਡਿਵੈਲਪਮੈਂਟ ਹੋਣੀ ਨਹੀਂ। ਕਿ ਜਿਹੜੇ ਪ੍ਰੋਜੈਕਟਸ ਅਸੀਂ ਇਸ ਨੈਸ਼ਨਲ ਇੰਟਰਸਟ ਵਾਲੀ ਕੈਟਾਗਰੀ ਜਿਹੜੇ ਜਿਹੜੇ ਆ ਗਏ ਉਹਨਾਂ ਦੇ ਉੱਪਰ ਇੰਪੈਕਟ ਅਸੈਸਮੈਂਟ ਐਕਟ ਲਾਗੂ ਨਹੀਂ ਹੋਏਗਾ, ਉਹਨਾਂ ਨੂੰ ਉਸ ਤੋਂ ਐਗਜ਼ੈਂਪਸ਼ਨ ਮਿਲ ਜਾਏਗੀ। ਸੋ ਇਹ ਸਾਰੀ ਗੱਲ ਚੱਲ ਰਹੀ ਹੈ। ਇੱਕ ਜਿਹੜੀ ਹੋਰ ਗੱਲ ਮੇਰੇ ਵਾਸਤੇ ਸਟੈਂਡ ਆਊਟ ਕੀਤੀ, ਕੱਲ੍ਹ ਇਹ ਕਿਹਾ ਗਿਆ ਕਿ ਜਿਹੜਾ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਆ ਉਹ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਵਾਸਤੇ ਬੀਸੀ ਹਾਈਡਰੋ ਨੂੰ $139 million ਦਾ ਲੋ ਇੰਟਰਸਟ 'ਤੇ ਕਰਜ਼ਾ ਦੇ ਦੇਗਾ। ਹੁਣ ਸੁਣਨ ਨੂੰ ਵਾਸਤੇ ਜੀ $139 million ਘੱਟ ਅਮਾਊਂਟ ਥੋੜ੍ਹੇ ਹੁੰਦਾ, ਪਰ ਜਿਹੜਾ ਇਹ ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਦਾ ਪ੍ਰੋਜੈਕਟ ਆ
$6 billion
ਦਾ, $6 billion ਦੇ ਮੂਹਰੇ $139 million ਦਾ ਲੋਨ, ਵੀ ਬੰਦੇ ਨੂੰ ਚਾਹੀਦੇ ਸੀ $6,000 ਅਤੇ ਉਹਨੂੰ ਦੇ ਦਿੱਤੇ 139, ਇਹੀ ਹੈ ਨਾ ਹੈ। ਅਤੇ ਇਹ ਵਾਸੂ ਜੀ ਇਹ ਤਾਂ ਨੇੜੇ ਤੇੜੇ ਵੀ ਨਹੀਂ ਪਹੁੰਚਦਾ ਫਿਰ,
ਅਤੇ ਉਹ ਵੀ ਲੋਨ ਆ,
ਉਹ ਵੀ ਲੋਨ ਆ,
ਗ੍ਰਾਂਟ ਨਹੀਂ ਆ,
ਗ੍ਰਾਂਟ ਨਹੀਂ ਆ।
ਸੋ ਯਾ ਬਾਕੀ ਇਹਦੇ 'ਚ ਇਹ ਐਕਸਪੈਕਟੇਸ਼ਨ ਹੈ ਜਿਹੜੇ ਪ੍ਰਾਈਵੇਟ ਕੰਪਨੀਆਂ ਹੋਣਗੀਆਂ, ਪ੍ਰੋਪੋਨੈਂਟਸ ਹੋਣਗੇ, ਉਹ ਇਨਵੈਸਟਮੈਂਟ ਕਰਨਗੇ
ਜੀ ਜੀ।
ਅਤੇ ਸੋ ਪ੍ਰੋਜੈਕਟ ਦੀ ਪੂਰੀ ਲਾਗਤ ਜਿਹੜੀ ਆ $6 billion ਦੀ ਆ
ਜੀ।
ਪਰ ਇਹਦੇ ਨਾਲ ਫਿਰ ਉਹੀ ਗੱਲ ਹੈ ਕਿ ਫੈਡਰਲ ਸਰਕਾਰ ਆਪਣਾ ਠੱਪਾ ਲਗਾ ਰਹੀ ਆ ਪ੍ਰੋਜੈਕਟਸ ਦੇ ਉੱਤੇ, ਵੀ ਬ੍ਰਾਂਡਿੰਗ ਹੋ ਰਹੀ ਆ ਨਾ ਪ੍ਰੋਜੈਕਟਸ ਦੀ ਐਜ਼ ਫੈਡਰਲ, ਕਿ ਫੈਡਰਲ ਅਪਰੂਵਲ, ਫੈਡਰਲ ਬੈਕਿੰਗ ਵਾਲੇ ਪ੍ਰੋਜੈਕਟਸ ਨੇ, ਵੀ ਕੱਲ੍ਹ ਨੂੰ ਜੇਕਰ ਕੋਰਟ ਦੇ ਵਿੱਚ ਇਹਦੇ ਖਿਲਾਫ਼ ਕੋਈ ਚੈਲੰਜ ਵਗੈਰਾ ਹੋ ਜਾਂਦਾ ਇੰਡੀਜਨਸ ਭਾਈਚਾਰਿਆਂ ਵੱਲੋਂ, ਤਾਂ ਫਿਰ ਉਹ ਫੈਡਰਲ ਸਰਕਾਰ ਉਹਨੂੰ ਨੈਸ਼ਨਲ ਪ੍ਰੋਜੈਕਟ ਦਾ ਇੱਕ ਦਰਜਾ ਦੇ ਕੇ ਫਿਰ ਇਸ ਪ੍ਰੋਜੈਕਟ ਦੀ ਐਡਵੋਕੇਸੀ ਕਰ ਸਕਦੀ ਹੈ ਅਗੇਂਸਟ ਦੈਟ ਚੈਲੰਜ।
ਤੇ ਜਿਹੜੇ ਉਹ ਚੈਲੰਜ, ਉਹੀ ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਨਾ ਕਿ ਚਿਲਕੋਟਨ ਵਾਲੀ ਰੂਲਿੰਗ ਜਿਹੜੀ 2014 ਦੇ ਵਿੱਚ ਆਈ ਸੀ, ਉਹਦੇ ਵਿੱਚ ਇਹ ਗੱਲ ਹੋ ਗਈ ਸੀ ਕਿ ਜੇ ਕੋਈ ਪ੍ਰੋਜੈਕਟ ਨੈਸ਼ਨਲ ਇੰਟਰਸਟ ਦੇ ਵਿੱਚ ਸਰਕਾਰ ਸਿੱਧ ਕਰ ਦਿੰਦੀ ਆ ਤਾਂ ਫਿਰ ਉਹਦੇ ਉੱਪਰ ਜਿਹੜਾ ਕੋਈ ਐਬੋਰੀਜਨਲ ਕਲੇਮ ਵੀ ਹੈਗਾ ਉਹਨੂੰ ਵੀ ਸਰਕਾਰ ਬਾਈਪਾਸ ਕਰ ਸਕਦੀ ਆ। ਸਿਰਫ ਇਹ ਹੋਏਗਾ ਕਿ ਉਸ ਐਬੋਰੀਜਨਲ ਕਲੇਮ ਨੂੰ ਨਜਿੱਠਣ ਦੇ ਲਈ ਸਰਕਾਰ ਨੂੰ ਕੰਪਨਸੇਸ਼ਨ ਦੇਣੀ ਪੈਣੀ ਆ, ਪਰ ਉਹ ਪ੍ਰੋਜੈਕਟ ਨੂੰ ਫਿਰ ਇੰਡੀਜਨਸ ਕੋਈ ਵੀ ਗਰੁੱਪ ਆ ਕੇ ਵੀਟੋ ਨਹੀਂ ਕਰ ਸਕਦਾ, ਉਹਦੇ ਵਿੱਚ ਕੋਈ ਪਰਮਾਨੈਂਟ ਢਿੱਕਾ ਨਹੀਂ ਡਾ ਸਕਦਾ। ਸੋ ਇਹ ਦੇਖਦੇ ਹਾਂ ਕਿ ਕੱਲ੍ਹ ਜਿਹੜੀ ਹੁਣ ਇਹ ਕੀ ਕੱਲ੍ਹ 7 ਪ੍ਰੋਜੈਕਟ ਹੋਏ ਨਾ, 6+1 ਕਿਉਂਕਿ 1 ਤਾਂ ਕੌਨਸੈਪਟ ਆ।
ਯਾ ਸੋ ਉਹ ਬੇਸਿਕਲੀ ਕੋਰੀਡੋਰ ਦੀ ਉਹਦੇ 'ਚ ਗੱਲ ਕੀਤੀ ਗਈ ਆ। ਸੋ BC ਦਾ ਹੀ ਉਹ ਕੋਨਸੈਪਟ ਆ। ਸੋ BC ਦੇ ਵਿੱਚ ਨੌਰਥ ਵੈਸਟ ਕ੍ਰਿਟੀਕਲ ਕੰਜ਼ਰਵੇਸ਼ਨ ਕੋਰੀਡੋਰ ਦੀ ਗੱਲ ਕੀਤੀ ਗਈ, ਉਹਨੂੰ 7ਵੇਂ ਪ੍ਰੋਜੈਕਟ ਵਜੋਂ ਸ਼ਾਮਲ ਕੀਤਾ ਗਿਆ। ਇਹਦਾ ਜ਼ਿਕਰ ਸਤੰਬਰ ਵਾਲੀ ਸੂਚੀ ਦੇ ਵਿੱਚ ਵੀ ਹੋਇਆ ਸੀ। ਅਤੇ ਇਹ ਜਿਹੜਾ ਕੋਰੀਡੋਰ ਆ ਬੇਸਿਕਲੀ BC ਦੇ ਨੌਰਥ ਵੈਸਟ ਵਿੱਚ ਐਜ਼ ਅ ਨੇਮ ਸਪੈਸੀਫਾਈਸ, ਅਤੇ ਜਿਹੜੀ ਰੈੱਡ ਕ੍ਰਿਸ ਮਾਈਨ ਪਹਿਲੀ ਸੂਚੀ ਵਿੱਚ ਸੀਗੀ, ਅਤੇ ਇਸ ਲਿਸਟ ਦੇ ਵਿੱਚ ਜਿਹੜੀ LNG ਸੀਲਿਸਮਸ LNG ਅਤੇ ਦੂਸਰਾ ਜਿਹੜੀ ਟਰਾਂਸਮਿਸ਼ਨ ਲਾਈਨ ਆ NCTL, ਇਹ ਤਿੰਨੋਂ ਪ੍ਰੋਜੈਕਟਸ ਇਸੇ ਕੋਰੀਡੋਰ ਦੇ ਵਿੱਚ ਹੀ ਆਉਂਦੇ ਨੇ।
ਜੀ ਜੀ ਜੀ।
ਤੇ ਮਾਰਕ ਕਾਰਨੀ ਦਾ ਕਹਿਣਾ ਸੀ ਕੱਲ, ਕਹਿੰਦੇ ਵੀ ਇਸ ਕੋਰੀਡੋਰ ਦੇ ਵਿੱਚ ਟੈਨਸ ਆਫ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟਸ ਦੀ ਸਮਰੱਥਾ ਹੈ, ਇੱਥੇ ਸਕੋਪ ਹੈਗਾ, ਪੋਟੈਂਸ਼ੀਅਲ ਹੈਗੀ ਆ, ਤੇ ਅਸੀਂ ਇਸ ਕੋਰੀਡੋਰ ਨੂੰ ਐਜ਼ ਅ ਕਹਿੰਦੇ ਗ੍ਰੀਸ ਜਿੰਨਾ ਇਲਾਕਾ ਹੈ, ਮੁਲਕ ਆ ਗ੍ਰੀਸ, ਉਹ ਕਹਿੰਦੇ ਪੂਰੇ ਮੁਲਕ ਜਿੰਨਾ ਇਲਾਕਾ, ਕਹਿੰਦੇ ਇਹ ਬਣ ਜਾਣਾ ਇੱਕ ਕੋਰੀਡੋਰ, ਅਤੇ ਅਸੀਂ ਇਹਨੂੰ ਡਿਵੈਲਪ ਕਰਨਾ ਚਾਹੁੰਦੇ ਹਾਂ, ਅਤੇ ਇਹਦੇ ਵਿੱਚ ਬਹੁਤ ਸਾਰੀਆਂ ਇਨਵੈਸਟਮੈਂਟਸ ਹੋ ਸਕਦੀਆਂ, ਇੱਥੇ ਕ੍ਰਿਟੀਕਲ ਮਿਨਰਲਸ ਨੂੰ ਲੈ ਕੇ, LNG ਨੂੰ ਲੈ ਕੇ, ਕਹਿੰਦੇ ਬਹੁਤ ਸਕੋਪ ਆ।
ਅੱਛਾ, ਇਹ ਤਾਂ ਵੈਸੋ ਜੀ 12 ਪ੍ਰੋਜੈਕਟ, 5 ਪ੍ਰੋਜੈਕਟ ਦੀ ਸੂਚੀ ਪਿਛਲੀ, ਅਤੇ 7 ਵਾਲੀ ਕੱਲ੍ਹ। ਇਹ ਤੋਂ ਇਲਾਵਾ 2 ਹੋਰ ਜਿਹੜੇ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹਨਾਂ ਦਾ ਜ਼ਿਕਰ ਹੁੰਦਾ ਰਿਹਾ, ਅੱਜ ਇਨਫੈਕਟ ਪ੍ਰਧਾਨ ਮੰਤਰੀ ਮਾਰਕ ਕਾਰਨੀ ਇੱਕ ਇਵੈਂਟ ਵੀ ਅਟੈਂਡ ਕਰ ਰਹੇ ਸੀ, ਜਿਹੜਾ ਕਿ ਕਿਊਬੈਕ ਤੋਂ ਓਨਟੈਰੀਓ ਤੱਕ ਜਿਹੜੀ ਹਾਈ ਸਪੀਡ ਰੇਲਵੇ ਲਾਈਨ,
ਜਸਟਿਨ ਟਰੂਡੋ ਦਾ ਉਹਨਾਂ ਦੀ ਕਹਿ ਲਓ ਵੀ ਲਾਸਟ ਮੇਜਰ ਅਨਾਊਂਸਮੈਂਟ ਸੀ।
ਜੀ ਕਰੈਕਟ। ਸੋ ਉਹ ਵਾਲਾ ਜਿਹੜਾ ਪ੍ਰੋਜੈਕਟ ਆ, ਕਿਉਂਕਿ ਬਜਟ ਦੇ ਵਿੱਚ ਉਹਨੂੰ ਲੈ ਕੇ ਵੀ ਥੋੜੀ ਸੀਡ ਫੰਡਿੰਗ ਵਗੈਰਾ ਰੱਖੀ ਗਈ ਸੀ।
ਹਾਂਜੀ।
ਇੱਕ ਜਿਹੜੀ ਉਹ ਪੋਰਟ ਵਾਲੀ ਐਕਸਪੈਂਸ਼ਨ ਸੀਗੀ, ਚਰਚਿਲ ਪੋਰਟ,
ਹਾਂਜੀ,
ਮੈਨੀਟੋਬਾ, ਯੈਸ, ਉਹ ਵੀ ਜਿਹੜੀਆਂ 2 ਅਨਾਊਂਸਮੈਂਟਸ ਨੇ ਉਹ ਇਹਨਾਂ 12 ਦੇ ਵਿੱਚ ਸ਼ਾਮਲ ਨਹੀਂ ਹੈਗੀਆਂ। ਉਹਨਾਂ ਪ੍ਰੋਜੈਕਟਸ ਦੇ ਉੱਪਰ ਵੀ ਜਿਹੜਾ ਕੰਮ ਹੈਗਾ ਸਰਕਾਰ ਕਰਨਾ ਚਾਹੁੰਦੀ ਆ, ਅਤੇ ਕਈਆਂ ਦਾ ਮੰਨਣਾ ਇਹ ਹੈ ਵੀ ਜੇ ਤੁਸੀਂ ਦੇਖੋ ਨਾ ਇਨਫਰਾਸਟ੍ਰਕਚਰ ਦੇ ਪੁਆਇੰਟ ਆਫ ਵਿਊ ਤੋਂ ਜਿਹੜੇ ਪ੍ਰੋਜੈਕਟ ਸੱਚੀ ਫੈਡਰਲ ਸਰਕਾਰ ਆਪਣੇ ਪੱਧਰ 'ਤੇ ਰੀਅਲੀ ਪੁਸ਼ ਫਾਰਵਰਡ ਕਰ ਸਕਦੀ ਆ, ਉਹ ਇਹ 2 ਨੇ।
ਯਾ ਅਤੇ ਚਰਚਿਲ ਪੋਰਟ ਦੀ ਖਾਸ ਤੌਰ 'ਤੇ ਬੜੀ ਇਹ ਗੱਲ ਹੁੰਦੀ ਆ ਵੀ ਜੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਯੂਰਪ ਦੇ ਨਾਲ ਆਪਣੀ ਟ੍ਰੇਡ ਜਿਹੜੀ ਆ ਉਹ ਜ਼ਿਆਦਾ ਵਧਾਉਣੀ ਆ, ਕਿਉਂਕਿ ਮਾਰਕ ਕਾਰਨੀ ਹਰ ਗੱਲ ਦੇ ਵਿੱਚ ਯੂਰਪ ਦਾ ਜ਼ਿਕਰ ਕਰਦੇ ਨੇ ਕਿ ਕੈਨੇਡਾ ਨੂੰ ਕੀ ਕਹਿੰਦੇ ਆ, ਇਟਸ ਦ ਮੋਸਟ ਯੂਰੋਪੀਅਨ ਆਫ ਨੋਨ ਯੂਰੋਪੀਅਨ ਨੇਸ਼ਨ,
ਕਰੈਕਟ, ਇਹੀ ਕਹਿੰਦੇ।
ਅਤੇ ਉਹ ਕਹਿੰਦੇ ਵੀ ਜੇ ਅਸੀਂ ਯੂਰਪ ਦੇ ਨਾਲ ਆਪਣਾ ਵਪਾਰ ਵਧਾਉਣਾ, ਅਮਰੀਕਾ ਤੋਂ ਟ੍ਰੇਡ ਹਟਾ ਕੇ ਅਸੀਂ ਡਾਇਵਰਸੀਫਿਕੇਸ਼ਨ ਦੇ ਤਹਿਤ ਯੂਰਪ ਦੇ ਨਾਲ ਵਪਾਰ ਜ਼ਿਆਦਾ ਕਰਾਂਗੇ, ਅਤੇ ਫਿਰ ਯੂਰਪ ਨੂੰ ਰਾਹ ਤਾਂ ਐਟਲਾਂਟਿਕ ਵੱਲੋਂ ਖੋਲ੍ਹਣਾ, ਅਤੇ ਐਟਲਾਂਟਿਕ ਓਸ਼ਨ ਵੱਲੋਂ ਜੇ ਰਾਹ ਖੋਲ੍ਹਣਾ ਤਾਂ ਫਿਰ ਹਡਸਨ ਬੇ ਜਿਹੜਾ ਪੋਰਟਸ ਹੈਗੇ ਨੇ, ਜਿਹੜੇ ਚਰਚਿਲ ਦਾ ਪੋਰਟ ਆ, ਇੱਕ ਪੋਰਟ ਹੋਰ ਵੀ ਆ ਉੱਥੇ, ਸੋ ਇੱਕ ਓਨਟੈਰੀਓ ਦਾ, ਇੱਕ ਮੈਨੀਟੋਬਾ ਦਾ, ਅਤੇ ਜਿਹਨਾਂ ਨੂੰ ਐਕਸਪੈਂਡ ਕਰਨ ਬਾਰੇ ਉੱਥੇ ਗੱਲ ਚੱਲ ਰਹੀ ਆ, ਅਤੇ ਉੱਥੇ ਥੰਡਰਬੇ
ਪੋਰਟ,
ਓਨਟੈਰੀਓ ਥੰਡਰਬੇ ਅਤੇ ਮੈਨੀਟੋਬਾ ਦਾ ਚਰਚਿਲ ਪੋਰਟ,
ਅਤੇ
ਇਹ ਦੋਨੋਂ ਪੋਰਟਸ ਦੀ ਐਕਸਪੈਂਸ਼ਨ ਦੀ ਗੱਲ ਹੁੰਦੀ ਆ ਵੀ ਹਡਸਨ ਬੇ ਤੱਕ ਐਲਬਰਟਾ ਤੋਂ ਕੱਚਾ ਸਮਾਨ BC ਤੋਂ ਕ੍ਰਿਟੀਕਲ ਮਿਨਰਲਸ ਪਹੁੰਚਾ ਦਿੱਤੇ ਜਾਣ, ਅਤੇ ਅਗਾਂਹ ਫਿਰ ਉਹਨੂੰ ਐਟਲਾਂਟਿਕ ਨਾਲ ਲਿੰਕ ਕਰਕੇ ਅੱਗੋਂ ਸ਼ਿਪਸ ਦੇ ਵਿੱਚ ਉਹਨੂੰ
ਭੇਜਿਆ
ਜਾਵੇ
ਯੂਰਪ ਭੇਜਿਆ ਜਾਵੇ
ਯੂਰਪ ਵਾਸਤੇ, ਤਾਂ ਫਿਰ ਉਹ ਰਾਹ ਪਰ ਹਾਲ ਦੀ
ਯੂਰੋਪੀਅਨ ਆਏ ਵੀ ਤਾਂ ਉਸੇ ਰਾਹ ਤੋਂ ਸੀ।
ਹਾਂਜੀ, ਬਿਲਕੁਲ
ਹਡਸਨ ਬੇ ਕੰਪਨੀ ਤਾਂਹੀਓ ਇੱਥੇ ਸਥਾਪਿਤ ਕੀਤੀ ਗਈ ਸੀ ਬੈਕ ਇਨ ਦ ਡੇ 1670
ਪਰ ਗੱਲ ਇਹ ਆ ਵੀ ਉਹ ਛੋਟੀਆਂ ਕਿਸ਼ਤੀਆਂ ਦੇ ਵਿੱਚ ਆਏ ਅੱਗੇ ਮਤਲਬ ਪਹਿਲਾਂ ਆਪਣੇ ਜਹਾਜ਼ ਫਿਰ ਅੱਗੋਂ ਕਿਸ਼ਤੀਆਂ ਦੇ ਵਿੱਚ ਉਹ ਪਹੁੰਚੇ ਤੇ ਪਰ ਇਹ ਵੱਡੇ ਪੋਰਟਸ ਦੀ ਗੱਲ
ਪਰ ਹੈਰਾਨੀ ਵਾਲੀ ਗੱਲ ਹੈ ਨਾ ਵੀ ਰਸਤਾ ਤਾਂ ਉਹਨਾਂ ਦਾ ਪਤਾ
ਐਗਜੈਕਟਲੀ ਕਦੇ ਲੋੜ ਹੀ ਨੀ ਵਿਜੇ ਜੀ ਸਾਡੇ ਕੋਲ ਇੰਨਾ ਕੁਛ ਤਾਂ ਪਿਆ ਕਦੇ ਲੋੜ ਹੀ ਨਹੀਂ ਮਹਿਸੂਸ ਹੋਈ ਫਿਰ ਉੱਥੇ ਗੱਲ ਜਾਂਦੀ ਜਿਹੜੇ ਆਪਾਂ ਹਮੇਸ਼ਾ ਮੈਨੂੰ ਲੱਗਦਾ ਹਰ ਦੋ ਮਹੀਨੇ ਵਿੱਚ ਇੱਕ ਵਾਰ ਜ਼ਿਕਰ ਹੋਇਆ ਕਿ ਸਾਡੇ ਨਵਾਬੀ ਜਿਹੜੇ ਤੌਰ ਤਰੀਕੇ ਸੀਗੇ
ਰੁੱਖ ਦੇ
ਸਾਨੂੰ ਉਹ ਭੁਲਾ ਹੀ ਨਹੀਂ ਜਾ ਰਹੇ
ਭੁੱਖ ਵੀ ਲੱਗੀ ਹੈ ਰੁੱਖ ਤੇ ਸੇਬ ਵੀ ਲੱਗੇ ਨੇ ਪਰ ਰੁੱਖ ਦੇ ਥੱਲੇ ਸਿਰਫ ਮੂੰਹ ਖੋਲ ਕੇ ਬੈਠੇ ਵੀ ਆਪੇ ਡਿੱਗ ਜੇ ਤਾਂ ਡਿੱਗ ਜਾਵੇ
ਪਹਿਲਾਂ ਡਿੱਗੇ ਹੀ ਬਹੁਤ
ਡਿੱਗੇ ਬਹੁਤ
ਪਹਿਲਾਂ ਡਿੱਗਦੇ ਬਹੁਤ ਸੀ ਪਹਿਲਾਂ ਚੁੱਕ ਚੱਕ ਕੇ ਖਾਈ ਜਾਂਦੇ ਸੀ ਅਸੀਂ ਤੇ ਹੁਣ ਛਲਾਂਗ ਮਾਰ ਕੇ ਤੋੜਨੇ ਪੈਣੇ ਤੇ ਉਹ ਸਾਨੂੰ ਆਦਤ ਨਹੀਂ ਕਿਉਂਕਿ ਅਸੀਂ ਨਵਾਬ ਹਾਂ
ਜੀ ਜੀ
ਤੇ ਉਹ ਨਵਾਬੀ ਤੌਰ ਤਰੀਕੇ ਸਾਨੂੰ ਥੋੜੇ ਜਿਹੇ ਭੁੱਲਣੇ ਪੈਣੇ ਆ ਨਵੇਂ ਤੌਰ ਤਰੀਕੇ ਸਿੱਖਣੇ ਪੈਣੇ ਆ ਥੋੜੀਆਂ ਜਿਹੀਆਂ ਛਲਾਂਗਾਂ ਮਾਰਨੀਆਂ ਪੈਣਗੀਆਂ
ਢਿੱਡ ਆਪਣਾ ਕਿ ਰੁੱਖ ਥੱਲੇ ਮੂੰਹ ਅੱਡ ਕੇ ਜੇ ਬੈਠੇ ਰਹੇ ਇਸੇ ਤਵੱਕੋ ਦੇ ਵਿੱਚ ਕਿ ਜਦੋਂ ਫਲ ਕਿਤੇ ਡਿੱਗੇਗਾ ਉਦੋਂ ਖਾ ਲਾਂਗੇ ਡਿੱਗੇ ਵੀ ਸਿੱਧਾ ਇਹ ਵੀ ਨਾ ਹੋਵੇ ਮੈਨੂੰ ਹੈ ਨਾ ਆਪ ਵੀ ਚੱਕਣਾ ਪਏ ਉਹ ਜਿਹਾ ਕੰਮ ਨਹੀਂ ਨਾ ਚੱਲਦਾ ਜੀ
ਸ਼ੁਕਰ ਹੈ ਕਿਤੇ ਨਹੀਂ ਕਹਿੰਦੇ ਵੀ ਰੁੱਖ ਜਿਹੜਾ ਆਪ ਉਹ ਸੇਬ ਕੱਟ ਕੇ ਵੀ ਦਵੇ ਛਿਲ ਕੇ ਵੀ ਦਵੇ ਤੇ ਉੱਤੇ ਲੂਣ ਵੀ ਭੁੱਕ ਕੇ ਦਵੇ
AI ਵਾਲਾ ਰੁੱਖ ਲੱਗ ਜਾਣਾ ਉਹਨੇ ਏਦਾਂ ਕਰ ਦਿਆ ਕਰਨਾ ਉਹਨੇ ਧੱਕੇ ਨਾਲ ਖਵਾਉਣਾ ਫਿਰ ਕਿਉਂਕਿ ਜੇ ਉਹਨੂੰ ਪ੍ਰੋਗਰਾਮ ਕਰਤਾ ਵੀ ਇਹਨੂੰ ਖਵਾਉਣਾ ਹੀ ਖਵਾਉਣਾ ਫਿਰ ਤੁਸੀਂ ਕਹੋ ਕਿ ਮੈਂ ਨਹੀਂ ਖਾਂਦਾ
ਠੀਕ ਹੈ
ਬੇਸਿਕਲੀ ਉਹਦਾ ਮਤਲਬ ਹੈ ਮਜਬੂਰੀ ਜੇ ਤੁਸੀਂ ਇਹਨੂੰ ਆਪਾਂ ਇਕਨੋਮਿਕ ਕੰਡੀਸ਼ਨ ਦੇ ਵਿੱਚ ਲਾ ਕੇ ਦੇਖੀਏ ਕਿ ਉਹ ਜੇ ਹਾਲਾਤ ਇਹੋ ਜਿਹੇ ਬਣ ਗਏ ਨਾ ਕਿ ਫਿਰ ਤੁਹਾਨੂੰ ਗਲ ਪਿਆ ਢੋਲ ਵਜਾਉਣਾ ਪੈਣਾ ਮਰਜ਼ੀ ਨਾ ਹੁੰਦੇ ਹੋਏ ਵੀ ਮਜਬੂਰੀ ਦੇ ਵਿੱਚ ਕੰਮ ਕਰਨਾ ਪੈਣਾ
ਕਿਤੇ ਇਕੱਲੇ ਸੇਵ ਹੀ ਨਾ ਰਹਿ ਜਾਣਾ ਸਾਡੇ ਕੋਲ
ਹਾਂ ਯੈਸ
ਬੈਲੈਂਸ ਡਾਇਟ ਚਾਹੀਦੀ ਹੈ
ਬੈਲੈਂਸ ਡਾਇਟ ਚਾਹੀਦੀ ਹੈ ਇਨਡੀਡ ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਤੇ ਆਪਾਂ ਜ਼ਿਆਦਾ ਸੇਵ ਖਾ ਵੀ ਨਹੀਂ ਸਕਦੇ ਵਿਜੇ ਜੀ
ਹਾਂ
ਕਿਉਂ ਭਲਾ
ਕਿਉਂ
ਐਪਲ ਐਂਡ ਡੇ ਕੀਪ ਦ ਡਾਕਟਰ ਅਵੇ
ਹਾਂ
ਆਪਾਂ ਨੂੰ ਡਾਕਟਰ ਚਾਹੀਦੇ ਨੇ ਡਾਕਟਰ ਤਾਂ ਵੈਸੇ ਹੀ ਅਵੇ ਨੇ ਕੈਨੇਡਾ ਤੋਂ
ਜੀ ਜੀ
ਸਾਨੂੰ ਡਾਕਟਰਸ ਹੋਰ ਚਾਹੀਦੇ
ਨੇ ਡਾਕਟਰ ਹੋਰ ਚਾਹੀਦੇ
ਸੋ ਐਨ ਐਪਲ ਅ ਡੇ ਕੀਪਸ ਦ ਡਾਕਟਰਸ ਅਵੇ
ਐਨ ਅਨੀਅਨ ਅ ਡੇ ਕੀਪਸ ਐਵਰੀਬਡੀ ਅਵੇ
ਵੀ ਵਾਂਟ ਮੋਰ ਡਾਕਟਰਸ ਸੋ ਐਪਲ ਖਾਣੀ ਛੱਡੀਏ ਆਪਾਂ
ਨਹੀਂ ਨਹੀਂ ਪਰ ਉਹੀ ਆ ਨਾ ਵੀ ਐਨ ਅਨੀਅਨ ਤੁਸੀਂ ਜੇ ਕੱਚਾ ਪਿਆਜ਼ ਤੇ ਨਾਲ ਇੱਕ ਲਸਣ ਦੀ ਪੋਥੀ ਖਾ ਲਓ ਦੈਟ ਕੀਪਸ ਐਵਰੀਬਡੀ
ਅਵੇ ਐਵਰੀਬਡੀ ਅਵੇ
ਕਿਸੇ ਨੇੜੇ ਨਹੀਂ ਆਉਣਾ ਫਿਰ ਬਸ ਰਹੀ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ ਹੈਵ ਅ ਵੈਰੀ ਨਾਈਸ ਵੀਕਐਂਡ
ਯੂ ਹੈਵ ਅ ਨਾਈਸ ਵੀਕਐਂਡ ਐਸ ਵੈਲ ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ ਮੇਰਾ ਵੀਰ
ਥੈਂਕ ਯੂ